ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਦੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਪਿਆਰਿਓ, ਤੰਦਰੁਸਤ ਹੋ, ਚੜ੍ਹਦੀ ਕਲਾ 'ਚੋਂ? ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਸਾਰੇ ਜਹਾਨ ਦੇ ਵਿੱਚ ਖੁਸ਼ੀਆਂ ਖੇੜੇ ਵਰਤਣ ਔਰ ਸਾਰੇ ਹੀ ਪਰਮਾਤਮਾ ਦੀ ਰਜ਼ਾ ਦੇ ਵਿੱਚ ਆਨੰਦਮਈ ਜੀਵਨ ਬਤੀਤ ਕਰਨ, ਉਸਦੇ ਭਾਣੇ ਨੂੰ ਮੰਨਣ। ਅਤੇ ਆਓ ਫਿਰ ਆਪਾਂ ਸਰਬੱਤ ਦਾ ਭਲਾ ਮੰਗੀਏ ਅਤੇ ਅਰਦਾਸ ਕਰੀਏ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਕੌਫ ਸਾਰਬਰ ਸਟੂਡੀਓ ਤੋਂ, ਔਰ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ ਅੱਜ ਦਿਲ ਦੀਆਂ, ਇੱਧਰ ਉੱਧਰ ਦੀਆਂ ਕਰਾਂਗੇ, ਮਸਲੇ ਮਸਲਿਆਂ ਦੇ ਹੱਲ, ਖਬਰਾਂ, ਟਿੱਪਣੀਆਂ, ਹਾਸਾ ਮਜ਼ਾਕ, ਮੌਸਮ ਜਾਣਕਾਰੀ, ਸਭ ਕੁਛ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝਾ ਕਰਾਂਗੇ। ਸੋ ਪਿਆਰਿਓ, ਪ੍ਰੋਗਰਾਮ ਦੇ ਵਿੱਚ ਅੱਜ ਅਮਰੀਕ ਸਿੰਘ ਫਲੋਰਾ ਭਾਅ ਜੀ ਆਉਣਗੇ ਅਤੇ ਗੱਲਾਂ ਬਾਤਾਂ ਸਾਡੇ ਨਾਲ ਕਰਨਗੇ, ਆਪਣੇ ਦਿਲ ਦੀਆਂ ਗੱਲਾਂ ਕਰਨਗੇ, ਅਤੇ ਤੁਸੀਂ ਵੀ ਸਾਡੇ ਨਾਲ ਸਾਂਝ ਪਾਓ। ਅਤੇ ਟੈਲੀਗ੍ਰਾਮ ਜ਼ਰੀਏ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਟੈਲੀਗ੍ਰਾਮ ਦੇ ਵਿੱਚ ਤੁਸੀਂ @harmanradio ਸਰਚ ਕਰਕੇ ਜੁਆਇਨ ਕਰ ਸਕਦੇ ਹੋ ਜੀ। request@harmanradio.com ਈਮੇਲ ਪਤਾ ਹੈ, ਅਗਰ ਈਮੇਲ ਦੇ ਜ਼ਰੀਏ ਤੁਸੀਂ ਪਹੁੰਚਣਾ ਚਾਹੁੰਦੇ ਹੋ। ਅਤੇ ਵਟਸਐਪ ਮੇਰੇ ਪਰਸਨਲ 'ਤੇ ਤੁਸੀਂ ਕਰ ਸਕਦੇ ਹੋ, ਕਿਉਂਕਿ ਅਗਲੇ ਹਫ਼ਤੇ ਤੋਂ ਹਰਮਨ ਰੇਡੀਓ ਦਾ ਆਪਣਾ ਵਟਸਐਪ ਸ਼ੁਰੂ ਹੋ ਜਾਏਗਾ। ਸੋ ਸੌਖਾ ਹੋ ਜਾਏਗਾ ਮੈਸੇਜ ਦੇਣਾ ਵੀ। ਮੇਰੇ ਮੈਸੰਜਰ 'ਤੇ ਫੇਸਬੁੱਕ 'ਤੇ ਹੋ ਅਗਰ ਤਾਂ ਉੱਥੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ, ਸਾਰੇ ਚੈਨਲ ਖੁੱਲ੍ਹੇ ਨੇ। ਅੱਜ ਦਿਨ ਥੋੜ੍ਹਾ ਜਿਹਾ ਬੱਦਲਵਾਈ ਵਾਲਾ ਚੜ੍ਹਿਆ, ਇੱਕ ਸ਼ਾਵਰ ਵੀ ਹੋ ਹਟਿਆ, ਜਾਣੀ ਕਿ ਹਲਕੀ ਹਲਕੀ ਬੂੰਦਾਬਾਂਦੀ ਵੀ ਹੋ ਹਟੀ ਆ। ਜਿਵੇਂ ਕੱਲ੍ਹ ਦੱਸਿਆ ਸੀ ਕਿ ਇਸ ਹਫ਼ਤੇ ਤੋਂ ਜ਼ਿਆਦਾ ਮੀਂਹ ਪੈਣੇ ਸ਼ੁਰੂ ਹੋ ਰਹੇ ਨੇ। ਸੋ ਮੀਂਹਾਂ ਦਾ ਮੌਸਮ ਤਾਂ ਹੈ ਨਹੀਂ ਵੈਸੇ, ਸਿਆਲ ਹੈ, ਪਰ ਸਿਆਲੂ ਜਿਹੜੀ ਬਰਸਾਤ ਹੈ ਉਹ ਲੱਗਣ ਵਾਲੀ ਆ। ਇਹ ਕੁਦਰਤ ਦੇ ਰੰਗ ਹੈ, ਕੁਦਰਤ ਖੁਦ ਹੀ ਜਾਣਦੀ ਹੈ ਕਿ ਕੀ ਕਰਨਾ ਆ। ਵੈਸੇ ਬੰਦੇ ਨੇ ਹੁਣ ਕਹਿੰਦੇ ਕਿ ਕਲਾਊਡ ਸੀਡਿੰਗ ਵੀ ਸ਼ੁਰੂ ਕਰਤੀ ਹੈ, ਡਬਈ 'ਚ ਮੀਂਹ ਪਵਾਉਂਦੇ ਨੇ ਅਤੇ ਪਵਾਉਂਦੇ ਪਵਾਉਂਦੇ ਐਤਕੀ ਹੜ੍ਹ ਵੀ ਆ ਗਏ ਉਹਨਾਂ ਦੇ। ਸੋ ਛੇੜਛਾੜ, ਟਵੀਕਿੰਗ ਸ਼ਾਇਦ ਬੰਦਾ ਸਿੱਖ ਜਾਵੇ, ਕਿਉਂਕਿ ਬੰਦਾ ਵੀ ਕੁਦਰਤ ਦਾ ਹਿੱਸਾ ਹੀ ਆ। ਉਹ ਪਰਮਾਤਮਾ ਨੇ ਸਰਮੌਰ ਬਣਾਇਆ ਸਾਨੂੰ, ਮਨੁੱਖ ਨੂੰ, ਸਾਰੀ ਸ੍ਰਿਸ਼ਟੀ ਸੇਵਾ 'ਚ ਲਾਈ ਹੋਈ ਆ। ਕਿਉਂਕਿ ਧਰਮਖੰਡ ਦੇ ਵਿੱਚ ਵੀ ਮਹਾਰਾਜ ਕਹਿੰਦੇ ਨੇ ਕਿ ਇਹ ਸਾਰੀ ਸ੍ਰਿਸ਼ਟੀ ਜਿਹੜੀ ਸਾਜ ਕੇ, ਸਮਾਂ ਸਾਜ ਕੇ, ਜੀ ਜੁਗਤ ਕੇ ਰੰਗ ਫਿਰ ਪਾਏ, ਇਹਦੇ ਵਿੱਚ ਰੰਗੋ ਰੰਗਾਂ ਦੇ ਬੜੇ ਬੜੇ ਤਰ੍ਹਾਂ ਦੇ ਜੀਵ ਜਿਹੜੇ ਧਰਤੀ ਦੇ ਵਿੱਚ ਪਾਏ ਆ। ਅਤੇ ਇਹ ਜਿਹੜੇ ਜੀਵ ਹੈ, ਇਹਨਾਂ ਜੀਵਾਂ ਦਾ ਇੱਕ ਵੱਖਰਾ ਹੀ ਜਿੱਦਾਂ ਜੀਵ ਵਿਗਿਆਨ ਆਪਾਂ ਕਹਿ ਸਕਦੇ ਹਾਂ, ਔਰ ਇੱਕ ਪੂਰੀ ਕਲਾਸੀਫਿਕੇਸ਼ਨਸ ਹੈ, ਪਹਿਲਾਂ ਤੋਂ ਚੱਲੀ ਜਾਂਦੀਆਂ। ਸਾਇੰਸ ਕਹਿੰਦੀ ਹੈ 8.4 million ਜੀਵ ਨੇ, ਸਪੀਸ਼ੀਜ਼ ਨੇ ਅਪਰੋਕਸੀਮੇਟਲੀ, ਅਤੇ ਸਾਡੇ ਕਹਿੰਦੇ ਨੇ 84 ਲੱਖ ਜੂਨ, ਵਿਚ ਇਜ਼ ਐਗਜੈਕਟਲੀ 8.4 million। ਤਾਂ ਇਹ ਤਕਰੀਬਨ ਜਿਹੜਾ ਕੈਲਕੂਲੇਸ਼ਨਾਂ ਨੇ, ਇਹਦਾ ਅੰਤ ਤਾਂ ਨਹੀਂ ਪਾਇਆ ਜਾ ਸਕਦਾ ਕੁਦਰਤ ਦਾ, ਪਰ ਫਿਰ ਵੀ ਕੁਛ ਅੰਦਾਜ਼ੇ ਜ਼ਰੂਰ ਅਸੀਂ ਲਗਾ ਲਈਦੇ ਹੈ। ਪਰਮਾਤਮਾ ਨੇ ਬੁੱਧੀ ਬਖਸ਼ੀ ਹੈ, ਸੁੱਧੀ ਬਖਸ਼ੀ ਹੈ, ਔਰ ਉਹ ਆਪਣੇ ਆਪ ਪ੍ਰਕਾਸ਼ ਕਰਦਾ ਹੈ ਗਿਆਨ ਜੀਵਨ ਨੂੰ ਜੀਣ ਵਾਸਤੇ। ਔਰ ਇਹ ਸਾਰਾ ਇੱਕ ਸਿਸਟਮ ਬੜਾ ਨਿਰਧਾਰਤ ਦਾਇਰੇ ਦੇ ਵਿੱਚ ਚੱਲਦਾ ਆ। ਜਿਸ ਤਰ੍ਹਾਂ ਆਇਨਸਟਾਈਨ ਨੂੰ ਪੁੱਛਿਆ ਸੀ ਵੀ ਇਹ ਕੀ ਹੈ ਸਾਰਾ ਕੁਛ, ਅਤੇ ਉਹਨਾਂ ਦਾ ਜਵਾਬ ਸੀ ਗੋਡ ਡਸਨ ਪਲੇ ਡਾਈਸ, ਵੀ ਜਿਹੜਾ ਕਰਤਾ ਆ ਅਕਾਲ ਪੁਰਖ ਹੈ ਉਹ ਜੂਆ ਨਹੀਂ ਖੇਡਦਾ, ਪਿਆ ਕਰਕੇ ਦੇਖ ਲਵਾਂ ਮੈਂ, ਉਹ ਕਰਕੇ ਦੇਖ ਲਵਾਂ। ਇਸ ਦਾ ਮਤਲਬ ਇਹ ਹੈ ਕਿ ਪਾਸਾ ਸੁੱਟਿਆ ਪਤਾ ਨਹੀਂ ਕੀ ਨਿਕਲਣਾ ਹੈ, ਨੋ। ਉਹਦੇ ਕਹਿਣ ਦਾ ਮਤਲਬ ਸੀ ਐਵਰੀਥਿੰਗ ਇਜ਼ ਪਲੈਨਡ, ਐਵਰੀਥਿੰਗ ਇਜ਼ ਗੋਇੰਗ ਅਕੋਰਡਿੰਗ ਟੂ ਹਿਜ਼ ਮਾਈਟੀ ਪਲੈਨ। ਇੱਦਾਂ ਦਾ ਫਿਰ ਕੱਲ੍ਹ ਨੂੰ ਚੰਦ ਜਿਹੜਾ ਉਹ ਕਹੇ ਮੈਂ ਚੜ੍ਹਨਾ ਹੀ ਨਹੀਂ ਹੈਗਾ, ਮੈਂ ਚੱਲਿਆ ਘਰ ਨੂੰ, ਹੈ ਨਾ, ਜਾਂ ਉਹ ਸਾਰਾ ਉਤਲ ਪੁਤਲ ਹੋ ਜਾਏਗਾ, ਧਰਤੀ ਦੇ ਉੱਤੇ ਜੀਵ ਜਿਹੜੇ ਨੇ ਉਹ ਮਰ ਜਾਣਗੇ, ਪਾਣੀ ਜਿਹੜੇ ਆ ਖਰਾਬ ਹੋ ਜਾਣਗੇ। ਸੋ ਸੂਰਜ ਕਹੇਗਾ ਨਹੀਂ ਮੈਂ ਹੁਣ ਅੱਜ ਦੂਜੀ ਗਲੈਕਸੀ 'ਚ ਜਾਣਾ ਆ। ਸੋ ਇਸ ਤਰ੍ਹਾਂ ਨਹੀਂ ਚੱਲਦਾ, ਇਹ ਸਾਰਾ ਵੈਲ ਪਲੈਨਡ ਸਟਰਕਚਰਡ ਚੱਲਦਾ ਆ। ਔਰ ਇਹ ਸਾਨੂੰ ਜੇ ਆਪਾਂ ਮੰਨ ਲਈਏ ਨਾ, ਇਹਦੇ ਵਿੱਚ ਬੜੀ ਆਨੰਦਕ ਸਥਿਤੀ ਆ, ਬੜਾ ਆਨੰਦਮਈ ਮਾਹੌਲ ਬਣ ਜਾਂਦਾ ਮਨ ਦੇ ਵਿੱਚ ਜੇ ਆਪਾਂ ਇਹਨੂੰ ਮੰਨ ਲਈਏ। ਜੇ ਆਪਾਂ ਮੰਨਣਾ ਹੀ ਨਹੀਂ ਫਿਰ ਵੈਰ ਵਿਰੋਧ ਕਲੇਸ਼। ਅਤੇ ਆਤਮਾ ਦੇ ਜੀਵ ਦੀ ਆਪਾਂ ਅੱਜ ਗੱਲ ਕਰਦੇ ਹਾਂ, ਅਸੀਂ ਇਹ ਹੈ ਕਿ ਆਤਮਾ ਜਦੋਂ ਪਰਮਾਤਮਾ ਤੋਂ ਭੰਗ ਹੁੰਦੀ ਹੈ, ਸਹਿ ਭੰਗ ਹੁੰਦੀ ਹੈ, ਤਾਂ ਉਹ ਜਿਹੜਾ ਪੀਸ ਹੁੰਦਾ ਆ ਓਰਿਜਨਲ ਤੋਂ, ਉਹ ਆਤਮਾ ਹੈ ਜੋ ਸਾਡੇ ਅੰਦਰ ਹੈ, ਹਰ ਜੀਵ ਦੇ ਅੰਦਰ ਹੈ ਉਹ। ਸੋ ਜਿਸ ਨੂੰ ਕਹਿੰਦੇ ਆ ਕਿ ਗੁਰਬਾਣੀ 'ਚ ਵੀ ਕਹਿੰਦੇ ਆ, ਬਹੁਤ ਜ਼ੋਰ ਦਿੰਦੇ ਆ ਕਿ ਹਰ ਜੀਵ ਦੇ ਅੰਦਰ ਉਹ ਰੱਬ ਵੱਸਦਾ ਆ, ਪਰਮਾਤਮਾ ਵੱਸਦਾ ਆ। ਤਾਂ ਉਹ ਜਿਹੜਾ ਸ਼ੁੱਧ ਨਿਰੰਕਾਰ ਹੈ ਉਹਦਾ ਇੱਕ ਸ਼ੁੱਧ ਅੰਕ ਜਿਹੜਾ ਆ, ਸਹਿਭੰਗ ਹੋ ਕੇ ਆਪਣੀ ਮਰਜ਼ੀ ਨਾਲ ਟੁੱਟ ਕੇ, ਉਹ ਜੋ ਹੁਣ ਅਸੀਂ ਹੈ ਉਹ ਹੈ, ਉਹ ਆਤਮਾ ਹੈ, ਪਿਓਰਿਟੀ। ਹੁਣ ਉਹਦੇ ਉੱਤੇ ਕਹਿੰਦੇ ਕਿ ਕਿਉਂਕਿ ਉਹ ਸਿੰਗੂਲੈਰਿਟੀ ਤੋਂ ਡੁਅਲਟੀ 'ਚ ਆਇਆ, ਉਹ ਆਰਾਮ ਕਰ ਰਿਹਾ ਸੀ ਅਤੇ ਉਹ ਸ੍ਰਿਸ਼ਟੀ ਸਾਜਣ ਦੀ ਸੋਚੀ, ਖੇਡ ਖੇਡਣ ਦੀ, ਤਾਂ ਉਹਨੂੰ ਮੋਸ਼ਨ 'ਚ ਆਉਣਾ ਪਿਆ, ਮੋਸ਼ਨ 'ਚ ਆਇਆ ਉਹ ਤਮਾ। ਤਮਾ ਦਾ ਮਤਲਬ ਹੁੰਦਾ ਮੋਸ਼ਨ। ਅਤੇ ਜਦੋਂ ਮੋਸ਼ਨ 'ਚ ਆਇਆ ਤਾਂ ਉਹਨੇ ਕਾਪੀ ਬਣਾਈ ਆਪਣੀ, ਜਿਹੜੀ ਕਿ ਸਾਡੀ ਆਤਮਾ ਆ। ਅਤੇ ਉਹ ਆਤਮਾ ਦੇ ਨਾਲ ਫਿਰ ਜਦੋਂ ਡੁਅਲਟੀ 'ਚ ਆਇਆ ਤਾਂ ਉਹਦੀ ਇੱਕ ਸ਼ੈਡੋ ਬਣੀ, ਜਿਸ ਨੂੰ ਆਪਾਂ ਪੁਰਸ਼ ਕਹਿੰਦੇ ਹਾਂ, ਪੂਰੇ ਦੀ ਛਾਇਆ, ਉਹ ਜੀਵ ਹੈ। ਸੋ ਜੀਵ ਜਿਹੜਾ ਪੁਰਖ ਹੋਰ ਹੈ, ਪੁਰਸ਼ ਹੋਰ ਹੈ, ਤਕਰੀਬਨ ਸੇਮ ਹੀ ਹੈ ਪਰ ਹਲਕਾ ਜਿਹਾ ਅੰਤਰ ਹੈ। ਸੋ ਆਤਮਾ ਅਤੇ ਜੀਵ ਦੋਨੋਂ ਇਕੱਠੇ ਆਉਂਦੇ ਨੇ। ਇਸ ਸੰਬੰਧ ਦੇ ਵਿੱਚ ਰਿਗਵੇਦ ਦੇ ਵਿੱਚ ਇੱਕ ਬੜਾ ਹੀ ਇੰਟਰਸਟਿੰਗ, ਬੜਾ ਹੀ ਅਹਿਮ ਸੁਕਤਾ ਆ। ਇਹ 194 ਜਾਂ 64 ਪੰਨੇ 'ਤੇ ਹੈ ਅਤੇ ਉਹ 20 ਜਾਂ 22 ਪੰਕਤੀਆਂ ਨੇ ਜਿਹੜੀਆਂ ਇਸ ਵਿਸ਼ੇ 'ਤੇ ਇੱਕ ਉਦਾਹਰਣ ਪੇਸ਼ ਕਰਦੀਆਂ। ਹੁਣ ਮੈਂ ਸੰਸਕ੍ਰਿਤ ਤਾਂ ਸਾਰਾ ਨਹੀਂ ਸਲੋਕ ਪੜ੍ਹਾਂਗਾ ਕਿਉਂਕਿ ਸਮਝ ਨਹੀਂ ਆਉਣੀ ਕਿਸੇ ਨੂੰ, ਪਰ ਉਹ ਸਲੋਕ ਜਿਹੜਾ ਆ ਉਹ ਉਸਦਾ ਤੱਤ ਜਿਹੜਾ ਆ ਉਹ ਇਸ ਤਰ੍ਹਾਂ ਹੈ ਕਿ ਕਹਿੰਦੇ ਕਿ ਇੱਕ ਪਿੱਪਲ ਦੇ ਦਰੱਖਤ ਦੇ ਉੱਤੇ ਦੋ ਮਿੱਤਰ ਪੰਛੀ ਰਹਿੰਦੇ ਹਨ। ਨੋਟ ਕਰਿਓ ਜ਼ਰਾ, ਇੱਕ ਪਿੱਪਲ ਦਾ ਦਰੱਖਤ ਹੈ, ਉਸ ਦੇ ਉੱਤੇ ਦੋ ਪੰਛੀ ਆ ਕੇ ਬਹਿ ਗਏ ਔਰ ਜਿਹੜੇ ਕਿ ਮਿੱਤਰ ਨੇ, ਉਹਨਾਂ ਵਿੱਚੋਂ ਇੱਕ ਉਸ ਦਾ ਮਿੱਠਾ ਫਲ ਖਾਂਦਾ ਹੈ ਪਰ ਦੂਸਰਾ ਸਿਰਫ ਉਸ ਨੂੰ ਦੇਖਦਾ ਹੈ, ਉਹ ਖਾਂਦਾ ਨਹੀਂ। ਉਹ ਦੇਖ ਸਕਦਾ, ਸਾਰਾ ਕੁਝ ਵਾਚ ਕਰ ਸਕਦਾ ਅਤੇ ਉਹ ਦੇਖ ਨਹੀਂ ਸਕਦਾ, ਇੱਕ ਖਾਂਦਾ ਆ। ਇਸੇ ਹੀ ਤਰ੍ਹਾਂ ਇਹ ਜਿਹੜਾ ਸੰਸਾਰ ਹੈ ਇਹ ਪਿੱਪਲ ਹੈ ਅਤੇ ਜਿਹੜਾ ਸੰਸਾਰ ਦੇ ਵਿੱਚ ਜੀਵ ਹੈ ਉਹ ਸੁੱਖ ਦੁੱਖ ਇਹ ਸਾਰੇ ਜਿਹੜੇ ਫਲਾਂ ਨੂੰ ਪਰਮਾਤਮਾ ਦੀ ਦੇਖ ਰੇਖ ਵਿੱਚ ਹੀ ਅਸੀਂ ਭੋਗਦੇ ਹਾਂ। ਪਰ ਪਰਮਾਤਮਾ ਜਿਹੜਾ ਆ ਉਹ ਕਹਿੰਦੇ ਅਗਿਆਨੀਆਂ ਦੇ ਵਿੱਚ ਵੀ ਹੁੰਦਾ ਆ, ਜੋ ਸਿਰਫ ਫਲ ਦੇ ਰਸਾਂ ਨੂੰ ਭੋਗਦੇ ਹਨ ਉਹ ਇਸ ਸੰਸਾਰ ਨੂੰ ਅੱਗੇ ਤੋਰਦੇ ਨੇ, ਅਤੇ ਜੋ ਜਿਹੜਾ ਕਿ ਨਿਰੰਕਾਰ ਦੋਸਤ ਪੰਛੀ ਦੀ ਅਵਸਥਾ ਤੋਂ ਵਾਂਝੇ ਰਹਿ ਜਾਂਦੇ ਨੇ ਉਹ ਮੁਕਤ ਨਹੀਂ ਹੁੰਦੇ। ਇਹ ਉਸ ਸਲੋਕ ਦੀ ਰਵਾਇਤੀ ਵਿਆਖਿਆ ਹੈ। ਪਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਸਲੋਕ ਨੂੰ ਨਾ ਬਹੁਤ ਸਰਲ ਕਰਦੇ ਨੇ ਅਤੇ ਗੁਰਬਾਣੀ ਦੇ ਵਿੱਚ ਲਿਖਦੇ ਨੇ, ਨਾਨਕ ਤਰਵਰ ਏਕ ਫਲ ਦੋਏ ਪਕੇਰੂ ਆਏ, ਆਵਤ ਜਾਤ ਨ ਦਿਸਈ ਨਾ ਪਰ ਪੰਖੀ ਤਾਹੇ, ਬਹੁ ਰੰਗੀ ਰਸ ਭੋਗਿਆ ਸਭ ਦੇ ਰਹੇ ਨਿਰਵਾਣ, ਹਰ ਹਰ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ। ਇਹ ਬੁਝਾਰਤ ਮੰਗ ਰਹੀ ਆ ਸਲੋਕ। ਕਹਿੰਦੇ ਕਿ ਇੱਕ ਦਰਖਤ, ਇਸ ਸਰੀਰ ਜਿਸ ਦੇ ਵਿੱਚ ਇੱਕ ਇੱਕ ਨਾਮ ਫਲ ਲੱਗਾ ਹੋਇਆ, ਉਸ ਦੇ ਉੱਪਰ ਨਾ ਦੋ ਪੰਛੀ ਆ ਕੇ ਬਹਿ ਜਾਂਦੇ ਨੇ, ਇੱਕ ਆਤਮਾ ਅਤੇ ਇੱਕ ਜੀਵ। ਨਾ ਉਹ ਆਉਂਦੇ ਦਿਸਦੇ ਹਨ ਅਤੇ ਨਾ ਜਾਂਦੇ ਦਿਸਦੇ ਹਨ, ਅਤੇ ਨਾ ਹੀ ਉਹਨਾਂ ਦੇ ਕੋਲ ਫੰਗ ਹੁੰਦੇ ਨੇ। ਇਹ ਇੱਕ ਸਿੰਬੋਲਿਕ ਹੈ, ਪੰਛੀ ਵੀ ਸੰਬੋਲਿਕ ਹੈ, ਦਰਖਤ ਵੀ ਸੰਬੋਲਿਕ ਹੈ, ਜੀਵ ਵੀ ਮਤਲਬ ਜੀਵ ਨਹੀਂ ਸੰਬੋਲਿਕ। ਦੋਨਾਂ ਮਿੱਤਰਾਂ ਕੋਲ ਇੱਕੋ ਫਲ ਹੁੰਦਾ ਆ। ਹੁਣ ਉਹਦਾ ਜਿਹੜਾ ਜਿਸ ਨੂੰ ਉਹ ਬਹੁਤ ਰੰਗਾਂ ਨਾਲ ਦੁਨੀਆ ਤੌਰ 'ਤੇ ਭੋਗ ਵੀ ਸਕਦੇ ਨੇ, ਉਸ ਫਲ ਨੂੰ ਉਸਦਾ ਰਸ ਵੀ ਪੀ ਸਕਦੇ ਨੇ, ਖਾ ਵੀ ਸਕਦੇ ਨੇ, ਅਤੇ ਪਰ ਜੇ ਉਹ ਨਿਰਵਾਣ ਹੋਣਾ ਚਾਹੁੰਦੇ ਨੇ ਤਾਂ ਉਹ ਸਿਰਫ ਉਸਦੇ ਹਰੀ ਦੇ ਰਸ ਦੇ ਵਿੱਚ ਰੰਗ ਹੋ ਸਕਦੇ ਨੇ। ਸੋ ਦੋਨਾਂ ਨੇ ਸਲਾਹ ਕਰਨੀ ਹੈ, ਦੋ ਮਿੱਤਰ ਹੈ, ਉਹ ਕਹਿੰਦੇ ਨੇ ਕਿ ਵੀ ਕਿੱਦਾਂ ਕਰਨੀ ਆ, ਅਸੀਂ ਭੋਗਣਾ ਆ, ਇਹਨੂੰ ਖਾ ਲਈਏ ਅਤੇ ਦੁਨੀਆ 'ਚ ਰੀਪ੍ਰੋਡਕਸ਼ਨ ਸਰਕਲ ਸ਼ੁਰੂ ਹੋ ਜਾਈਏ, ਦੁਨੀਆ 'ਚ ਰਹਿ ਜਾਣਾ ਫਿਰ। ਪਰ ਜੇ ਅਸੀਂ ਇਹਦੇ ਜਿਹੜਾ ਰਸ ਹੈ ਉਹਨੂੰ ਆਪਾਂ ਉਹਦਾ ਆਨੰਦ ਮਾਣੀਏ, ਜਦ ਪੱਕ ਜਾਵੇ ਐਨ ਉਹਦਾ ਆਨੰਦ ਮਾਣੀਏ ਤਾਂ ਅਸੀਂ ਛੁੱਟ ਸਕਦੇ ਹਾਂ। ਸੋ ਇਹੀ ਆਤਮਾ ਅਤੇ ਜੀਵ ਫਿਰ ਬਾਅਦ ਦੇ ਵਿੱਚੋਂ ਐਡਮ ਅਤੇ ਈਵ ਬਣਿਆ। ਇਹੀ ਦਰਖਤ ਜਿਹੜਾ ਆ ਗਾਰਡਨ ਆਫ ਈਡਨ ਦੇ ਵਿੱਚ ਲੱਗਿਆ ਫਿਰ, ਔਰ ਇਸੇ ਹੀ ਐਪਲ ਫਲ ਨੂੰ ਈਵ ਨੇ ਖਾਧਾ, ਜਾਣੀ ਕਿ ਜੀਵ ਨੇ ਖਾਧਾ, ਅਤੇ ਐਡਮ ਨੂੰ ਨੇ ਉਹਨੂੰ ਰੋਕਿਆ, ਪਰ ਉਹ ਨਹੀਂ ਰੁਕੀ, ਜੀਵ ਨਹੀਂ ਰੁਕਿਆ। ਉਹਦੇ ਸਾਡੇ ਮਿੱਤਰ ਕਿਹਾ ਆ ਰਿਗਵੇਦ 'ਚ, ਉੱਥੇ ਮਰਦ ਅਤੇ ਔਰਤ ਕਿਹਾ ਆ, ਮਰਦ ਨੇ ਰੋਕਿਆ, ਔਰਤ ਨਹੀਂ ਮੰਨੀ, ਉਹਨੇ ਫਲ ਖਾਧਾ ਅਤੇ ਉੱਥੋਂ ਫਿਰ ਧਰਤੀ ਦੇ ਉੱਤੇ ਰੀਪ੍ਰੋਡਕਸ਼ਨ ਸ਼ੁਰੂ ਹੋਈ। ਸੋ ਇਹਦੇ ਇਹਦੇ ਇਸ ਸਲੋਕ ਤੋਂ ਇੱਕ ਪੂਰੇ ਦੋ ਤਿੰਨ ਧਰਮ ਸ਼ੁਰੂ ਹੋਏ ਨੇ, ਬੇਸ ਇਹ ਹੈ। ਸੋ ਇੱਕ ਕੌਨਸੈਪਟ ਹੈ, ਆਦਮ ਆਤਮ ਹੈ, ਈਵ ਜੀਵ ਹੈ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਆਪ ਸਭ ਨੂੰ ਪਸੰਦ ਆਇਆ ਹੋਵੇਗਾ, ਅਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ, ਤੁਹਾਡੇ ਸੁਨੇਹਾਂ ਦਾ ਇੰਤਜ਼ਾਰ ਹੈ। ਉਮੀਦ ਰੱਖਦੇ ਹਾਂ ਕਿ ਇਸੇ ਤਰ੍ਹਾਂ ਸਾਡੀਆਂ ਸਾਂਝਾਂ ਬਣੀਆਂ ਰਹਿਣਗੀਆਂ, ਅਤੇ ਆਓ ਇੱਕ ਗੀਤ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ, ਇੱਜ਼ਤ ਵਰਸਿਜ਼ ਪੈਸਾ।
ਕਿਸੇ ਉੱਤੇ ਯਾਰ ਹੁਕਮ ਚਲਾਈਏ ਨਾ, ਮੂੰਹੋਂ ਬੋਲ ਮਾੜਾ ਇੱਜ਼ਤ ਘਟਾਈਏ ਨਾ, ਬੜਾ ਔਖਾ ਹੁੰਦਾ ਨੂੰ ਪਾਉਣਾ, ਬਹੁਤੇ ਰਾਹ ਵਿੱਚ ਜਾਂਦੇ ਰੁਣ ਮਿੱਤਰ, ਪੈਸੇ ਨਾਲ ਮਿਲ ਜਾਂਦੀ ਹਰ ਸ਼ਾਹ ਜਾਗੇ ਉੱਤੇ, ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰ, ਪੈਸੇ ਨਾਲ ਮਿਲ ਜਾਂਦੀ ਹਰ ਸ਼ਾਹ ਜਾਗੇ ਉੱਤੇ, ਪੈਸੇ ਨਾਲ ਮਿਲ ਜਾਂਦੀ ਹਰ ਸ਼ਾਹ ਜਾਗੇ ਉੱਤੇ, ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰ, ਪੈਸੇ ਨਾਲ ਮਿਲ ਜਾਂਦੀ ਹਰ ਸ਼ਾਹ ਜਾਗੇ ਉੱਤੇ, ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰ। ਘਰ ਜਾ ਕੇ ਬਹੁਤਾ ਨਹੀਂ ਬੋਲੀਦਾ, ਲੜਾਈ ਦਾ ਨੀ ਕਦੇ ਵੀ ਬਹਾਨਾ ਟੋਲੀਦਾ, ਸਾਰੇ ਘਰ ਜਾ ਕੇ ਬਹੁਤਾ ਨਹੀਂ ਕਦੇ ਵੀ ਬਹਾਨਾ ਟੋਲੀਦਾ, ਰਿਸ਼ਤੇ ਦੀ ਦੌੜ ਵਿੱਚ ਗੰਢ ਪਾਈਏ ਨਾ, ਪਤਾ ਨੀ ਪੈਸੇ ਨਾਲ ਮਿਲ ਜਾਂਦੀ ਹਰ ਸ਼ਾਹ ਜਾਗੀ ਉੱਤੇ, ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰ, ਹਰ ਸ਼ਹਿਰ ਜਾਗੀ ਉੱਤੇ ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰ, ਪੈਸੇ ਨਾਲ ਮਿਲ ਜਾਂਦੀ ਹਰ ਸ਼ਹਿਰ ਜਾਗੀ ਉੱਤੇ ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰ। ਦੇਖ ਕੇ ਗਰੀਬ ਨਹੀਂਓ ਰੋਬ ਝਾੜੀਏ, ਮਾੜਾ ਬੰਦਾ ਕਦੇ ਨਹੀਂਓ ਕਰੇ ਵਾੜੀਏ, ਦੇਖ ਕੇ ਗਰੀਬ ਨਹੀਂਓ ਰੋਬ ਝਾੜੀਏ, ਮਾੜਾ ਬੰਦਾ ਕਦੇ ਨਹੀਂ ਉਹ ਘਰੇ ਵਾੜੀਏ, ਝੋਲੀ ਵਿੱਚ ਪਾਇਆ ਫਿਰ ਸਾਫ ਨਹੀਂ ਉਹ ਪੈਂਦੇ, ਫਿਰ ਇੱਕ ਵਾਰ ਜਾਂਦੇ ਜਦੋਂ ਟੁੱਲ ਮਿੱਤਰ, ਪੈਸੇ ਨਾਲ ਮਿਲ ਜਾਂਦੀ ਹਰ ਸ਼ਹਿ ਜਾਗੇ ਉੱਤੇ, ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰ, ਪੈਸੇ ਨਾਲ ਮਿਲ ਜਾਂਦੀ ਹਰ ਸ਼ਹਿ ਜਾਗੇ ਉੱਤੇ, ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰ, ਪੈਸੇ ਨਾਲ ਮਿਲ ਜਾਂਦੀ ਸ਼ਹਿ ਜਾਗੀ ਉੱਤੇ ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰੋ ਯਾਰਾਂ ਨਾਲ ਕਦੇ ਨਾ ਗਦਾਰੀ ਕਰੀਏ ਕਿਤੋਂ ਵੱਧ ਕਦੇ ਨਾ ਉਧਾਰ ਫੜੀਏ ਯਾਰਾਂ ਨਾਲ ਕਦੇ ਨਾ ਗਦਾਰੀ ਕਰੀਏ ਪੈਸੇ ਨਾਲ ਮਿਲ ਜਾਂਦੀ ਹਰ ਸ਼ਹਿ ਜਾਗੀ ਉੱਤੇ ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰੋ ਪੈਸੇ ਨਾਲ ਮਿਲ ਜਾਂਦੀ ਹਰ ਸ਼ਹਿ ਜਾਗੀ ਉੱਤੇ ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰੋ ਪੈਸੇ ਨਾਲ ਮਿਲ ਜਾਂਦੀ ਹਰ ਸ਼ਹਿ ਜਾਗੀ ਉੱਤੇ ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰੋ ਕਿਸੇ ਦੀ ਗਰੀਬੀ ਦੇਖ ਕੇ ਨਾ ਹੱਸੀਏ ਭੇਦ ਨਾ ਕਿਸੇ ਦਾ ਕਿਸੇ ਕੋਲ ਦੱਸੀਏ ਕਿਸੇ ਦੀ ਗਰੀਬੀ ਦੇਖ ਕੇ ਨਾ ਹੱਸੀਏ ਭੇਦ ਨਾ ਕਿਸੇ ਦਾ ਕਿਸੇ ਕੋਲ ਦੱਸੀਏ ਰੱਬ ਕੋਲ ਡਰ ਹੈਪੀ ਨੀ ਮੈਂ ਹੋ ਕੇ ਰਹੀਏ ਰੱਖਦਾ ਹਿਸਾਬ ਜਿਹੜਾ ਗੁਲ ਮਿੱਤਰ ਪੈਸੇ ਨਾਲ ਮਿਲ ਜਾਂਦੀ ਹਰ ਸ਼ਹਿ ਜਾਗੀ ਉੱਤੇ ਇੱਜ਼ਤ ਨਾ ਮਿਲੇ ਕਿਤੋਂ ਮੁੱਲ ਮਿੱਤਰ ਪੈਸੇ ਨਾਲ ਮਿਲ ਜਾਂਦੀ ਹਰ ਸ਼ਹਿ ਜਾਗੀ ਉੱਤੇ ਇੱਜ਼ਤ ਨਾ ਮਿਲੇ ਕਿਤੋਂ ਮੁੱਲ
ਜੀ ਗੀਤ ਸੁਣ ਰਹੇ ਸੀ ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ ਅਤੇ ਬੜਾ ਖੂਬਸੂਰਤ ਗੀਤ ਹੈ ਲੋਕ ਗੀਤ ਹੈ ਲੋਕ ਤੱਤ ਨੇ ਸੋ ਪਿਆਰਿਓ ਪ੍ਰੋਗਰਾਮ ਦੇ ਵਿੱਚ ਜਸਵੰਤ ਰਾਏ ਔਰ ਭੁਪਿੰਦਰ ਚੰਡੂ ਸ਼ਾਮਿਲ ਹੋ ਗਏ ਨੇ ਅਤੇ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਹੋਰ ਵੀ ਸਾਰੇ ਸਰੋਤੇ ਜਿਹੜੇ ਪੋਡਕਾਸਟ 'ਤੇ ਵੀ ਸੁਣ ਰਹੇ ਨੇ ਸੁਣਨਗੇ ਉਹਨਾਂ ਦਾ ਵੀ ਸਵਾਗਤ ਹੈ ਅਤੇ ਅੱਜ ਪਹਿਲਾਂ ਮੌਸਮ 'ਤੇ ਝਾਤੀ ਮਾਰ ਲਈਏ ਇਸ ਵੇਲੇ ਤਕਰੀਬਨ 12 ਡਿਗਰੀ ਕੋਫਸ ਹਾਰਬਰ ਦੇ ਵਿੱਚ ਹੈ ਚਲੰਤ ਤਾਪਮਾਨ ਅਤੇ ਹਲਕੇ ਹਲਕੇ ਸ਼ਾਵਰ ਹੋ ਰਹੇ ਨੇ ਕਿਤੇ ਕਿਤੇ ਬੱਦਲ ਜਿਹੜੇ ਨੇ ਸਮੁੰਦਰ 'ਚੋਂ ਉੱਠ ਕੇ ਪਹਾੜੀਆਂ ਵੱਲੋਂ ਆ ਰਹੇ ਨੇ ਬੜਾ ਰਮਣੀਕ ਮਾਹੌਲ ਬਣਿਆ ਹੋਇਆ ਸੋ ਅਗਲੇ 2-3 ਦਿਨ ਮੀਂਹ ਕਾਫੀ ਪੈਣ ਦੀ ਸੰਭਾਵਨਾ ਹੈ ਜੀ ਇਸ ਇਲਾਕੇ ਦੇ ਵਿੱਚ ਬ੍ਰਿਸਬਨ ਗਰਮ ਹੈ ਜੀ ਕੱਲ੍ਹ ਹਲਕੀ ਹਲਕੀ ਗਰਮੀ ਸੀਗੀ ਉੱਥੇ ਗਏ ਸੀ ਰਾਤੀਂ ਟਵੀਡ ਹੈੱਡ ਉਸਦੇ ਬਾਰੇ ਵੀ ਗੱਲ ਕਰਾਂਗੇ 16.3 ਡਿਗਰੀ ਤਾਪਮਾਨ ਹੈ ਉੱਥੇ ਸਿਡਨੀ 11.4 ਕੈਨਬਰਾ 4.7 6.3 ਮੈਲਬਰਨ ਹੈ 9.7 ਐਡਲੇਡ ਹੋ ਗਿਆ ਪਰਥ 16.9 ਅਤੇ ਡਾਰਵਿਨ 21 ਇਹ ਸੀ ਤਾਪਮਾਨ ਅਤੇ ਜਿਸ ਤਰ੍ਹਾਂ ਦੱਸਿਆ ਹੈ ਕਿ ਮੀਂਹ 1-2 ਦਿਨ ਹਜੇ ਦੱਸੇ ਨੇ ਜ਼ਿਆਦਾ ਵੀ ਪੈ ਸਕਦੇ ਨੇ ਕਈ ਇਲਾਕਿਆਂ ਦੇ ਵਿੱਚ ਕਿਉਂਕਿ ਸਮੁੰਦਰ ਦੇ ਵਿੱਚੋਂ ਉੱਠ ਕੇ ਲਹਿਰਾਂ ਆ ਰਹੀਆਂ ਨੇ ਹਵਾ ਵੀ ਸਮੁੰਦਰੀ ਚੱਲ ਪਈ ਆ ਅਤੇ ਉਸ ਦੇ ਨਾਲ ਤਾਪਮਾਨ ਥੋੜ੍ਹਾ ਜਿਹਾ ਉੱਤੇ ਹੋ ਕੇ ਮੀਂਹ ਪੈ ਰਿਹਾ ਹੈ 30 ਡਿਗਰੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਇਸ ਵੇਲੇ ਤਾਪਮਾਨ ਔਰ ਸਾਡੇ ਪਿੰਡ ਦਾ ਜਿਹੜਾ ਹੈ ਜੀ 27.7 ਡਿਗਰੀ ਤਾਪਮਾਨ ਹੈ ਅਤੇ ਇਸ ਤੋਂ ਬਾਅਦ ਚੱਲਦੇ ਹਾਂ ਜੀ ਥੋੜ੍ਹੀਆਂ ਖਬਰਾਂ ਵੱਲ ਇਜ਼ਰਾਈਲ ਨੇ ਇੱਕ ਸਕੂਲ ਦੇ ਉੱਤੇ ਹਮਲਾ ਕੀਤਾ ਜਿੱਥੇ ਬਹੁਤ ਸਾਰੇ ਸ਼ਰਨਾਰਥੀ ਪਨਾਹ ਲੈ ਰਹੇ ਸੀ ਔਰ ਉਸ ਹਮਲੇ ਦੇ ਵਿੱਚ ਸਕੂਲ ਦੇ ਉੱਤੇ ਹਮਲੇ ਦੇ ਵਿੱਚ 100 ਤੋਂ ਵੱਧ ਵਿਅਕਤੀ ਮਾਰਿਆ ਗਿਆ ਹੈ ਜੀ ਅਤੇ ਵਾਈਟ ਹਾਊਸ ਕਹਿੰਦਾ ਮੈਂ ਅਸੀਂ ਡੀਪਲੀ ਕੰਸਰਨਡ ਹਾਂ ਅਤੇ ਹਥਿਆਰ ਵੀ ਉਹਨਾਂ ਦੇ ਆ ਅਮਰੀਕਾ ਦੇ ਜਹਾਜ਼ ਵੀ ਉਹਨਾਂ ਦੇ ਆ ਇੱਕ ਬਸ ਬੰਦਾ ਸ਼ਾਇਦ ਵਿੱਚ ਇਜ਼ਰਾਈਲੀ ਬਿਠਾਇਆ ਹੋਊਗਾ ਸਭ ਕੁਛ ਉਹਨਾਂ ਦਾ ਹੀ ਆ ਉਹਨਾਂ ਦੇ ਇਸ਼ਾਰਿਆਂ 'ਤੇ ਚੱਲ ਰਿਹਾ ਸਾਰਾ ਕੁਛ ਅਤੇ ਆਪੇ ਹੀ ਬੰਦੇ ਮਰਵਾਈ ਜਾ ਰਹੇ ਨੇ ਆਪੇ ਹੀ ਉਸ ਦਾ ਖੰਡਨ ਕਰੀ ਜਾ ਰਹੇ ਨੇ ਅਤੇ ਕਮਾਲ ਦੀ ਗੱਲ ਹੈ ਮਤਲਬ ਕਲਯੁੱਗ ਦੀ ਗੱਲ ਹੈ ਅਤੇ ਦੈਟਸ ਵੈਰੀ ਬੈਡ ਅਤੇ ਉੱਧਰ ਰਸ਼ੀਆ ਅਤੇ ਯੂਕਰੇਨ ਦੀ ਲੜਾਈ ਚੱਲ ਰਹੀ ਹੈ ਅਤੇ ਯੂਕਰੇਨ ਤਕਰੀਬਨ 15 ਕਿਲੋਮੀਟਰ ਅੰਦਰ ਨੂੰ ਕਰਕਸ ਇਲਾਕੇ ਦੇ ਵਿੱਚ ਜਾ ਵੜਿਆ ਅਤੇ ਹੁਣ ਉੱਥੇ ਭਿਅੰਕਰ ਲੜਾਈ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਰਸ਼ੀਆ ਨੇ ਉਸ ਇਲਾਕੇ ਦੇ ਵਿੱਚ ਖਾਲੀ ਕਰਾਉਣ ਦੇ ਲਈ ਕਬਜ਼ੇ ਅਧੀਨ ਬਹੁਤ ਭਾਰੀ ਫੌਜ ਜਿਹੜੀ ਭੇਜੀ ਆ ਅਤੇ ਹੁਣ ਪਰ ਉੱਥੇ ਕਈ ਜਨਰਲ ਵੀ ਮਾਰੇ ਜਾ ਚੁੱਕੇ ਨੇ ਜਿਹੜੀਆਂ ਖਬਰਾਂ ਆ ਰਹੀਆਂ ਨੇ ਅਤੇ ਕਈ ਕਹਿੰਦੇ ਨੇ ਕਿ ਇਹ ਲਾਸਟ ਅਟੈਂਪਟ ਹੈ ਯੂਕਰੇਨ ਦਾ ਇੱਕ ਜਿਸ ਦੇ ਨਾਲ ਉਹ ਕੁਛ ਨਾ ਕੁਛ ਜਿੱਤਣਾ ਚਾਹੁੰਦੇ ਨੇ ਜਾਂ ਕੋਈ ਇਲਾਕਿਆਂ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜੇ ਤੋਂ ਬਾਅਦ ਫਿਰ ਨੈਗੋਸ਼ੀਏਸ਼ਨ ਸ਼ੁਰੂ ਕਰਨਗੇ ਫਿਰ ਉਹ ਇਲਾਕੇ ਜਿਹੜੇ ਆਦਾਨ ਪ੍ਰਦਾਨ ਕਰਨਗੇ ਪਰ ਮੈਨੂੰ ਲੱਗਦਾ ਨਹੀਂ ਇਹ ਰਸ਼ੀਆ ਇਹ ਜਾਣ ਦੇਣਗੇ ਸੁੱਕੇ ਇੱਦਾਂ ਹੀ ਕਿਉਂਕਿ ਇੱਕ ਬਹੁਤ ਵੱਡਾ ਦੇਸ਼ ਹੈ ਅਤੇ ਚਾਹੇ ਫਿਰ ਉਹਨਾਂ ਦੇ ਜਿੰਨੇ ਮਰਜ਼ੀ ਰਿਸੋਰਸਿਸ ਲੱਗ ਜਾਣ ਕਿੰਨੇ ਵੀ ਬੰਦੇ ਮਰ ਜਾਣ ਉਹ ਇਲਾਕਾ ਨਹੀਂ ਦੱਬਣ ਦੱਬ ਹੋਣ ਦੇਣਗੇ ਸੋ ਵੈਸੇ ਉਹ ਖਾਲੀ ਇਲਾਕੇ ਨੇ ਛੋਟੇ ਛੋਟੇ ਥੋੜ੍ਹੇ ਥੋੜ੍ਹੇ ਪਿੰਡ ਨੇ ਜਿੱਥੇ ਕਬਜ਼ਾ ਕੀਤਾ ਇਰਰੈਲੀਵੈਂਟ ਇਲਾਕੇ ਨੇ ਅਤੇ ਕੋਈ ਵੱਡਾ ਸ਼ਹਿਰ ਕੋਈ ਸੈਟਲਮੈਂਟ ਨਹੀਂ ਹੈ ਪਰ ਸਾਰੇ ਹੀ ਉਮੀਦ ਰੱਖਦੇ ਨੇ ਕਿ ਰਸ਼ੀਆ ਜਿਹੜਾ ਆ ਉਹ ਖਾਲੀ ਕਰਾ ਲਏਗਾ ਇਲਾਕੇ ਅਤੇ ਇਸ ਦੇ ਵਿੱਚ ਯੂਕਰੇਨ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਆ ਉਹਨਾਂ ਦੇ ਕਈ ਜਨਰਲ ਮਾਰੇ ਜਾ ਚੁੱਕੇ ਨੇ ਔਰ ਬਹੁਤ ਸਾਰੇ ਫੌਜੀ ਤਾਂ ਜਿਹੜਾ ਸਾਜੋ ਸਮਾਨ ਹੈ ਅਸਤਰ ਸ਼ਸਤਰ ਹੈ ਉਹ ਵੀ ਬਹੁਤ ਤਬਾਹ ਹੋ ਰਹੇ ਨੇ ਅਤੇ ਇਸ ਤੋਂ ਬਾਅਦ ਉਸ ਇਲਾਕੇ ਦੇ ਵਿੱਚ ਬਹੁਤ ਕਮਜ਼ੋਰ ਯੂਕਰੇਨ ਪ੍ਰੈਜੈਂਸ ਰਹਿਣ ਦੀ ਉਮੀਦ ਹੈ ਜਿਸ ਦੇ ਕਾਰਨ ਲੈਣੇ ਦੇ ਦੇਣੇ ਪੈਣ ਦੀ ਉਮੀਦ ਵੀ ਹੈਗੀ ਹੈ ਕਿ ਇੱਕ ਵਾਰੀ ਜਦੋਂ ਸਾਰੀ ਫੌਜ ਉਹਨਾਂ ਨੇ ਸਾਫ਼ ਸਫਾਈਆ ਕਰ ਲਿਆ ਤਾਂ ਮੁੜ ਕੇ ਪਿੱਛੇ ਉਹਨਾਂ ਦੇ ਕੁਛ ਨਹੀਂ ਬਚਣਾ ਅਤੇ ਜਾਂ ਹੋਰ ਇਲਾਕਿਆਂ 'ਚੋਂ ਲਿਆਉਣਾ ਪੈਣਾ ਫਿਰ ਹੋਰ ਇਲਾਕੇ 'ਤੇ ਕਬਜ਼ਾ ਹੋ ਜਾਣਾ ਸੋ ਇੱਕ ਕਹਿ ਲਓ ਕਿ ਮਰਦੀ ਨੇ ਅੱਕ ਚੱਬੇ ਵਾਲਾ ਕੰਮ ਹੈ ਅਖੀਰ ਦੇ ਵਿੱਚ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ ਵੈਸਟ ਦੇ ਵਿੱਚੋਂ ਆ ਰਹੀ ਹੈ ਮਦਦ ਅਰਬਾਂ ਖਰਬਾਂ ਦੇ ਵਿੱਚ ਅਤੇ ਖੈਰ ਅੱਗੇ ਚੱਲਦੇ ਹਾਂ ਅਤੇ ਮੈਡਲ ਟੈਲੀ ਵੱਲ ਵੀ ਧਿਆਨ ਦੇ ਲਈਏ ਚਾਈਨਾ ਅਤੇ ਅਮਰੀਕਾ ਦਾ ਮੁਕਾਬਲਾ ਚੱਲ ਰਿਹਾ ਹੈ ਗੋਲਡ ਮੈਡਲਸ ਦੇ ਵਿੱਚ ਹੁਣ ਚਾਈਨਾ ਪਹਿਲੇ ਨੰਬਰ 'ਤੇ ਆ ਗਿਆ 39 ਅਤੇ USA 38 ਇੱਧਰ ਜਪਾਨ ਅਤੇ ਆਸਟ੍ਰੇਲੀਆ ਦਾ ਮੁਕਾਬਲਾ ਚੱਲ ਰਿਹਾ 18-18 'ਤੇ ਟਾਈ ਪਈ ਹੋਈ ਆ ਪਰ ਆਸਟ੍ਰੇਲੀਆ ਦੇ 50 ਮੈਡਲ ਟੋਟਲ ਨੇ ਅਤੇ ਜਪਾਨ ਦੇ 43 ਨੇ ਸੋ ਦੇਖੋ ਅੱਜ ਆਖਰੀ ਦਿਨ ਹੈ ਅਤੇ ਇਸ ਦਿਨ ਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਮੈਡਲ ਅੱਜ ਕਿਹੜੀ ਕਿਹੜੀ ਸਪੋਰਟਸ ਦੇ ਰਹਿੰਦੇ ਨੇ ਪਰ ਅੱਜ ਤਕਰੀਬਨ ਕਲੋਜ਼ਿੰਗ ਸੈਰੇਮੋਨੀਅਲ ਜਾਂ ਜਿਹੜੇ ਫੰਕਸ਼ਨ ਹੈ ਉਹੀ ਤਕਰੀਬਨ ਜ਼ਿਆਦਾ ਹੁੰਦੇ ਨੇ ਅਤੇ ਉਹਦੀ ਵੀ ਇੱਕ ਰਿਪੋਰਟ ਆਈ ਹੈ ਕਿ ਨੀਰਜ ਚੋਪੜਾ ਨੇ ਕਿਹਾ ਹੈ ਕਿ ਸ਼੍ਰੀ ਜਸ ਜੋ ਕਿ ਇੰਡੀਅਨ ਹਾਕੀ ਟੀਮ ਦੇ ਗੋਲਕੀਪਰ ਹੈ ਉਹਨਾਂ ਨੂੰ ਝੰਡਾ ਫੜਾਉਣ ਦੀ ਸਿਫਾਰਿਸ਼ ਕੀਤੀ ਹੈ PT ਊਸ਼ਾ ਨੂੰ ਉਹਨਾਂ ਨੇ ਕਿਹਾ ਆ ਉਹਨਾਂ ਦਾ ਨਾਮ ਨਹੀਂ ਸੀਗਾ ਉਹਦੇ ਪਰ ਅਤੇ ਨੀਰਜ ਚੋਪੜਾ ਨੇ ਉਹਨਾਂ ਨੂੰ ਕਿਹਾ ਹੈ ਕਿ ਨਹੀਂ ਮੈਂ ਨਹੀਂ ਇਹਨਾਂ ਨੂੰ ਦਿਓ ਅਤੇ ਬੜੇ ਮਤਲਬ ਸਪੋਰਟਸਮੈਨਸ਼ਿਪ ਪੂਰੀ ਜੋਬਨ 'ਤੇ ਆ ਬਹੁਤ ਵਧੀਆ ਆ ਦੋਨਾਂ ਉੱਧਰ ਪਾਕਿਸਤਾਨ ਦੇ ਪਲੇਅਰ ਵੀ ਇਹਨਾਂ ਦੇ ਵੀ ਅਤੇ ਸਾਨੂੰ ਇਹੀ ਸਪੋਰਟਸ ਸਿਖਾਉਂਦੀ ਆ ਸਪੋਰਟਸ ਦਾ ਮਤਲਬ ਇਹ ਹੋ ਜਾਣਾ ਹੰਕਾਰ ਜਿਹੜਾ ਉਹ ਜ਼ੀਰੋ ਹੋ ਜਾਂਦਾ ਜਦੋਂ ਤੁਸੀਂ ਇੰਟਰਨੈਸ਼ਨਲ ਟੀਮਾਂ 'ਚ ਖੇਡਦੇ ਹੋ ਟੀਮ ਵਰਕ ਕਰਦੇ ਹੋ ਤਾਂ ਉਹ ਐਕਚੁਅਲੀ ਹੰਕਾਰ ਘਟਾਉਣ ਦੀਆਂ ਗੱਲਾਂ ਹੁੰਦੀਆਂ ਨੇ ਖੈਰ ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ ਅਤੇ ਇੱਕ ਗੀਤ ਸੁਣਾਈਏ ਫਿਰ ਤੁਹਾਨੂੰ ਟੌਪ ਦਾ ਕੁਲਦੀਪ ਮਾਣਕ ਸਾਹਿਬ ਦਾ ਗੀਤ ਹੈ ਛੱਡ ਕੇ ਨਾ ਚੰਨਾ ਮੈਨੂੰ ਚਾਹੀਦਾ
ਛੱਡ ਕੇ ਤੂੰ ਚੰਨਾ ਮੈਨੂੰ ਜਾਈਨਾ ਛੱਡ ਕੇ ਤੂੰ ਚੰਨਾ ਮੈਨੂੰ ਜਾਈਨਾ 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 ਛੱਡ ਕੇ ਤੂੰ ਚੰਨਾ ਮੈਨੂੰ ਜਾਈਨਾ ਛੱਡ ਕੇ ਤੂੰ ਚੰਨਾ ਮੈਨੂੰ ਜਾਈਨਾ ਖੁਦਾ ਦੀ ਚੰਨਾ ਜਾਣ ਤੋਂ ਪਿਆਰਾ ਲੱਗੇ ਜਦੋਂ ਆ ਕੇ ਮੇਰੇ ਕੋਲ ਬਹਿਨੇ ਵੇ ਮਿੱਠੇ ਮਿੱਠੇ ਪਿਆਰੇ ਪਿਆਰੇ ਲੱਗਦੇ ਨੇ ਬੋਲ ਤੇਰੇ ਜਦੋਂ ਹੌਲੀ ਜਾਈਨਾ ਲੈਣਾ ਵੇ ਪਾਈਨਾ ਪਾਈਨਾ ਸੱਜਣਾ ਵਿਛੋੜਾ ਮੈਨੂੰ ਪਾਈਨਾ ਵੇ ਛੱਡ ਕੇ ਤੂੰ ਚੰਨਾ ਮੈਨੂੰ ਜਾਈਨਾ ਬੜਾ ਪਿਆਰ ਆਵੇ ਸੁਣਨਾ ਸੁਣਨਾ ਜਾ ਤੂੰ ਜਾਗ ਸਾਰਾ ਵੇ ਤੂੰ ਹੀ ਮੇਰੇ ਸਾਹਾਂ ਦੀ ਸੁਗੰਧ ਮੇਰੇ ਹਾਣੀ ਆਵੇ ਤੂੰ ਹੀ ਮੇਰੀ ਜਾਨ ਦਾ ਸਹਾਰਾ ਵੇ ਲਾਈਨਾ ਲਾਈਨਾ ਅੱਗ ਮੈਨੂੰ ਗਵਾਂ ਵਾਲੀ ਲਾਈਨਾ ਵੇ ਛੱਡ ਕੇ ਤੂੰ ਜੰਨਾ ਮੈਨੂੰ ਗਾਈਨਾ मैं तेरी चन्ना किन्ने बारी कहा तेनू फिर भी तू करे इस बारना देही विच कीड़े पैन दगा देवे सजना धोखेबाज होवे कोई यारना तड़फाई ना तड़फाई ना मच्छी वांगू मैनू तड़फाई ना छड के तू जन्ना मैनू जाइना ਨਜ਼ਾਰੇ ਲੈਣ ਸੁਰਗਾਂ ਦੇ ਇਸ ਦੁਨੀਆ ਦੇ ਉੱਤੇ ਕਰਦੇ ਨੇ ਜਿਹੜੇ ਸੱਚਾ ਪਿਆਰ ਵੇ ਉਹਨੂੰ ਤਿੰਨਾਂ ਲੋਕਾਂ ਦੇ ਅੰਦਰ ਪਿਟਕਾਰਾ ਪੈਣ ਜਿਹੜਾ ਚੰਨਾ ਕਰੇ ਯਾਰ ਮਾਰਵੇ ਖਾਈਨਾ ਖਾਈਨਾ ਮਾਣ ਕਾਵੇ ਧੋਖਾ ਕਿਤੇ ਖਾਈਨਾ ਹੈ ਛੱਡ ਕੇ ਜਲਾਲ ਕਿਤੇ ਜਾਈਨਾ ਹੈ
ਜੀ ਗੀਤ ਸੁਣ ਰਹੇ ਸੀ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਲੈਜੈਂਡਰੀ ਮਿਊਜ਼ਿਕ ਲੈਜੈਂਡਰੀ ਗੀਤ ਚਰਨਜੀਤ ਅਹੂਜਾ ਨੇ ਸੰਗੀਤ ਦਿੱਤਾ ਸੀ ਖੈਰ ਹੋਰ ਵੀ ਬਹੁਤ ਸਾਰੇ ਜਿਹੜੇ ਗਾਇਕ ਨੇ ਸਿੰਗਰ ਨੇ ਉਹਨਾਂ ਦਾ ਸੰਗੀਤ ਚਰਨਜੀਤ ਅਹੂਜਾ ਨੇ ਦਿੱਤਾ ਅਤੇ ਉਹ ਪਤਾ ਲੱਗਦਾ ਦੇਖੋ ਥੋੜ੍ਹੇ ਜਿਹੇ ਸੰਗੀਤ ਦੇ ਸਾਜ਼ ਜਿਹੜੇ ਵਰਤੇ ਨੇ ਢੋਲਕੀ ਆ ਹੈ ਨਾ ਅਤੇ ਮਤਲਬ ਬੈਂਜੋ ਹੈ ਕਈ ਥਾਂ ਹਾਰਮੋਨੀਅਮ ਹੈ ਬਸ ਸਿੰਪਲ ਸਿੰਪਲ ਚੀਜ਼ਾਂ ਔਰ ਅੱਜ ਵੀ ਇਹ ਗੀਤ ਲੈਜੈਂਡਰੀ ਨੇ ਹੁਣ ਵੀ ਵੈਸੇ ਵਧੀਆ ਗੀਤ ਆ ਰਹੇ ਨੇ ਕਈ ਵਧੀਆ ਗੀਤ ਆ ਰਹੇ ਨੇ ਪਰ ਜੇ ਹਿਸਾਬ ਨਾਲ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ 2700 ਗੀਤ ਮੈਂ ਫਿਲਟਰ ਕੀਤਾ ਉਹਦੇ ਵਿੱਚੋਂ 650 ਗੀਤ ਮਤਲਬ ਕੰਮ ਦਾ ਸੀ ਅਤੇ ਉਹਦੇ 'ਚੋਂ 150 ਗੀਤ ਜਿਹੜਾ ਵਧੀਆ ਦਰਜੇ ਦਾ ਸੀਗਾ ਸੋ ਬਹੁਤ ਤਾਤ ਆ ਰਹੀ ਹੈ ਪਰ ਉਹਦੇ ਵਿੱਚੋਂ ਲੱਭਣਾ ਪੈਂਦਾ ਕੱਢਣਾ ਪੈਂਦਾ ਅਤੇ ਇਹ ਅਸੀਂ ਕੰਮ ਕਰ ਰਹੇ ਹਾਂ ਰੇਡੀਓ 'ਤੇ ਤੁਸੀਂ ਬਹੁਤ ਵਧੀਆ ਵਧੀਆ ਗੀਤ ਸੰਗੀਤ ਹੁਣ ਸੁਣ ਰਹੇ ਹੋ ਉਹ ਸਾਰੇ ਹੁਣ ਅਸੀਂ ਫਿਲਟਰ ਕਰ ਰਹੇ ਹਾਂ ਇਹਨੂੰ ਸੈੱਟ ਕਰ ਰਹੇ ਹਾਂ ਸਾਰਿਆਂ ਨੂੰ ਤਾਂ ਕਿ ਕੋਈ ਜਿਹੜਾ ਸਾਨੂੰ ਲੱਗਦਾ ਕਿ ਮਿਆਰੀ ਨਹੀਂ ਗੀਤ ਉਹ ਨਾ ਤੁਹਾਡੇ ਤੱਕ ਪਹੁੰਚੇ ਸੰਗੀਤ ਕਈ ਵਾਰੀ ਗੀਤ ਮਿਆਰੀ ਹੁੰਦੇ ਨੇ ਸੰਗੀਤ ਨਹੀਂ ਵਧੀਆ ਹੁੰਦਾ ਕਈਆਂ ਦਾ ਸੰਗੀਤ ਬਹੁਤ ਵਧੀਆ ਹੁੰਦਾ ਉਹਦੇ ਬੋਲ ਨਹੀਂ ਵਧੀਆ ਹੁੰਦੇ ਸੋ ਇਹ ਸਾਰੇ ਪੈਰਾਮੀਟਰ ਜਿਹੜੇ ਨੇ ਇਹ ਦੇਖਣੇ ਚੈੱਕ ਕਰਨੇ ਪੈਂਦੇ ਨੇ ਹੁਣ ਵੈਸੇ ਮਿਹਨਤ ਬਹੁਤ ਕਰ ਰਹੇ ਨੇ ਅੱਜ ਕੱਲ੍ਹ ਕਈ ਸਿੰਗਰ ਨੇ ਕਈ ਗਾਇਕ ਨੇ ਬੜੀ ਮਿਹਨਤ ਕਰ ਰਹੇ ਨੇ ਅਤੇ ਜਿੱਦਾਂ ਕੰਵਰ ਗਰੇਵਾਲ ਹੈ ਉਹ ਬੜੇ ਮਿਆਰੀ ਗੀਤ ਕੱਢਦਾ ਹੈ ਪੰਮਾ ਦੁੰਮੇਵਾਲ ਉਹ ਇੱਕ ਇੱਕ ਗੀਤ ਕੱਢਦਾ ਤਸੱਲੀ ਨਾਲ ਕੱਢਦਾ ਅਤੇ ਰਣਜੀਤ ਬਾਵਾ ਗੁਰਨਾਮ ਭੁੱਲਰ ਵੀ ਹੁਣ ਮਿਹਨਤ ਕਰਨ ਲੱਗ ਗਿਆ ਇਹਦਾ ਮਿਊਜ਼ਿਕ ਥੋੜ੍ਹਾ ਜਿਹਾ ਡਾਊਨ ਹੋਇਆ ਆ ਪਰ ਇਹ ਹੋਊਗਾ ਇਹ ਵਧੀਆ ਕਰੂਗਾ ਕੰਮ ਅਤੇ ਕਿਉਂਕਿ ਮੈਂ ਰਣਜੀਤ ਬਾਵਾ ਦੇ ਗੀਤ ਸੈੱਟ ਕਰ ਰਿਹਾ ਸੀ ਇੱਕ ਦਿਨ ਅਤੇ 100 ਤਕਰੀਬਨ 67 ਕੁ ਗੀਤ ਸੀਗੇ ਮੈਨੂੰ ਜਿੱਥੇ ਤੱਕ ਯਾਦ ਹੈ ਅਤੇ ਉਹਦੇ 'ਚੋਂ 80% ਜਿਹੜੇ ਰਣਜੀਤ ਬਾਵੇ ਦੇ ਗੀਤ ਹੈ ਨਾ ਉਹ ਸੋਸ਼ਲ ਕੈਟੇਗਰੀ 'ਚ ਆਏ ਨੇ ਸਮਾਜਿਕ ਗੀਤ ਅਤੇ 2-3 ਗੀਤ ਹੈ ਜਿਨ੍ਹਾਂ ਨੂੰ ਮੈਂ ਮਤਲਬ ਬੰਦ ਕੀਤਾ ਪਏ ਨਹੀਂ ਲਾਉਣ ਯੋਗ ਹੈ ਨਾ ਮਤਲਬ ਸੋ ਫਾਰ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਅੱਜ ਦੇ ਸਿੰਗਰਸ ਦੇ ਵਿੱਚ ਜਿਹੜੀ ਮੈਨੂੰ ਲੱਗਦਾ ਰੇਟਿੰਗ ਔਰ ਰਣਜੀਤ ਬਾਵਾ ਦੇ ਰਿਹਾ ਮਤਲਬ ਸਮਾਜਿਕ ਗੀਤ ਗਾ ਕੇ ਔਰ ਕਲਚਰਲ ਗੀਤ ਜਿੱਦਾਂ ਮੌੜ ਦੇ ਗੀਤ ਗਾਏ ਨੇ ਹੈ ਨਾ ਹੋਰ ਸੋ ਵਧੀਆ ਰੁਝਾਨ ਹੈ ਅਤੇ ਸੁਨੇਹੇ ਆਪਾਂ ਲੈਂਦੇ ਹਾਂ ਸਾਰੇ ਮਿੱਤਰਾਂ ਸੱਜਣਾਂ ਦੇ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ 'ਚ ਲੈਣਾ 5 ਕੁ ਮਿੰਟਾਂ ਤੱਕ ਪਰ ਉਹ ਤੋਂ ਪਹਿਲਾਂ ਨਾ ਇੱਕ ਗੀਤ ਆਪਾਂ ਸੁਣਨਾ ਆ ਗੀਤ ਨਾ ਮੈਂ ਵੈਸੇ ਆਪਣੀ ਪਸੰਦ ਦਾ ਕੱਢਿਆ ਤੁਸੀਂ ਸਮਝ ਗਈ ਜਾਓਗੇ ਜਦੋਂ ਬੈਕਗਰਾਊਂਡ ਮਿਊਜ਼ਿਕ ਚੱਲੇਗਾ ਕਿ ਕਿਹੜੀ ਫਿਲਮ ਦਾ ਗੀਤ ਹੈ ਫਿਲਮ ਇਹ 1991 ਦੇ ਵਿੱਚ ਆਈ ਸੀ ਬਹੁਤ ਗੀਤ ਚੱਲੇ ਸੀ ਸਾਡੇ ਕਾਲਜ ਦੇ ਦਿਨਾਂ ਦੇ ਗੀਤ ਨੇ ਤੇ ਉਦੋਂ ਟੇਪਾਂ ਦੀਆਂ ਦੁਕਾਨਾਂ ਹੁੰਦੀਆਂ ਸੀ, ਸਾਰੇ ਸ਼ਹਿਰ 'ਚ ਇਹੀ ਗੀਤ ਚੱਲਦੇ ਹੁੰਦੇ ਸੀ ਰੇਡੀਓ 'ਤੇ, ਹਰ ਪਾਸੇ ਟੇਪਾਂ ਲੋਕ ਘਰ ਲਿਜਾ ਕੇ ਸੁਣਦੇ ਹੁੰਦੇ ਸੀ। ਤੋ ਆਓ ਗੀਤ ਸੁਣਦੇ ਹਾਂ ਆਸ਼ਕੀ ਫਿਲਮ ਦੇ ਵਿੱਚੋਂ, ਨਜ਼ਰ ਕੇ ਸਾਹਮਣੇ ਜਿਗਰ ਕੇ ਪਾਸ।
ਨਜ਼ਰ ਕੇ ਸਾਹਮਣੇ ਜਿਗਰ ਕੇ ਪਾਸ, ਨਜ਼ਰ ਕੇ ਸਾਹਮਣੇ ਜਿਗਰ ਕੇ ਪਾਸ,
ਹਾਂ। ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਪੂਰੇ ਜੋਬਨ ਤੇ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ 8:36 ਹੋ ਚੁੱਕੇ ਨੇ ਘੜੀ ਦੇ ਉੱਤੇ। ਦਿਨ ਐਤਵਾਰ ਚੱਲ ਰਿਹਾ 11 ਅਗਸਤ 2024 ਅੱਜ ਦੀ ਡੇਟ ਹੈ ਜੀ। ਤੇ ਮੇਰੇ ਨਾਲ ਸਾਡੇ ਵੱਡੇ ਭਾਜੀ ਤੇ ਉਹਨਾਂ ਦੇ ਨਾਲ ਮੈਂ ਛੋਟਕਨ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਾਂ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ ਆਇਆਂ ਨੂੰ?
ਸਤਿ ਸ਼੍ਰੀ ਅਕਾਲ ਅਮਨਦੀਪ ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਜਿਹੜੇ ਇਸ ਵੇਲੇ ਦੁਨੀਆਂ ਦੇ ਵੱਖ ਵੱਖ ਭੂ ਕੰਡਾਂ ਤੋਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ, ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਵੀਕਐਂਡ ਬਹੁਤ ਵਧੀਆ ਚੜਿਆ ਹੋਵੇਗਾ, ਤੇ ਅਸੀਂ ਵੀ ਇੱਥੇ ਖੁਸ਼ੀਆਂ ਖੇੜੇ ਮਾਰ ਰਹੇ ਹਾਂ, ਮਸਰਤਾਂ ਦੀ ਅਦਾਇਗੀ ਕਰ ਰਹੇ ਹਾਂ, ਮਸਰਤ ਲੈ ਵੀ ਰਹੇ ਹਾਂ, ਦੇ ਵੀ ਰਹੇ ਹਾਂ ਸਾਰਿਆਂ ਨੂੰ। ਅਮਨਦੀਪ, ਤੁਹਾਡੇ ਵੀ ਕੁਐਸਚਨ ਪੁੱਛਣਾ ਮੈਂ ਸਵੇਰੇ ਸਵੇਰੇ ਫਿਰਦਾ ਹੀ
ਸਿੱਧਾ ਹੀ ਆਣ ਦਿਓ ਫਿਰ ਕਰੋ।
ਹਮਰੇ ਡਾਇਮੰਡ ਦੇਖਿਆ ਕਰੇ, ਡਾਇਮੰਡ ਦੇਖਿਆ
ਭਾਜੀ? ਮੈਂ ਡਾਇਮੰਡ ਦੇਖਿਆ ਆ, ਪਰ ਜਿੱਦਾਂ ਟੱਚ ਨਹੀਂ ਕਰਕੇ ਦੇਖਿਆ, ਮੈਨੂੰ ਕੋਈ ਇੱਛਾ ਹੀ ਨਹੀਂ ਹੈਗੀ ਡਾਇਮੰਡ ਦੀ। ਅਤੇ ਉੱਦਾਂ ਤਾਂ ਮੈਂ ਸੁਨਿਆਰੇ ਦੀ ਦੁਕਾਨ 'ਤੇ ਵੀ ਬਹਿੰਦਾ ਰਿਹਾ ਹਾਂ, ਪਰ ਸੱਚੀ ਮੈਂ ਓਨੈਸਟਲੀ ਦੱਸਾਂ ਵੀ ਮੈਂ ਬਰੀਕ ਕੋਲੋਂ ਨਹੀਂ ਦੇਖਿਆ, ਉੱਦਾਂ ਦੇਖਿਆ ਤਾਂ ਫਿਲਮਾਂ 'ਚ ਤਾਂ ਦੇਖਿਆ, ਇੱਦਾਂ ਨਹੀਂ ਦੇਖਿਆ।
ਨਹੀਂ ਅਮਨਦੀਪ, ਮੈਂ ਡਾਇਮੰਡ ਤਾਂ ਤੁਹਾਨੂੰ ਪੁੱਛਿਆ, ਜਿੱਦਾਂ ਅੱਜ ਮੌਸਮ ਹੈ ਨਾ ਸਾਡੇ ਸਿਡਨੀ ਦੇ ਵਿੱਚ, ਇੱਥੇ ਡਰਮਕੋਟ ਦੇ ਵਿੱਚ ਦਿਨ ਜਿਹੜਾ ਡਾਇਮੰਡ ਵਾਂਗਰ ਖਿੜਿਆ ਪਿਆ ਆ, ਤੇ ਹਵਾ ਦੇ ਵਿੱਚ ਥੋੜੀ ਥੋੜੀ ਰੁਮਕਦੀ ਠੰਡ ਆ, ਤੇ ਉਧਰ ਸੂਰਜ ਆਪਣੇ ਪੂਰੇ ਜੋਬਨ ਤੇ ਚੜਿਆ ਆ, ਤੇ ਚੰਗਾ ਲੱਗ ਰਿਹਾ, ਏਦਾਂ ਲੱਗ ਰਿਹਾ ਅਸੀਂ ਡਾਇਮੰਡ ਦੇ ਸਿਰੇ ਬੈਠੇ ਆ, ਅਤੇ ਰੋਸ਼ਨੀ ਹਰ ਪਾਸੇ ਫੈਲੀ ਹੋਈ ਹੈ। ਤਾਂ ਹੀ ਮੈਂ ਪੁੱਛਿਆ ਸੀ ਤੁਸੀਂ ਡਾਇਮੰਡ ਦੇਖਿਆ ਕਦੇ, ਜੇ ਨਹੀਂ ਦੇਖਿਆ ਤਾਂ ਡਾਇਮੰਡ ਤੁਸੀਂ ਡੈਮਕੋਟ ਵਿੱਚ ਅੱਜ ਆ ਕੇ ਦੇਖ
ਸਕਦੇ ਆ
ਸੱਤ ਵਾਰ।
ਪਕੌੜੇ ਪਕੌੜੇ ਬਣਾਓ, ਆਉਣ ਨੂੰ ਤਾਂ ਬਹੁਤ ਫਿਰਦੇ ਆ ਇੱਥੋਂ, ਹਰੀਸ਼ ਅਰੋੜਾ ਹੋਣੀ ਹੋਰ ਸਾਰੇ ਬੁਲੰਗੋਂਗ ਤੋਂ।
ਮਨਦੀਪ, ਮਨਦੀਪ ਤੁਸੀਂ ਪਕੌੜੇ ਪੂਰੇ ਤਾਂ ਛੱਡੋ, ਤੁਸੀਂ ਜਿੱਦੇ ਮਹਿਫਲਾਂ ਲਾਵਾਂਗੇ ਪੂਰੀਆਂ। ਅੱਛਾ, ਤੁਸੀਂ ਬੁਲੰਗੋਂਗ ਦੀ ਗੱਲ ਕਰੇ ਦਿੱਤੀ ਆ, ਉਹ ਵੀ ਗੱਲ ਨਾਲ ਲੱਗਦੀ ਕਰੇ ਹੀ ਲੈਂਦੇ
ਹਾਂ।
ਹੁਣ ਬੱਕਰੇ ਦੀ ਕਰਮਾਈ ਹੋ ਗਈ, ਜਿਹੜਾ ਪ੍ਰਧਾਨ ਸੀ ਬੱਕਰਾ,
ਬੱਕਰਾ ਨੀ ਕੁੱਕੜ,
ਕੁੱਕੜ ਮੈਂ ਬੱਕਰਾ, ਉਹ ਮੈਂ ਨਾ ਪੈਗ ਦੇ ਨਾਲ ਸੰਬੰਧ ਲਾ ਕੇ ਉਹ ਯਾਦ ਰੱਖਦਾ ਨਾ ਚੀਜ਼ਾਂ, ਉਹ ਸਾਡੇ ਕੁੱਕੜ ਆ, ਉਹ ਬੱਕਰਾ ਨੀ, ਮੈਂ ਤਾਂ ਬੱਕਰਾ ਹੀ ਸਮਝੀ ਗਿਆ।
ਨਹੀਂ ਉਹ ਬੱਕਰਾ, ਨਹੀਂ ਨਹੀਂ ਪੈਗ ਨਾਲ ਕੱਲਾ ਬੱਕਰਾ ਹੀ ਜੁੜਦਾ, ਕੁੱਕੜ ਨੀ ਜੁੜ ਸਕਦਾ,
ਉਹੀ ਉਹੀ ਕੁੱਕੜ ਵੀ ਜੁੜਦਾ ਆ, ਤੇ ਉਹੀ ਕਿੱਦਾਂ ਉਹਦਾ ਹਾਲ ਚਾਲ ਆਪਣੇ।
ਉਹ ਹੁਣ ਬੌਬੀ ਨੂੰ ਪੁੱਛਣਾ ਪੈਣਾ ਆ ਵੀ ਰਿਸ਼ਤੇ ਨੂੰ ਮੰਨੀ ਕਿ ਨਹੀਂ, ਪਰ ਮੈਨੂੰ ਇਹ ਤੋਂ ਯਾਦ ਆ ਗਈ ਗੱਲ, ਜਿੱਦਾਂ ਬੰਦੇ ਦੀ ਜਿੰਦਾ ਕਹਿੰਦੇ, ਜਿੱਦਾਂ ਹੁਣ ਤੁਸੀਂ ਆ ਜੋੜ ਕੇ ਰੱਖਦੇ ਆ ਨਾ, ਇੱਦਾਂ ਇੱਕ ਬੰਦਾ ਥੋੜ੍ਹਾ ਜਿਹਾ ਪੀਣ ਖਾਣ ਦਾ ਜ਼ਿਆਦਾ ਸ਼ੌਕੀਨ ਸੀਗਾ, ਅਤੇ ਉਹਨਾਂ ਦੇ ਵਿਚਾਲੇ ਨਾ ਫਿਰ ਇੱਕ ਬੰਦਾ ਕਿਤੇ ਸਾਇੰਟਿਸਟ ਆ ਜਾਂਦਾ ਗੁਣੀ ਗਿਆਨੀ, ਅਤੇ ਉਹ ਗੱਲਾਂ ਚੱਲ ਪਈਆਂ ਹੁੰਦਾ ਨਾ, ਅਤੇ ਉਹ ਕਹਿੰਦਾ ਯਾਰ ਤੁਸੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਰਹਿੰਦੇ ਆ ਖਾਣ ਪੀਣ ਦੀਆਂ, ਕਹਿੰਦਾ ਕੋਈ ਵਿਗਿਆਨ ਦੀ ਗੱਲ ਕਰਿਆ ਕਰੋ, ਕਹਿੰਦਾ ਹਾਂਜੀ ਕਰੋ, ਕਹਿੰਦਾ ਹਾਂ, ਕਹਿੰਦਾ ਜਦੋਂ ਕ੍ਰੀਏਸ਼ਨ ਹੋਈ ਡਾਰਵਿਨ ਕਹਿੰਦਾ ਏਦਾਂ, ਡਾਰਵਿਨ ਕਹਿੰਦਾ ਓਦਾਂ, ਹਨਾ ਉਹ ਲੱਗ ਗਿਆ, ਤੇ ਉਹ ਸੁਣੀ ਜਾਂਦੇ ਕਾਫੀ ਦੇਰ ਵਿਚਾਰੇ, ਕਿਉਂਕਿ ਉਹਨਾਂ ਦਾ ਦੇਖੋ ਜਿੰਨੀ ਪੈਗ ਲਾਣੇ ਹੁੰਦੇ, ਉਹ ਜੇ ਸਾਇੰਸ ਏ ਪੜ੍ਹਨੀ ਹੁੰਦੀ ਤਾਂ ਸਾਇੰਸ ਤੋਂ ਤਾਂ ਸਾਰੇ ਭੱਜਦੇ ਆ ਕਲਾਸਾਂ 'ਚ, ਹਨਾ ਤੁਹਾਨੂੰ ਪਤਾ ਹੀ ਹੈ ਤੁਸੀਂ ਆਪ ਟੀਚਰ ਹੋ, ਤੇ ਉਹ ਆਪਣਾ ਗਿਆਨ ਜਿੱਦਾਂ ਝਾੜ ਰਿਹਾ ਸੀ, ਤੇ ਹੁਣ ਕਹਿੰਦੇ ਤੁਸੀਂ ਦੱਸੋ, ਕਹਿੰਦਾ ਇੱਕ ਇੱਕ ਵਿਡੰਬਨਾ ਆ, ਇੱਕ ਪੈਰਾਡੋਕਸ ਹੈ, ਕਹਿੰਦਾ ਕਾਹਦਾ ਜੀ, ਕਹਿੰਦਾ ਹੁਣ ਕਹਿੰਦਾ ਲੋਕ ਕਹਿੰਦਾ ਪੁੱਛਦੇ ਨੇ ਕਿ ਮੁਰਗੀ ਪਹਿਲਾਂ ਆਈ ਜਾਂ ਅੰਡਾ ਪਹਿਲਾਂ ਆਇਆ,
ਅੱਛਾ ਜੀ,
ਤੇ
ਪੁੱਟਾ ਜਿਹਾ ਸਵਾਲ ਪੁੱਛਿਆ,
ਹਾਂ ਕਹਿੰਦਾ ਕਹਿੰਦਾ ਜੀ ਪਤਾ ਨਹੀਂ, ਹੁਣ ਘਰਦਿਆਂ ਨੂੰ ਪੁੱਛ ਲਓ ਇਹ ਨਹੀਂ ਪਹਿਲਾਂ ਕਿਹੜੀ ਚੀਜ਼ ਲੈ ਕੇ ਆਉਣੀ ਹੈ ਦੋਨਾਂ 'ਚ।
ਜਿਸ ਵੇਲੇ ਇੱਥੇ ਆਸਟ੍ਰੇਲੀਆ ਚ ਪਹਿਲਾਂ ਪਹਿਲਾਂ ਆਏ ਨਾ 1997 ਦੇ ਵਿੱਚ, ਦੂਜੇ ਸਾਲ ਮੈਂ ਇੰਡੀਆ ਚਲਾ ਗਿਆ ਸੀ ਆਪਣੀ ਮਦਰ ਨੂੰ ਲੈਣ, ਤੇ ਉੱਥੇ ਪਹਿਲਾਂ ਵੀ ਕਹਾਣੀ ਸੁਣਾਈ ਹੋਈ ਆ,
ਕੋਈ
ਮਹਿਫਲ ਲੱਗੀ
ਨਹੀਂ
ਹੋਈ ਸੀ ਜਿੱਦਾਂ ਝੁੰਡ,
ਆਉਂਦੇ।
ਹਾਂਜੀ, ਜਿੱਦਾਂ ਝੁੰਡ ਲੱਗਾ ਆਇਆ ਸੀ ਆਪਣੇ ਆਪਣੇ ਬਾਬੇ ਬੈਠੇ ਸੀਗੇ,
ਹਾਂਜੀ,
ਤੇ ਉਹ ਜਿਹੜੇ ਮੈਂ ਬੜੀ ਬੜੀ ਟੌਰ ਨਾਲ ਮੈਂ ਗਿਆ ਨਾ, ਇੱਦਾਂ ਉਹ ਕਹਿੰਦੇ ਕਾਕਾ ਅਮਰੀਕ ਸਿੰਘ ਆ ਗਿਆ ਆਸਟ੍ਰੇਲੀਆ ਤੋਂ। ਉਹ ਕਿੱਥੇ ਗਿਆ ਆਸਟ੍ਰੇਲੀਆ? ਆਪਣੇ ਦਿੱਲੀ ਤੋਂ ਥੋੜੀ ਦੂਰ ਆ ਕਿ ਕਾਫੀ ਦੂਰ ਆ? ਉਹ ਮੈਂ ਕਿਹਾ ਤ੍ਰਿਵੇਂਦਰਮ ਦੇ ਕੋਲ ਆ ਪਰਲੇ ਪਾਸੇ ਆ। ਫਿਰ ਉਹਦਾ ਸ਼ੁਕਰ ਦੀ ਗੱਲ ਸੀ। ਇੱਕ ਦੂਜਾ ਇੱਥੇ ਮੁੰਡਾ ਸੀ, ਉਹਦਾ ਨਾਂ ਠੂਠਾ ਆ,
ਅੱਛਾ
ਠੂਠਾ।
ਠੂਠਾ
ਉਹ ਕਹਿੰਦਾ,
ਹਾਂਜੀ,
ਉਹ ਕਹਿੰਦਾ ਭਾਜੀ ਕੀ ਪੜ੍ਹਾ ਲੈਂਦੇ ਆ? ਮੈਂ ਕਿਹਾ ਚੱਲ ਜੋ ਵੀ ਮਰਜ਼ੀ ਉੱਥੇ ਪੜ੍ਹਾ ਲਈਦਾ। ਅੱਛਾ ਏਦਾਂ ਕਰੋ ਫਿਰ ਭੂੰਡ ਦੀ ਅੰਗਰੇਜ਼ੀ ਦੱਸੋ ਜੇ ਜ਼ਿਆਦਾ ਤੁਸੀਂ ਮਾਸਟਰ ਆ ਤਾਂ।
ਭੂੰਡ ਦੀ
ਦੀ ਅੰਗਰੇਜ਼ੀ, ਭੂੰਡ ਦੀ ਅੰਗਰੇਜ਼ੀ ਕਹਿੰਦੇ ਜੀ ਆਸਟ੍ਰੇਲੀਆ ਦੇ ਟਾਣੇ ਆ, ਵੀ ਇੱਥੋਂ ਮੁੜ ਕੇ ਆਏ ਹੁਣ ਤਾਂ ਜ਼ਿਆਦਾ ਕੁਝ ਆ ਗਿਆ ਹੋਣਾ, ਭੂੰਡ ਦੀ ਅੰਗਰੇਜ਼ੀ ਦੱਸੋ ਤਾਂ ਤੁਹਾਨੂੰ ਬਣਾਂਗਾ। ਮੈਂ ਕਿਹਾ ਮੈਨੂੰ ਨੀ ਆਉਂਦੀ ਭੂੰਡ ਦੀ ਅੰਗਰੇਜ਼ੀ, ਤੂੰ ਹੋਰ ਕਿਸੇ ਨੂੰ, ਬਾਬਿਆਂ ਨੂੰ ਪੁੱਛ ਲੈ ਇਹਨਾਂ ਨੂੰ
ਪੁੱਛ ਲੈ
ਜੀ। ਹਾਂਜੀ,
ਉਹ ਇਦਾਂ 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 ਕਈ ਹੁੰਦੇ ਆ ਜਿਹੜਾ ਤੁਹਾਡਾ ਗਿਆਨ ਪਰਖਦੇ ਰਹਿੰਦੇ ਆ।
ਹਾਂਜੀ,
ਮੈਨੂੰ ਯਾਦ ਆ ਗਿਆ,
ਸਭ ਤੋਂ ਭੈੜੀ ਗੱਲ ਹੈ ਨਾ।
ਹਾਂ, ਬਹੁਤ 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 ਭੈੜੀ ਗੱਲ ਹੈ,
ਬਹੁਤ ਭੈੜੀ ਗੱਲ ਹੈ।
ਹੁਣ ਤੁਹਾਨੂੰ ਇਹਦਾ ਮੈਂ ਸਿਰਾ ਸੁਣਾਉਣਾ, ਪੰਜ ਛੇ
ਸਾਲ ਉਹ ਵੀ ਕਹਾਣੀ ਅਮਨਦੀਪ ਸੁਣਾ ਦਿਓ, ਜਿੱਦਾਂ ਤੁਹਾਡਾ ਕੰਪੈਰੀਜ਼ਨ ਕਰਦੇ ਸੀ, ਜਿੱਦਾਂ ਹੁਣ ਅਮਨਦੀਪ ਆ, ਜਿੱਦਾਂ ਅਮਨਦੀਪ ਦੀ ਜਿੱਦਾਂ ਹੁਣ ਦਾੜੀ ਆ, ਜਿੱਦਾਂ ਅਮਨਦੀਪ ਦੀ ਜਿੱਦਾਂ ਰਸ਼ਨਾਈ ਆ, ਉਹ ਗੱਲ ਸੁਣਾਓ ਜਿਹੜਾ ਕਿੱਦਾਂ ਹੋਈ ਸੀ।
ਉਹ ਵੀ ਸੁਣਾਉਂਦੇ ਆ, ਉਹ ਇੱਦਾਂ ਵੀ ਉੱਥੇ ਬ੍ਰਿਸਬੇਨ ਗਏ ਹੋਏ ਸੀ ਆਪਣੇ ਦਲਜੀਤ ਹੋਣੀ ਹੈ ਨਾ, ਆਪਣੇ ਬ੍ਰਿਸਬੇਨ ਵਾਲੇ, ਆਪਣੇ ਬ੍ਰੌਡਕਾਸਟਰ ਪ੍ਰੈਜ਼ੈਂਟਰ, ਤੇ ਉਹ ਉਹਨਾਂ ਨੇ ਇਕੱਠੇ ਹੋ ਕੇ ਨਾ ਗਿਆਨੀ ਦਿੱਤ ਸਿੰਘ ਉਹਨਾਂ 'ਤੇ ਸੈਮੀਨਾਰ ਕਰਾਇਆ, ਅਤੇ ਮੈਨੂੰ ਵੀ ਉਹਨਾਂ ਨੇ ਬੁਲਾਇਆ, ਮੈਂ ਵੀ ਗਿਆ, ਤਿਆਰੀ ਕੀਤੀ, ਮੈਂ ਲੈਕਚਰ ਦਿੱਤਾ ਹੈ ਨਾ, ਅਤੇ ਉੱਥੇ ਕੁਦਰਤੀ ਨਾ ਇਤਫਾਕ ਤੌਰ 'ਤੇ ਡਾਕਟਰ ਹਰਪਾਲ ਸਿੰਘ ਪੰਨੂ ਵੀ ਆਏ ਹੋਏ ਸਨ ਹੈ ਨਾ ਬ੍ਰਿਸਬੇਨ, ਅਤੇ ਉਹ ਵੀ ਅਸੀਂ ਕਿਹਾ ਸੀ ਕਿ ਚਲੋ ਇੰਨੇ ਸਾਰੇ ਇਕੱਠੇ ਹੋਣੇ ਆ ਅਤੇ ਆਪਾਂ ਇਹਨਾਂ ਦੇ ਵੀ ਵਿਚਾਰ ਸੁਣਾਂਗੇ, ਅਤੇ ਉਹਨਾਂ ਦਾ ਵੀ ਲੈਕਚਰ ਦਿੱਤਾ, ਬਹੁਤ ਸੋਹਣਾ ਮਤਲਬ ਕਰਦੇ ਨੇ ਉਹ। ਤਾਂ ਉਹਦੇ ਵਿੱਚ ਨਾ ਇੱਕ ਉਹ ਹੈਗਾ ਵਿਦਵਤਾ ਝਾੜਨ ਵਾਲਾ, ਹਾਂ, ਭੂੰਡ ਭੂੰਡ ਨੌਲੇਜ ਵਾਲਾ ਬੰਦਾ, ਉਹ ਆਪਣੇ ਆਪ ਨੂੰ ਬਹੁਤ ਨੌਲੇਜੇਬਲ ਸਮਝਦਾ,
ਭੂੰਡ ਵਿਗਿਆਨੀ,
ਹਾਂ, ਭੂੰਡ ਵਿਗਿਆਨੀ। ਉਹ ਮਤਲਬ ਬਹੁਤ ਹਰੇਕ 'ਤੇ ਅਟੈਕ ਕਰਨਾ ਹੁੰਦਾ ਮਤਲਬ, ਅਤੇ ਉਹ ਤੋਂ ਜਰਿਆ ਨਹੀਂ ਗਿਆ, ਉਹਨੂੰ ਟਾਈਮ ਨਹੀਂ ਮਿਲਿਆ, ਅਤੇ ਉਹ ਪਹਿਲਾਂ ਮੈਨੂੰ ਸੁਣਿਆ, ਹੋਰਨਾਂ ਨੂੰ ਸੁਣਿਆ, ਫਿਰ ਡਾਕਟਰ ਸਾਹਿਬ ਨੂੰ ਸੁਣਿਆ, ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ ਹੈ ਨਾ ਸਾਰਾ ਕੁਛ। ਉਹ ਕਹਿੰਦਾ ਹੱਥ ਖੜਾ ਕਰ ਲਿਆ ਪੰਨੂ ਸਾਹਿਬ, ਕਹਿੰਦਾ ਠਹਿਰ ਲਓ, ਮੈਨੂੰ ਮਕਾ ਲੈਣ ਦਿਓ, ਮਗਰੋਂ ਸਵਾਲ ਪੁੱਛ ਲਿਓ, ਕੋਈ ਚੱਕਰ ਨਹੀਂ, ਇੱਥੇ ਹੀ ਹੈ। ਅਤੇ ਉਹ ਅਖੀਰ ਨੂੰ ਜਦੋਂ ਕਹਿੰਦੇ, ਹਾਂਜੀ ਤੁਸੀਂ ਕੀ ਪੁੱਛਣਾ ਚਾਹੁੰਦੇ? ਤੁਸੀਂ ਕਹਿੰਦੇ ਬਹੁਤ ਵਿਦਵਾਨ ਵੱਡੇ, ਕਹਿੰਦੇ ਨਹੀਂ ਮੈਂ ਤਾਂ ਨਹੀਂ ਮੰਨਦਾ, ਸੱਚੀ ਇੱਦਾਂ ਹੀ ਪੁੱਛਿਆ, ਕਹਿੰਦੇ ਨਹੀਂ ਮੈਂ ਆਪਣੇ ਆਪ ਨੂੰ ਨਹੀਂ ਮੰਨਦਾ, ਵੀ ਜਿੰਨਾ ਕੁ ਮੈਨੂੰ ਤਜਰਬਾ ਹੋਇਆ ਮੈਂ ਉਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਜੇ ਕਹਿੰਦਾ ਤੁਸੀਂ ਬਹੁਤ ਵੱਡੇ ਵਿਦਵਾਨ ਹੈ, ਦੱਸੋ ਫਿਰ ਜਪਜੀ ਸਾਹਿਬ ਦੇ ਵਿੱਚ ਕਿੰਨੇ ਨੰਨੇ ਆਉਂਦੇ ਆ, ਦੱਸੋ। ਇਹ ਕਦਮ ਗਿਆ, ਉਹ ਬੰਦੇ ਨੇ ਕੰਪਿਊਟਰ ਦੇ ਨਾਲ ਨੰਨੇ ਗਿਣਗੇ ਨਾ, ਉਹਦਾ ਇੱਕ ਡਾਟਾ ਕੱਢ ਲਿਆ, ਅਤੇ ਉਹ ਲੋਕਾਂ ਨੂੰ ਹਰਾਉਣ ਦੇ, ਹਾਂ, ਲੋਕਾਂ ਨੂੰ ਹਰਾਉਣ ਦੇ ਲਈ ਉਹ ਨੰਨੇ ਪੁੱਛਣ ਲੱਗ ਗਿਆ ਵੀ ਜਪਜੀ ਸਾਹਿਬ ਦੇ ਵਿੱਚ ਕਿੰਨੇ ਨੰਨੇ ਆਉਂਦੇ ਆ, ਹੈ ਨਾ। ਅਤੇ ਉਹ ਬੜਾ ਹੈਰਾਨੀਜਨਕ ਗੱਲ ਹੋਇਆ। ਉਹ ਤਾਂ ਸਾਡੇ ਇੱਕ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਇੱਥੇ, ਵੀਰਾ ਜੀ, ਕਹਿੰਦੇ ਦੋ ਮੁੰਡਾ ਸੀ, ਕਹਿੰਦਾ ਉਹ ਕਹਿੰਦੇ ਘੁਲ ਲਾ ਬਈ, ਘੁਲ ਲਾ, ਹੈ ਨਾ, ਅਤੇ ਉਹ ਚੈਲੰਜ ਕਰੀ ਜਾ, ਉਹ ਕਹਿੰਦਾ ਰਹਿਣ ਦੇ ਯਾਰ, ਕਹਿੰਦਾ ਘੁਲ ਕੇ ਦੇਖ ਲਾ, ਦੇਖੀਏ ਜਿਹੜਾ ਢਹਿ ਗਿਆ, ਹੈ ਨਾ, ਢਹਿ ਗਿਆ। ਫਿਰ ਉਹ ਘੁਲਣ ਲੱਗ ਜਾਂਦੇ ਨੇ, ਉਹਦੀ ਨਾ ਪਿੱਠ ਲਵਾ ਦਿੰਦਾ ਬੰਦਾ, ਜਿਹੜਾ ਬਾਹਲਾ ਹੀ ਬੋਲਦਾ ਹੁੰਦਾ ਨਾ, ਉਹਦੀ ਪਿੱਠ ਲੱਗ ਜਾਂਦੀ ਆ।
ਅੱਛਾ।
ਅਤੇ ਉਹ ਕਹਿੰਦਾ ਲੱਗ ਗਈ ਤੇਰੀ ਪਿੱਠ, ਹੁਣ ਕਹਿੰਦਾ ਹਾਰ ਗਿਆ, ਕਹਿੰਦਾ ਜਿੰਨੀ ਦੇਰ ਮੇਰੇ ਮੂੰਹ 'ਚ ਜੀਵ ਹੈ ਮੈਂ ਕਿੱਦਾਂ ਹਾਰ ਸਕਦਾ, ਕਹਿੰਦਾ ਮਤਲਬ ਉਹਦਾ ਪੈਰਾਮੀਟਰ ਸੀਗਾ ਵੀ ਮੈਂ ਬੋਲੀ ਜਾਣਾ, ਜਿੰਨੀ ਦਿਨ ਮੇਰੇ ਮੂੰਹ 'ਚ ਜੀਵ ਹੈ ਚਾਹੇ ਮੇਰੀ ਪਿੱਠ ਲੱਗ ਜਾਏ ਮੈਂ ਨਹੀਂ ਹਟਦਾ, ਹੈ ਨਾ। ਅਤੇ ਚਲੋ ਆਪਾਂ ਸੁਨੇਹੇ ਵੀ ਲੈਂਦੇ ਹਾਂ, ਅਤੇ ਕੰਪੈਰੀਜ਼ਨ ਦੀ ਗੱਲ ਵੀ ਤੁਹਾਨੂੰ ਸੁਣਾਵਾਂਗੇ। ਜਸਵੰਤ
ਰਾਏ,
ਹਾਂ, ਜਸਵੰਤ ਰਾਏ ਮੈਲਬਨ ਤੋਂ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤਾਂ ਕੁਲਵੀਰ ਸੰਧੂ ਐਡਮਿੰਟਨ ਤੋਂ ਸ਼ਾਮਿਲ ਹੋਏ ਨੇ ਸਾਡੇ ਨਾਲ, ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਹੋ? ਅਤੇ ਜੰਡੂ ਸਾਹਿਬ ਦਾ ਆਪਾਂ ਸੁਨੇਹਾ ਪੜ੍ਹ ਲਿਆ ਸੀ, ਕੁਇਕਰ ਹਿੱਲ ਤੋਂ, ਉਹ ਵੀ ਪ੍ਰੋਗਰਾਮ 'ਚ ਜੁੜੇ ਨੇ। ਪਰਮਜੀਤ ਸਿੰਘ ਧਾਲੀਵਾਲ ਵੀ ਪ੍ਰੋਗਰਾਮ 'ਚ ਕਹਿੰਦੇ ਬਹੁਤ ਵਧੀਆ ਅੱਜ ਦਿਨ ਚੜਿਆ ਬ੍ਰਿਸਬੇਨ ਦੇ ਵਿੱਚ, ਕੱਲ੍ਹ ਤੁਹਾਡੇ ਕੋਲੋਂ ਗਏ ਹਾਂ ਜੀ, ਡੀ ਨੂੰ ਟੱਚ ਕਰਕੇ ਗਾਂਹ ਨਹੀਂ ਆ ਹੋਇਆ, ਟਵੀਟ ਹੈੱਡ ਤੋਂ ਮੁੜ ਗਏ ਜਿੱਦਾਂ ਰੇਡ ਪਾਉਂਦੇ ਨਾ ਕਬੱਡੀ 'ਚ, ਅਤੇ ਤੁਹਾਡੇ ਕਹਿੰਦੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ, ਤੁਸੀਂ ਬ੍ਰਿਸਬੇਨ ਆਏ ਅਤੇ ਬਿਨਾਂ ਦੱਸੇ ਵਾਪਸ ਚਲੇ ਗਏ। ਉਹ ਦੇਖੋ ਜੀ ਰੇੜੇ ਹੀ ਮਾਰੀ ਸੀਗੀ ਰਾਤੀ, ਬਿਲਕੁਲ ਟਾਈਮ ਸਿਰ ਪਹੁੰਚੇ ਫੰਕਸ਼ਨ ਤੇ, ਤੇ ਹੱਥ ਲਾ ਕੇ ਟੱਚ ਕਰਕੇ ਡੀ ਨੂੰ ਚਲੇ ਗਏ, ਅੱਗੇ ਆਏ ਹੀ ਨਹੀਂ। ਸੋ ਮੁੜ ਕੇ ਆਉਣਾ ਸੀਗਾ, ਅੱਜ ਪ੍ਰੋਗਰਾਮ ਵੀ ਕਰਨਾ ਸੀ, ਨਹੀਂ ਤਾਂ ਰਹਿ ਜਾਣਾ ਸੀ। ਤੇ ਨਰਿੰਦਰ ਰਾਠੌਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਆ ਬੁਲੰਗੋਂਗ ਵਾਲੇ, ਤੇ ਸਾਰਿਆਂ ਨੂੰ ਫਤਿਹ ਜੀ। ਅਮਰੀਕ ਭਾਅ ਜੀ ਅਸੀਂ ਪ੍ਰੋਗਰਾਮ ਸੁਣ ਰਹੇ ਹਾਂ ਜੀ, ਦੇਖ ਨਹੀਂ ਰਹੇ, ਉਹ ਵੇ ਇਹ ਅੱਖਾਂ ਬੰਦ ਕਰਕੇ ਸੁਣਦੇ ਹੁੰਦੇ ਆ ਜੀ, ਇਹ ਤਾਂ ਕਰਕੇ ਨਾ ਇਹ ਕਹਿ ਰਹੇ ਨੇ। ਅਤੇ ਉਹ ਅਸਲ 'ਚ ਭਾਅ ਜੀ ਨਾ ਓਲੰਪਿਕ ਜ਼ਿਆਦਾ ਦੇਖਦੇ ਆ, ਤਾਂ ਕਰਕੇ ਹੁਣ ਇਹਨਾਂ ਨੂੰ ਦੇਖਣ ਕਹਿਣ ਦੀ ਆਦਤ ਪੈ ਗਈ ਆ। ਅਤੇ ਉਹ ਕਹਿੰਦੇ ਵੀ ਇੰਡੀਆ ਜਾ ਰਹੇ ਹਾਂ ਜੀ, ਪ੍ਰਧਾਨ ਸਾਹਿਬ ਦੇ ਪੇਰੈਂਟਸ ਦੇ ਲਈ ਦਾਜ ਦੀ ਲਿਸਟ ਲੈਣ ਜਾ ਰਹੇ ਹਾਂ। ਬੌਬੀ ਨੇ ਬਹੁਤ ਲੰਬੀ ਲਿਸਟ ਦਿੱਤੀ ਹੈ ਦਾਜ ਦੀ, ਅਤੇ ਸੀਕਰੇਟ ਹੈ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵਿਆਹ ਤੱਕ ਕਿ ਲਿਸਟ ਕੀ ਹੈ। ਅਤੇ ਬਾਕੀ ਕਹਿੰਦੇ ਪ੍ਰਧਾਨ ਜੀ ਨੇ ਇੱਕ ਵਾਰੀ ਵਿਆਹ ਹੋ ਗਿਆ ਨਾ, ਮੁਕਲਾਵਲੇ ਵਾਲੇ ਦਿਨ ਪ੍ਰਧਾਨ ਜੀ ਪ੍ਰੈਸ਼ਰ ਕੁੱਕਰ 'ਚ ਹੋਣੇ ਆ, ਤੇ ਪਾਲਾ ਭਾਜੀ ਵਿਆਹ ਤੇ ਆਏ ਹੋਣੇ ਆ, ਤੇ ਸਾਡਾ ਪਲਾਨ ਸਿਰ ਚੜ ਜਾ। ਉਹ ਤਾਂ ਕਹਿੰਦੇ ਸੀ ਪ੍ਰੈਸ਼ਰ ਕੁੱਕਰ ਦੇਣਾ ਹੈ ਨਾ ਦਾਜ ਦੇ ਵਿੱਚ,
ਉਹੀ ਪ੍ਰੈਸ਼ਰ ਕੁੱਕਰ ਭਾਰੀ ਪੈ ਜਾਣਾ ਪ੍ਰਧਾਨ ਸਾਹਿਬ।
ਆਹੋ ਹੁਣ ਇੰਨੇ ਬੰਦੇ ਆਏ ਹੋਣੇ, ਕਹਿੰਦੇ ਚਲੋ ਘਰ ਦੀ ਮੁਰਗੀ ਦਾਲ ਬਰਾਬਰ ਪੇ, ਠੀਕ ਹੈ। ਸੋ ਭਾਅ ਜੀ ਜਦੋਂ ਬੰਦੇ ਕੰਪੇਅਰ ਕਰਦੇ ਨਾ ਕਈ ਵਾਰੀ, ਕਹਿੰਦੇ ਨਾ ਤੁਸੀਂ ਪੁੱਛਦੇ ਸੀ ਉਹ ਦੱਸੋ ਕਿਤਾਬ ਬਾਰੇ, ਮਤਲਬ ਮੈਂ ਕਿਤਾਬ ਲਿਖੀ ਸੀ ਨਾ, ਅਤੇ ਮੈਨੂੰ ਇੱਕ ਉਹਨਾਂ ਦਾ ਆ ਗਿਆ ਸਾਡੇ ਸੀਨੀਅਰ ਹੈ, ਵੀ ਕਹਿੰਦੇ ਵੀ ਇਹ ਕਿਤਾਬ ਤੈਂ ਲਿਖੀ ਹੈ ਨਾ ਵੀ, ਮੈਂ ਕਿਹਾ ਹਾਂਜੀ, ਕਹਿੰਦੇ ਯਕੀਨ ਨਹੀਂ ਆਉਂਦਾ ਤੈਂ ਲਿਖੀ ਹੈ, ਮੈਂ ਕਿਹਾ ਨਹੀਂ ਜੀ, ਮੈਂ ਤਾਂ ਹੁਣ ਉਸ ਐਕਸੈਂਟ 'ਚ ਨਹੀਂ ਨਾ ਦੱਸਣਾ ਚਾਹੁੰਦਾ, ਫਿਰ ਸਾਰਿਆਂ ਨੂੰ ਪਤਾ ਲੱਗ ਜਾਣਾ ਮੈਂ ਕਿਹਦੀ ਗੱਲ ਕਰ ਰਿਹਾ ਹੈ ਨਾ। ਅਤੇ ਮੈਂ ਕਿਹਾ ਹਾਂਜੀ ਮੈਂ, ਨਹੀਂ ਕਹਿੰਦਾ ਸੱਚੀ ਯਕੀਨ ਨਹੀਂ ਆਉਂਦਾ ਤੂੰ ਲਿਖੀ ਆ, ਮੈਂ ਕਿਹਾ ਚਲੋ ਅੱਛਾ ਵੀ, ਮੈਂ ਕਿਹਾ ਕਿਉਂ ਨਹੀਂ ਆਉਂਦਾ, ਕਹਿੰਦੇ ਤੈਨੂੰ ਤਾਂ ਅਸੀਂ ਕੁੱਛੜ ਘਲਾਇਆ, ਤੇਰੇ ਤਾਂ ਨਲੀ ਵਗਦੀ ਹੁੰਦੀ ਸੀ ਕੰਪੈਰੀਜ਼ਨ, ਤੂੰ ਕਹਿੰਦਾ ਕਿਤਾਬ ਕਿੱਦਾਂ ਲਿਖਦਾ, ਤੇਰੇ ਤਾਂ ਨਲੀ ਵਗਦੀ ਹੁੰਦੀ ਸੀ। ਮੈਂ ਕਿਹਾ ਚਲੋ ਉਹ ਨਲੀ ਵਾਲੇ ਟਾਈਮ ਬਹੁਤ, ਮਤਲਬ ਉਹ ਨਲੀਆਂ ਵਗਾ ਵਗਾ ਕੇ ਆਪਾਂ ਕਿਤਾਬ ਲਿਖਤੀ ਨਾ। ਅਤੇ ਕਹਿੰਦਾ ਵੀ ਮੈਨੂੰ ਇਹ ਦੱਸ, ਕਹਿੰਦਾ ਵੀ ਤੇ ਕਹਿੰਦਾ ਕਿਹੜੀ ਕਿਤਾਬ ਪੜ੍ਹ ਕੇ ਲਿਖੀ ਹੈ ਕਿਤਾਬ। ਮੈਂ ਕਿਹਾ ਕਿਤਾਬ, ਮੈਂ ਕਿਹਾ ਇੱਦਾਂ ਇੱਦਾਂ ਹੁੰਦੀ ਹੈ ਵੀ ਕਿਤਾਬ ਪੜ੍ਹ ਕੇ ਲਿਖੀ ਦੀ ਹੁੰਦੀ ਹੈ, ਨਹੀਂ ਕਹਿੰਦਾ ਕੁਛ ਨਾ ਕੁਛ ਤਾਂ ਪੜ੍ਹਿਆ ਹੋਊਗਾ ਵੀ, ਕਹਿੰਦਾ ਉੱਦਾਂ ਪੰਜਾਬੀ ਦੇ ਜਿਹੜੇ ਰਾਈਟਰ ਹੈ ਉਹ ਤਿੰਨ ਚਾਰ ਕਿਤਾਬਾਂ ਪੜ੍ਹ ਕੇ ਪੰਜਵੀਂ ਕਿਤਾਬ ਲਿਖ ਦਿੰਦੇ ਆ, ਵੀ ਤੂੰ ਕਿਹੜੀ ਕਿਹੜੀ ਪੜ੍ਹੀ ਆ। ਅਤੇ ਉਹ ਮੈਂ ਵੀ ਚਲੋ ਮਜ਼ਾਕ ਕਰਨ ਲੱਗਿਆ, ਮੈਂ ਕਿਹਾ ਮੈਂ ਤਾਂ ਇੱਕੋ ਕਿਤਾਬ ਪੜ੍ਹੀ ਜੀ, ਕਹਿੰਦੇ ਕਿਹੜੀ, ਮੈਂ ਕਿਹਾ ਉਹ ਬਹੁਤ ਵੱਡੀ ਕਿਤਾਬ ਹੈ ਜੀ, ਕਹਿੰਦਾ ਅੱਛਾ ਕਿਹੜੀ ਆ, ਮੈਂ ਕਿਹਾ ਵੀ ਕੋਕੇਨ ਲਿਖੀ ਉਹ, ਕਹਿੰਦਾ ਮੈਂ ਕਿਹਾ ਹੈਗੇ ਆ ਜੀ 30-35 ਜਣੇ, ਹੈ ਕਹਿੰਦਾ 30-35 ਜਣੇ ਇੰਨੇ, ਕਹਿੰਦਾ ਪੰਜਾਬੀ 'ਚ, ਕਹਿੰਦਾ ਪੰਜਾਬੀ ਤਾਂ ਇਕੱਠੇ ਹੀ ਨਹੀਂ ਹੁੰਦੇ, ਕਹਿੰਦਾ ਇੰਨੇ ਬੰਦਿਆਂ ਨੇ ਕਹਿੰਦਾ ਕਿਤਾਬ ਇੱਕ ਕਿਤਾਬ ਲਿਖੀ ਉਹ, ਕਿੱਡੀ ਕਿਤਾਬ ਆ, ਮੈਂ ਕਿਹਾ ਬਹੁਤ ਬੜੀ ਕਿਤਾਬ ਹੈ 1400-1500 ਪੰਨਾ ਉਹਦਾ। ਅਤੇ ਉਹਨੂੰ ਫਿਰ ਵੀ ਨਹੀਂ ਸਮਝ ਆਈ ਹੈ ਨਾ ਵੀ ਮੈਂ ਕਿੱਧਰ ਨੂੰ ਇਸ਼ਾਰਾ ਕਰ ਰਿਹਾ, ਮੈਨੂੰ ਦੇ, ਕਹਿੰਦਾ ਮੈਂ ਕੱਲ੍ਹ ਨਹੀਂ ਪੜ੍ਹੀ ਉਹ ਕਿਤਾਬ, ਕਿੱਥੇ ਆ, ਕਹਿੰਦਾ ਕਿੱਥੋਂ ਮਿਲੂਗੀ। ਮੈਂ ਕਿਹਾ ਮਿਲਣੀ ਤਾਂ ਤੁਹਾਨੂੰ ਮੁਸ਼ਕਲ ਹੈ, ਮੈਲਬਨ 'ਚ ਹੈਗੀ, ਮੈਂ ਕਿਹਾ 4-5 ਜਗ੍ਹਾ ਤੁਸੀਂ ਉੱਥੇ ਪੜ੍ਹ ਸਕਦੇ ਹੋ ਜਾ ਕੇ। ਕਹਿੰਦਾ ਅੱਛਾ ਯਾਰ, ਇੱਦਾਂ ਦੀ ਕਿਹੜੀ ਕਿਤਾਬ ਹੋ ਗਈ ਜਿਹੜੀ, ਮੈਂ ਕਹਿੰਦਾ ਮੇਰੇ ਤੋਂ ਬੰਝ ਹੀ ਰਹਿ ਗਈ ਹੈ ਨਾ। ਮੈਂ ਕਿਹਾ ਜੀ, ਮੈਂ ਹੱਸਣ ਲੱਗ ਪਿਆ, ਮੈਂ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਜੀ, ਮੈਂ ਤਾਂ ਗੁਰੂ ਸਾਹਿਬ ਤੋਂ ਮਤਲਬ ਉੱਥੋਂ ਉਹਨਾਂ ਦੀਆਂ ਲਿਖਤਾਂ ਪੜ੍ਹ ਕੇ ਸੇਧ ਲਈ ਆ, ਬਾਣੀ ਪੜ੍ਹ ਕੇ ਨਾ। ਹਾਂ ਕਹਿੰਦਾ ਆਹ ਗੱਲ ਹੋਈ ਨਾ ਵੀ ਜਿਹੜਾ ਗਿਆਨ ਹੁੰਦਾ ਨਾ, ਕਹਿੰਦਾ ਉਹ ਕਿਸ ਤੋਂ ਅਮਨ ਖੋਇਆ ਨਹੀਂ ਜਾ ਸਕਦਾ ਹੈ ਨਾ। ਉਹਨੇ ਫਿਰ ਉਦਾਹਰਨ ਦਿੱਤੀ ਹੈ ਨਾ, ਕਹਿੰਦਾ ਦੇਖੋ ਵੀ ਜਿੱਦਾਂ ਨਾ, ਕਹਿੰਦਾ ਤੇਰੀ ਦਾੜੀ ਆ ਬਹੁਤ ਖੂਬਸੂਰਤ ਹੈ, ਮੈਂ ਕਿਹਾ ਹਾਂਜੀ, ਕਹਿੰਦਾ ਤੇਰੀ ਆਪ ਦੀ ਆ, ਹਾਂਜੀ ਮੇਰੀ ਮੇਰੀ ਦਾੜੀ ਆ, ਹਾਂ ਐਗਜ਼ਾਮਪਲ। ਕਹਿੰਦਾ ਜੇ ਮੈਂ ਕਹਾਂ ਤੇਰੀ ਦਾੜੀ ਮੈਂ ਆਪਣੇ ਲਾ ਲਾ, ਮੈਂ ਲਾ ਸਕਦਾ, ਮੈਂ ਕਿਹਾ ਨਹੀਂ ਜੀ, ਇੱਦਾਂ ਹੀ ਕਹਿੰਦਾ ਗਿਆਨ ਹੈ ਜਿਹੜਾ ਤੇਰਾ ਗਿਆਨ ਹੈ ਉਹ ਮੈਂ ਨਹੀਂ ਖੋ ਸਕਦਾ ਜਿੱਦਾਂ ਤੇਰੀ ਦਾੜੀ ਨਹੀਂ। ਉਹ ਫਿਰ ਐਗਜ਼ਾਮਪਲਾਂ ਵੀ ਇੱਦਾਂ ਦੀਆਂ ਦਿੱਤੀਆਂ, ਇੱਕ ਵਾਰੀ ਹੋਰ ਐਗਜ਼ਾਮਪਲ ਦਿੱਤੀ, ਕਹਿੰਦਾ ਦੇਖੋ ਜੀ ਰੱਬ ਨੇ ਕਹਿੰਦਾ ਸਾਰੀ ਚੀਜ਼ ਕਹਿੰਦਾ ਸੈੱਟ ਬਣਾਈ ਆ, ਬੰਦੇ ਨੂੰ ਸਮਝ ਨਹੀਂ ਆਉਂਦੀ। ਕਹਿੰਦਾ ਮੈਂ ਐਗਜ਼ਾਮਪਲਾਂ ਦਿੰਦਾ ਹੁੰਦਾ ਜਿੱਦਾਂ ਦੇ ਬੰਦੇ ਹੁੰਦੇ ਆ ਹੈ ਨਾ, ਅਣਭੋਲ ਦਿੰਦਾ। ਹੁਣ ਕਹਿੰਦਾ ਦੇਖ ਲਓ, ਕਹਿੰਦਾ ਵੀ ਆਪਾਂ ਸਾਰੇ ਪਸ਼ੂ ਡੰਗਰ ਰੱਖਦੇ ਹਾਂ, ਮੈਂ ਕਿਹਾ ਹਾਂਜੀ। ਕਹਿੰਦਾ ਵੀ ਦੇਖੋ ਪਰਮਾਤਮਾ ਨੇ ਹਰ ਚੀਜ਼ ਟਿਕਾਣੀ, ਇਹ ਤਾਂ ਸਮਝਣ ਦੀ ਗੱਲ ਹੈ। ਕਹਿੰਦਾ ਦੇਖੋ ਵੀ ਜਦੋਂ ਗਾਈ ਜਾਂ ਮੱਝ ਪਿਸ਼ਾਬ ਕਰਦੀ, ਉਹਦੀ ਪੂਛ ਉਹ ਚੱਕ ਲੈਂਦੀ ਉੱਪਰ ਨੂੰ, ਚੱਕ ਹੋ ਜਾਂਦੀ ਆਟੋਮੈਟਿਕ। ਕਹਿੰਦਾ ਦੱਸੋ ਉਹਦੀ ਜਿਹੜੇ ਪੈਂਟ ਭੇਜਣ ਲੱਗੀ ਆ ਜਾਂ ਕੋਈ ਕੱਪੜਾ ਭੇਜਣ ਲੱਗਾ ਹੈ ਨਾ, ਉਹ ਵੀ ਚੱਕ ਲੈਂਦੀ ਆ। ਰੱਬ ਨੇ ਏਦਾਂ ਬਣਾਈਆਂ ਆ ਚੀਜ਼ਾਂ, ਇਹ ਕੁਦਰਤ ਨੇ ਬਣਾਈਆਂ, ਇਹ ਆਪਾਂ ਨੂੰ ਇਹਦੇ ਵਿੱਚ ਰਹਿਣਾ। ਕਹਿੰਦਾ ਐਗਜ਼ਾਮਪਲ ਦੇਖੋ ਕਿਹੜੀ ਦਿੱਤੀ, ਜਦੋਂ ਗੋਹਾ ਕਰਦੀ ਹੈ ਨਾ, ਜਿੱਦਾਂ ਦੇਖੋ ਜੀ ਕਹਿੰਦੇ ਹੁਣ ਕੁੱਤਾ ਪਿਸ਼ਾਬ ਕਰਦਾ ਉਹ ਲੱਤ ਚੱਕ ਲੈਂਦਾ ਹੈ ਨਾ, ਉਹਨੂੰ ਕਹਿੰਦਾ ਕਿਵੇਂ ਟ੍ਰੇਨਿੰਗ ਦਿੱਤੀ ਹੈ, ਕਿਹੜੇ ਸਕੂਲ 'ਚ ਗਿਆ ਸੀ, ਕਿਹੜਾ ਵਿਗਿਆਨ ਪੜ੍ਹਿਆ ਹੁਣ ਹੈ ਨਾ, ਅਤੇ ਪਰਮਜੀਤ ਸਿੰਘ ਵੀ ਆ ਗਏ ਨੇ ਧਾਲੀਵਾਲ, ਉਹ ਕਹਿੰਦੇ ਵਿਆਹ ਤੋਂ ਬਾਅਦ ਪ੍ਰਧਾਨ ਦਾ ਨਾਮ ਬਦਲ ਜਾਣਾ, ਚਿੱਲੀ ਚਿਕਨ ਹੋ ਜਾਣਾ, ਚਿੱਲੀ ਚਿਕਨ ਹੋ ਜਾਣਾ ਉਹਦਾ ਨਾਮ ਵਿਆਹ ਤੋਂ ਬਾਅਦ,
ਚਿੱਲੀ ਚਿਕਨ
ਭਾਜੀ ਥੋੜੀ
ਮਟਨ ਦੀ ਗੱਲ ਕਰੀ ਜਾਂਦਾ, ਮੈਂ ਮਟਨ ਦੀ ਗੱਲ ਕਰੀ, ਐਕਚੁਅਲੀ ਚਿੱਲੀ ਚਿਕਨ ਹੈ। ਚਲੋ ਅਮਦੀਪ, ਤੁਸੀਂ ਨਾ ਕੱਲ ਇੱਕ ਆਰਡਰ ਕੀਤਾ ਸੀ ਕਿ ਇੰਗਲੈਂਡ ਦੇ ਵਿੱਚ ਫੋਨ ਕਰਕੇ ਪਤਾ ਕਰਨਾ ਆ ਕਿ ਇੰਗਲੈਂਡ ਵਿੱਚ ਰਾਈਟ ਹੋ ਰਹੇ ਆ ਰਾਈਟਸ, ਜਿੱਦਾਂ
ਉਹਦੀ ਆਪਾਂ
ਉਹਦੀ ਹੁਣ ਉਹਦੀ ਉਹ ਵੀ
ਉਹਦੀ ਕਰਨੀ ਆ, ਪਹਿਲਾਂ ਦੱਸ ਦਈਏ ਵੀ ਇੰਗਲੈਂਡ ਚ ਦੰਗੇ ਹੋ ਰਹੇ ਨੇ, ਇੰਗਲੈਂਡ ਚ ਭੀੜਾਂ ਭੜਕੀਆਂ ਹੋਈਆਂ ਨੇ, ਤੇ ਉੱਤੇ ਇੱਕ ਹੋਰ ਨੈਰੇਟਿਵ ਚੱਲ ਰਿਹਾ, ਤੇ ਇਹਦੇ ਬਾਰੇ ਆਪਾਂ ਗੱਲ ਕਰ। ਕੱਲ ਬੰਗਲਾਦੇਸ਼ ਦੀ ਸਮੀਖਿਆ ਕੀਤੀ ਸੀ ਥੋੜੀ ਜਿਹੀ ਗੁਰਪ੍ਰੀਤ ਗਿੱਲ ਨੇ, ਉਹਦੀ ਵੀ ਥੋੜੀ ਜਿਹੀ ਤੁਹਾਡੀ ਵੀ ਰਾਏ ਲੈਣੀ ਹੈ। ਪਰ ਇੱਕ
ਸੁਣੀ ਸੀ ਹਾਂਜੀ, ਬਹੁਤ ਵਧੀਆ ਉਹਨੇ ਵਿਆਖਿਆ ਕੀਤੀ ਸੀ, ਹਾਂਜੀ ਮੈਂ ਗੁਰਪ੍ਰੀਤ ਦੇ ਸੈਕਸ਼ਨ।
ਚਲੋ ਇਹ ਤੇ ਤੁਸੀਂ ਸਹਿਮਤ ਹੋ ਉਹਦੇ ਨਾਲ, ਕੁਛ ਹੋਰ ਵਾਧਾ ਵਿੱਚ ਕਰਨਾ ਚਾਹੋ ਤੁਸੀਂ?
ਕਾਫੀ ਗੱਲਾਂ ਠੀਕ ਹੈ, ਚਲੋ ਥੋੜੀ ਬਹੁਤੀ ਐਡ ਕਰ ਲਵਾਂਗੇ, ਸਹਿਮਤ ਨਾ ਸਹਿਮਤ ਹੋਣ ਦੀ ਇਹ ਕੋਈ ਐਡੀ ਗੱਲ ਨਹੀਂ ਹੈ, ਲੇਕਿਨ ਉਹਨਾਂ ਨੇ ਕਾਫੀ ਸੋਹਣਾ ਵਰਣਨ ਕੀਤਾ, ਐਨਾਲਿਸਿਸ ਬਹੁਤ ਵਧੀਆ ਕੀਤੀ ਬੰਗਲਾਦੇਸ਼ ਦੀ, ਤੇ ਉਹਨਾਂ ਨੇ ਬੰਗਲਾਦੇਸ਼ ਬਾਰੇ ਦੱਸਿਆ ਵੀ ਉਸ ਕੰਟਰੀ ਦੇ ਬਾਰੇ, ਤੋ ਬਹੁਤ ਵਧੀਆ ਉਹਨਾਂ ਦਾ ਯੋਗਦਾਨ ਰਿਹਾ ਕੱਲ ਸੁਣ ਕੇ, ਬੜਾ ਮਜ਼ਾ ਆਇਆ। ਤੇ ਗਿਆਨੀ ਜੀ ਦੀ ਗੱਲ ਵੀ ਅਮਨਦੀਪ ਬਹੁਤ ਚੰਗੀ ਲੱਗੀ, ਜਿਹੜੀ ਲੰਗਰ ਦੀ ਗੱਲ ਕਰ ਰਹੇ ਸੀ ਨਾ ਕੱਲ, ਕਿ ਕ੍ਰਿਟੀਸਿਜ਼ਮ ਬਹੁਤ ਕਰਦੇ ਆ ਲੋਕ, ਜਿੱਦਾਂ ਤੁਸੀਂ ਨਾ ਕਿਸ ਵੇਲੇ ਗੁਰਦੁਆਰੇ ਜਾਣ ਗੁਰਦੁਆਰਾ ਸਾਹਿਬ ਜਾਂਦੇ ਆ, ਕਿਸੇ ਮੰਦਿਰ ਦੇ ਵਿੱਚ ਵੀ ਜਾਂਦੇ ਆ, ਇੱਕ ਦਿਨ ਅਸੀਂ ਗਏ ਏਦਾਂ ਗੁਰਦੁਆਰਾ ਸਾਹਿਬ, ਗੱਲਾਂ ਬਾਤਾਂ ਹੋ ਰਹੀਆਂ, ਉੱਥੇ ਬੈਠੇ ਚਾਹ ਪੀ ਰਹੇ ਸੀ, ਜਿੱਦਾਂ ਲੰਗਰ ਚਾਹ ਦਾ ਲੰਗਰ ਚੱਲ ਰਿਹਾ ਸੀ, ਪਕੌੜੇ ਵਿਛ ਕੇ ਏਦਾਂ ਨਾ, ਬਹੁਤ ਵਧੀਆ ਬਣਾਏ ਅਸੀਂ ਉਹਨੇ। ਤਾਂ ਗੱਲ ਏਦਾਂ ਹੋਈ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਆ, ਤਾਂ ਇਹ ਤਾਂ ਆਏ ਨੀ ਹੈ, ਇਹ ਕਿੱਥੇ ਆ, ਮਤਲਬ ਉਹ ਇੱਕ ਨੇ ਕਮੈਂਟ ਪਤਾ ਕੀ ਕੀਤਾ, ਯਾਨੀ ਜਿਹੜੇ ਕਰਨੇ ਨੀ ਚਾਹੀਦੇ, ਜਿੱਦਾਂ ਬੇਅਕਲੀ ਵਾਲੀ ਗੱਲ,
ਬੇਲੋੜੀਆਂ ਗੱਲਾਂ ਉੱਤੇ ਕਰਿਆ, ਇਹ ਜੀ ਹਾਂ ਇਹ ਜੀ ਗੁਲਕ ਚੋਰ ਹੈ ਜੀ, ਇਹ ਜੀ ਪੈਸੇ ਪਾਈ, ਮਤਲਬ ਉਹ ਜਦੋਂ ਫਿਰ ਪਹਿਲੀ ਗੱਲ ਤਾਂ ਉਹ ਜਦੋਂ ਬਣਦੇ ਆ ਫਿਰ ਖਿੱਲਰ ਜਾਂਦੇ ਨੇ ਹਨਾ ਆਪ ਵੀ, ਬਿਲਕੁਲ ਸੌਖਾ ਕੰਮ ਨੀ ਹੁੰਦਾ ਵੈਸੇ।
ਟੈਲੀਫੋਨ ਚੱਕਿਆ, ਆਪਣੇ ਕੰਨਾਂ ਨੂੰ ਹੈਡਫੋਨ ਲਾਏ ਤੇ ਬੋਲ ਕੇ ਚਲੇ ਗਏ, ਕੋਈ ਐਫਰਟ ਥਰੋ ਕੀਤੀ ਹੈ, ਉਹਦੇ ਪਿੱਛੇ ਜਿਹੜੇ ਤੁਸੀਂ ਬੰਨਦੇ ਆ ਰੰਗ ਬੰਨਦੇ ਆ, ਐਫਰਟ ਸਟਾਰਟ ਕਰਨੇ, ਪ੍ਰੋਗਰਾਮ ਨੂੰ ਸਟਾਰਟ ਕਰਨਾ, ਉਹਦੇ ਬਾਰੇ ਤੁਸੀਂ ਕੈਲਕੂਲੇਸ਼ਨਾਂ ਕੀਤੀਆਂ ਹੋਗੀਆਂ, ਹੋਰ ਵੀ ਤੁਸੀਂ ਪ੍ਰੋਗਰਾਮ ਚਲਾਉਣੇ ਆ, ਕਿੰਨੇ ਬੰਦਿਆਂ ਨੂੰ ਕੰਟੈਕਟ ਕਰਕੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਉਣਾ, ਤੇ ਉਹਨਾਂ ਤੋਂ ਚੀਜ਼ਾਂ ਕਢਵਾਉਣੀਆਂ ਬੁਲਾਉਣੀਆਂ, ਉਹਨਾਂ ਨੂੰ ਸਿੱਧੇ ਰਸਤੇ ਪਾਉਣਾ, ਕਈ ਵਾਰੀ ਹਿਲ ਗਲੋਬ ਬੋਲਦੇ ਰਹਿੰਦੇ, ਫਿਰ ਤੁਸੀਂ ਡਾਇਰੈਕਸ਼ਨ ਵੀ ਦਿੰਦੇ ਆ, ਉਹਦੇ ਵਿੱਚ ਕਾਫੀ ਐਫਰਟਸ ਹੁੰਦੀਆਂ। ਏਦਾਂ ਹੀ ਜਿਹੜੀਆਂ ਆਰਗੇਨਾਈਜੇਸ਼ਨ ਆ, ਧਾਰਮਿਕ ਆਰਗੇਨਾਈਜੇਸ਼ਨ ਹੋਵੇ ਜਾਂ ਕੋਈ ਸੋਸ਼ਲ ਆਰਗੇਨਾਈਜੇਸ਼ਨ ਹੋਵੇ, ਜਿੰਨੀਆਂ ਵੀ ਆਰਗੇਨਾਈਜੇਸ਼ਨ ਆ, ਉਹਦੇ ਪਿੱਛੇ ਜਿਹੜਾ ਬੰਦਾ ਐਫਰਟ ਲਾਦਾ ਉਹਦੀ ਤਾਰੀਫ ਕਰਨੀ, ਜੇ ਤਾਰੀਫ ਨਾ ਕਰਦਾ ਉਹ ਕ੍ਰਿਟੀਸਿਜ਼ਮ ਵੀ ਨਹੀਂ ਕਰਨਾ ਚਾਹੀਦਾ।
ਭਾਜੀ ਰਾਤੀ ਇਹੀ ਗੱਲ ਚੱਲ ਰਹੀ ਸੀਗੀ ਵਿਆਹ ਦੇ ਵਿੱਚ, ਤੇ ਉੱਥੇ ਟਵੀਟ ਹੈਡ ਗਏ ਹੋਏ ਸੀ ਆਪਣੇ ਬੜੇ ਹੀ ਨੇੜੇ ਦੇ, ਉਹਨਾਂ ਦੇ ਬੇਟੇ ਦੇ ਵਿਆਹ ਸੀਗਾ ਤੇ ਪ੍ਰਸੈਪਸ਼ਨ ਪਾਰਟੀ ਸੀ, ਚਨਾਵੰਤ ਭਾਜੀ ਵੀ ਆਏ ਸੀ, ਉਹ ਤਾਂ ਖੈਰ ਵਿਚੋਲੇ ਸੀ, ਹਾਂਜੀ ਹਾਂਜੀ ਵਿਚੋਲੇ ਸੀਗੇ, ਤੇ ਆਪਣੇ ਵੈਸੇ ਉਹਨਾਂ ਦੇ ਸਹੁਰਿਆਂ 'ਚ ਵੀ ਵਿਆਹ ਸੀ, ਉਹਨਾਂ ਦਾ ਪੂਰਾ ਹੱਥ ਸੀਗਾ, ਤਾਂ ਉੱਧਰੋਂ ਵਿਜੇਪਾਲ ਭਾਜੀ ਆਏ ਹੋਏ ਸੀ, ਉਹ ਵੀ ਵਿਚੋਲਿਆਂ ਜਾਂਦੇ, ਦੋ ਵਿਚੋਲੇ ਸੀਗੇ ਨਾ, ਤਾਂ ਹਾਂਜੀ, ਤੇ ਆਗਿਆਕਾਰ ਗਰੇਵਾਲ ਭਾਜੀ ਵੀ ਆਏ ਹੋਏ ਸੀ, ਤੇ ਉਧਰੋਂ ਬਲਦੇਵ ਨਿੱਜਰ ਭਾਜੀ ਆਏ ਸੀ ਬ੍ਰਿਸਬੇਨ ਤੋਂ, ਤੇ ਮਨਮੋਹਨ ਕਵੀਸ਼ਰ ਆਏ ਹੋਏ ਸੀ ਭਾਜੀ ਮੈਲਬਨ ਤੋਂ ਹੀ। ਉਹ ਇੱਕ ਨਾ ਉੱਥੇ ਇਹੋ ਜਿਹਾ ਮਾਹੌਲ ਬਣ ਗਿਆ ਵੀ ਬਾ ਕਮਾਲ ਮਾਹੌਲ ਹਨਾ, ਤੇ ਉਹ ਬੈਠੇ ਸਾਰੇ ਮਿਲੇ ਇੱਕ ਦੂਜੇ ਨੂੰ ਜੱਫੀਆਂ ਪਾ ਪਾ ਕੇ, ਵੀ ਮਤਲਬ ਬਹੁਤ ਅਰਸੇ ਬਾਅਦ ਇੰਨੇ ਬੰਦੇ ਅਸੀਂ ਇਕੱਠੇ ਹੋਏ ਜਿਹੜੇ ਮਤਲਬ ਇੱਕ ਜਾਣਦੇ ਸੀ। ਦੇਖੋ ਮਾਣ ਸਤਿਕਾਰ ਸਾਡਾ ਸਾਰਿਆਂ ਦਾ ਆ ਇੱਕ ਦੂਜੇ ਨਾਲ, ਜਦੋਂ ਅਸੀਂ ਮਿਲਦੇ ਹਾਂ ਤੇ ਸਾਰੇ ਅਸੀਂ ਇਕੱਠੇ ਹੋਏ, ਮੈਂ ਕਿਹਾ ਚਲੋ ਇੱਕ ਯਾਦਗਾਰੀ ਤਸਵੀਰ ਖਿਚਾਉਂਦੇ ਹਾਂ, ਤੇ ਅਸੀਂ ਫਿਰ ਉਹ ਤਸਵੀਰਾਂ ਵੀ ਖਿਚਾਈਆਂ, ਤੇ ਅਸੀਂ ਕਿਹਾ ਚਲੋ ਯਾਦਗਾਰ ਰਹਿ ਜਾਂਦੀ ਨਾ। ਹੁਣ ਕੈਮਰਿਆਂ ਦਾ ਲਾਹਾ ਤਾਂ ਲੈ ਲਈਏ ਨਾ, ਫਿਰ ਜਿਹੜੇ ਕੰਮ ਲਈ ਫੋਨ ਲਏ ਉਹ ਆ, ਫੋਨ ਤਾਂ ਅਸੀਂ ਘੱਟ ਕਰਦੇ ਹਾਂ, ਜ਼ਿਆਦਾ ਇੱਧਰ ਕੈਮਰੇ ਕੁਮਰੇ ਵੱਲ ਨਹੀਂ ਹੋਈਦਾ। ਖੈਰ ਉੱਤੇ ਵੀ ਗੱਲ ਚੱਲ ਪਈ, ਗੱਲਾਂ ਚੱਲ ਪਈਆਂ, ਇੱਕੋ ਟੇਬਲ 'ਤੇ ਬਹਿ ਗਏ ਅਤੇ ਉਹ ਕਰਨ ਲੱਗ ਗਏ, ਕਹਿੰਦੇ ਭਾਅ ਜੀ ਕੋਲ ਬਹੁਤ ਗਿਆਨ ਹੈ, ਚਨਾਵੰਤ ਭਾਅ ਜੀ ਕੋਲ ਗੱਲਾਂ ਬਹੁਤ ਨੇ, ਅਤੇ ਇਹ ਇੱਦਾਂ ਹੀ ਚਲੇ ਜਾਣੀਆਂ। ਮੈਂ ਕਿਹਾ ਚਲੋ ਅੱਗੇ ਅਸੀਂ ਗਿਆਨੀ ਸੰਤੋਖ ਸਿੰਘ ਜੀ ਉਹਨਾਂ ਨੂੰ ਵੀ ਲਾ ਦਿੱਤਾ ਸੀਗਾ ਰਿਕਾਰਡਿੰਗ ਕਰਨ, ਆਰਟੀਕਲ ਲਿਖਣ, ਉਹਨਾਂ ਨੇ 8-9 ਕਿਤਾਬਾਂ ਹੁਣ ਲਿਖ ਦਿੱਤੀਆਂ, ਇੱਕ ਐਸਟ ਹੀ ਆ ਕਮਿਊਨਿਟੀ ਦੇ, ਅਤੇ ਉਹ ਕਹਿੰਦੇ ਇਹਨਾਂ ਦਾ ਵੀ ਕਰੋ ਕੁਛ, ਅਤੇ ਮੈਂ ਕਿਹਾ ਕੋਈ ਨਹੀਂ ਕਰਦੇ ਹਾਂ। ਅਤੇ ਉਹ ਕਹਿੰਦੇ ਕੀਤਾ ਟਰਾਈ ਕਈਆਂ ਨੇ, ਗੱਲ ਨਹੀਂ ਬਣੀ, ਅਮਨ ਕਹਿੰਦੇ ਤੇਰੇ ਨਾਲੇ ਬਣਨੀ ਆ ਗੱਲ। ਮੈਂ ਕਿਹਾ ਕੋਈ ਗੱਲ ਨਹੀਂ ਜੀ, ਚਲੋ ਮੈਂ ਮਾਣ ਨਹੀਂ ਕਰ ਰਿਹਾ ਹੈ ਨਾ, ਅਤੇ ਮੈਂ ਉੱਦਾਂ ਗੱਲ ਕਰ ਰਿਹਾ ਵੀ ਜਿਹੜੀ ਨਾ ਕਈ ਵਾਰੀ ਗੱਲਾਂ ਜਿਹੜੀਆਂ ਕਢਾਉਣੀਆਂ, ਗੱਲਾਂ ਨੂੰ ਐਂਕਰਿੰਗ, ਇਹਨੂੰ ਐਂਕਰ ਕਹਿੰਦੇ ਆ, ਇਹਨੂੰ ਹੀ ਐਂਕਰਿੰਗ ਕਹਿੰਦੇ ਆ, ਵੀ ਗੱਲ ਨੂੰ ਡਾਇਰੈਕਸ਼ਨ ਦੇਣੀ, ਉਹ ਨਾ ਟਿਊਨਿੰਗ ਬਹੁਤ ਹੋਣੀ ਚਾਹੀਦੀ। ਜਿੱਦਾਂ ਹੁਣ ਮੇਰੀ ਤਾਂ ਤੁਹਾਡੀ ਬੜੀ ਟਿਊਨਿੰਗ ਆ, ਮੇਰੀ ਤਾਂ ਮਿੰਟੂ ਭਾਅ ਜੀ ਦੀ ਬੜੀ ਟਿਊਨਿੰਗ ਆ, ਸੋ ਜਿੰਨੇ ਵੀ ਜਿੱਦਾਂ ਹੁਣ ਦਲਜੀਤ ਸਿੰਘ ਭਾਅ ਜੀ ਆਪਣੇ, ਦਲਜੀਤ ਸਿੰਘ ਮਹਿਤਾ ਚੌਂਕ ਹੈ, ਦਲਜੀਤ ਸਿੰਘ ਬ੍ਰਿਸਬਨ ਵਾਲੇ ਆ, ਬੌਬੀ ਹੁਣੀ ਆ, ਅਮਰਦੀਪ ਹੈ, ਸਾਡੀ ਟਿਊਨਿੰਗ ਹੈ ਆਪਸ ਦੇ ਵਿੱਚ, ਸਾਨੂੰ ਪਤਾ ਅਸੀਂ ਕਿੱਧਰ ਨੂੰ ਜਾਣਾ, ਅਤੇ ਇਸ ਕਰਕੇ ਨਾ ਇਹ ਉਹ ਕਹਿੰਦੇ ਸੀਗੇ ਵੀ ਚਲੋ ਤੁਸੀਂ ਜ਼ਿੰਮੇਵਾਰੀ ਲਓ ਵੀ ਇਹਨਾਂ ਦੇ ਹੁਣ ਕਰਨੀ ਆ ਰਿਕਾਰਡਿੰਗਸ, ਅਤੇ ਕਿੱਦਾਂ ਕਰ ਲਿਆ ਕਰੀਏ, ਫਿਰ ਲਾਇਆ ਕਰੀਏ, ਫਿਰ ਬਣਾ।
ਬਿਲਕੁਲ ਅਮਨਦੀਪ, ਉਹਨਾਂ ਨੂੰ ਵੀ ਥੋੜਾ ਜਿਹਾ ਕਿਸੇ ਦੇ 10 ਮਿੰਟ 5 ਮਿੰਟ ਚੰਗਿਆੜੇ ਕੱਢਣ ਨੂੰ ਇੱਥੇ ਲਿਆਇਆ ਕਰੋ, ਉਹਨਾਂ ਦੀ ਵੀ ਨੌਲੇਜ ਜਿਹੜੀ ਆ ਉਹਨੂੰ ਸ਼ਾਰਪਨ ਕਰ, ਨੌਲੇਜ ਨੂੰ ਸ਼ਾਰਪਨ ਕੀ ਕਰਨਾ, ਉਹਨਾਂ ਦੀ ਜਿਹੜੀ ਪ੍ਰਗਤਿਆ ਜਿਹੜੀ ਉਹਨਾਂ ਦੀ ਕੈਪੇਬਿਲਿਟੀ ਆ ਉਹਨੂੰ ਉਹਨੂੰ ਸਾਰਿਆਂ ਦੇ ਸਾਹਮਣੇ ਲੈ ਕੇ ਆਓ, ਤਾਂ ਕਿ ਉਹਨੂੰ ਕਿਸੇ ਵੱਡੇ ਪਲੇਟਫਾਰਮ ਤੇ ਵੀ, ਜਿੱਦਾਂ ਇਹ ਪਲੇਟਫਾਰਮ ਹੈ ਤੁਹਾਡਾ, ਇਹਦੇ ਤੇ ਹਜ਼ਾਰਾਂ ਕਰੋੜਾਂ ਲੋਕ ਸੁਣਦੇ ਆ,
ਲੇਟ ਉੱਠਦੇ ਆ ਉਹ, ਉਹਨਾਂ ਨੇ ਮਾਰਕੀਟ ਵਗੈਰਾ ਰਾਤ ਨੂੰ ਜਾਣਾ ਹੁੰਦਾ ਨਾ ਛੱਡਣ, ਤਾਂ ਕਰਕੇ ਉਹ ਲੇਟ ਸੌਂਦੇ ਆ, ਪਰ ਆਪਾਂ ਸ਼ਾਮ ਨੂੰ ਰਿਕਾਰਡ ਕਰ ਸਕਦੇ। ਇਸ ਤਰ੍ਹਾਂ ਕਰਦੇ ਆ ਕਿ ਆਪਾਂ ਇੱਕ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਬਹੁਤ ਸਾਰੀਆਂ ਅਹਿਮ ਗੱਲਾਂ ਅਸੀਂ ਕਰਨੀਆਂ ਆ, ਬੰਗਲਾਦੇਸ਼ ਦੀ ਵੀ ਥੋੜ੍ਹੀ ਜਿਹੀ ਕਰਨੀ ਆ, ਇੰਗਲੈਂਡ ਦੇ ਵਿੱਚ ਦੰਗੇ ਹੋ ਰਹੇ ਨੇ ਉਹਦੀਆਂ ਵੀ ਆਪਾਂ ਗੱਲਾਂ ਕਰਨੀਆਂ, ਓਲੰਪਿਕ ਦੀਆਂ ਵੀ ਕਰਨੀਆਂ, ਅੱਜ ਆਖਰੀ ਦਿਨ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਇੱਕ ਲੈਂਦੇ ਛੋਟੀ ਜਿਹੀ ਬ੍ਰੇਕ, ਉਸ ਪਾਰ ਮਿਲਦੇ ਹਾਂ ਫਿਰ ਹੋਰ ਗਿਆਨ ਦੀਆਂ ਗੱਲਾਂ ਲੈ ਕੇ, ਜੁੜੇ ਰਹੋ ਹਰਮਨ ਰੇਡੀਓ ਨਾਲ।
ਦਿਨ ਚੱਲ ਰਹੇ ਨੇ ਜੀ ਸੌਣ ਤੇ ਭਾਦੋਂ ਦੇ, ਤੇ ਇਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਨੇ ਕੁੜੀਆਂ ਦੀਆਂ ਚਹੇਤੀਆਂ ਤੀਆਂ। ਸੋ ਮਿਲਡੂਰੇ ਦੇ ਵਿੱਚ ਵੀ ਸਨਰਾਈਸ਼ੀਆ ਪੰਜਾਬੀ ਐਸੋਸੀਏਸ਼ਨ ਲੈ ਕੇ ਆ ਰਹੇ ਨੇ ਤੀਆਂ ਮਿਲਡੂਰੇ ਦੀਆਂ। ਜੀ ਹਾਂ, 18 ਅਗਸਤ 2024 ਨੂੰ ਰੈਡਕਲਿਫ ਸਿਵਿਕ ਸੈਂਟਰ 10 ਚੈਮਿਸਨ ਐਵੀਨਿਊ ਰੈਡਕਲਿਫ ਵਿੱਚ 11 ਵਜੇ ਸਵੇਰ ਤੋਂ ਲੱਗਣੀਆਂ ਏ ਰੌਣਕਾਂ ਤੀਆਂ ਦੀਆਂ। ਸੋ ਆ ਜਾਓ ਕੁੜੀਓ, ਸੋਹਣੇ ਸੋਹਣੇ ਸੂਟ ਪਾ ਕੇ, ਅਸੀਂ ਪਾਉਣੇ ਆ ਗਿੱਧੇ ਵੀ ਤੇ ਨਾਲ ਗਾਉਣੇ ਆ ਗੀਤ ਵੀ ਸ਼ਗਨਾਂ ਦੇ। ਸੋ ਆਓ ਰਲ ਕੇ ਮਨਾਈਏ ਤੀਆਂ ਮਿਲਡੂਰੇ ਦੀਆਂ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲਓ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਨਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬਿੱਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਤੇ ਹੁਣ ਆਪਾਂ ਤੀਰ ਸਿੱਧੇ ਕਰ ਲੈਣੇ ਮੁਸ਼ਕਲਾਂ ਦੇ ਵੱਲ, ਕਿਉਂਕਿ ਦੁਨੀਆਂ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ, ਆ ਰਹੀਆਂ ਨੇ, ਆਉਣੀਆਂ ਰਹਿਣੀਆਂ ਨੇ। ਸੋ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਜੁੜੇ ਹੋਏ ਨੇ ਸਿਡਨੀ ਤੋਂ, ਔਰ ਆਪਾਂ ਗੱਲਬਾਤ ਕਰ ਰਹੇ ਹਾਂ। ਭਾਅ ਜੀ, ਗੱਲਾਂ ਓਲੰਪਿਕ ਦੀਆਂ ਵੀ ਪਹਿਲਾਂ ਕਰਨੀਆਂ ਆ। ਅੱਜ ਆਖਰੀ ਦਿਨ ਹੈ, ਅੱਜ ਕੋਈ ਮੈਡਲ ਹੋਣਾ ਜਾਂ ਨਹੀਂ ਹੋਣਾ? ਅੱਜ ਸਿਰਫ ਮਤਲਬ ਗਿੱਧਾ ਭੰਗੜਾ ਹੀ ਆ
ਅੱਜ। ਅਮਨਦੀਪ, ਲੱਗਦਾ ਵੀ ਗਿੱਧਾ ਭੰਗੜਾ ਤੇ ਜਿਹੜੀਆਂ ਪ੍ਰੋਗਰਾਮ ਦੇ ਕਲੋਜ਼ਿੰਗ ਸੈਰੇਮਨੀ ਦੀਆਂ ਜਿਹੜੀਆਂ ਸੈਰੇਮਨੀਜ਼ ਹੋਣੀਆਂ ਉਹਨਾਂ ਤੇ ਜ਼ਿਆਦਾ ਕੇਂਦਰਿਤ ਹੁੰਦਾ ਹੈ ਕੰਮ। ਲੇਕਿਨ ਇੱਕ ਦੋ ਮੈਡਲ ਹੋ ਸਕਦੇ ਆ, ਕਈ ਵਾਰੀ ਫਾਈਨਲ ਹੁੰਦੇ, ਕੋਈ ਰਹਿ ਗਏ ਹੁੰਦੇ ਆ, ਜਾਂ ਕੋਈ ਫੈਸਲੇ ਹੁੰਦੇ ਆ, ਉਹ ਹੋਣੇ ਹੁੰਦੇ ਆ, ਉਹ ਕਰਦੇ ਆ। ਕੁੱਲ ਮਿਲਾ ਕੇ ਤੁਸੀਂ ਮੈਡਲ ਦੀ ਟੈਲੀ ਦੱਸ ਦਿਓ। ਮੈਂ ਬਹੁਤਾ ਫੋਲੋ ਨੀ ਕੀਤਾ, ਲੇਕਿਨ ਕੋਈ ਸ਼ੌਕੀ ਦੇ ਮੈਚ ਹੀ ਦੇਖੇ ਆ।
ਉਹ ਇਸ ਵੇਲੇ ਜਿਹੜਾ ਚਾਈਨਾ ਨੰਬਰ 1 ਤੇ ਆ 39, ਤੇ USA 38 ਤੇ ਆ, ਆਸਟ੍ਰੇਲੀਆ 18 ਤੇ, ਜਪਾਨ 18 ਤੇ ਆ। ਪਰ ਆਸਟ੍ਰੇਲੀਆ ਤੀਜੇ ਨੰਬਰ ਤੇ ਆ, ਕਿਉਂਕਿ ਉਹਨਾਂ ਦੇ 7 ਤਮਗੇ ਵੱਧ ਨੇ, ਠੀਕ ਹੈ, 50 ਆ ਟੋਟਲ, ਤੇ ਜਪਾਨ ਦੇ 43 ਆ। ਹੁਣ ਮੈਨੂੰ ਨਾ ਇਹ ਹੈਰਾਨੀ ਹੋ ਰਹੀ ਆ ਕਿ ਚਾਈਨਾ ਕਿਸੇ ਟਾਈਮ 8ਵੇਂ 10ਵੇਂ ਨੰਬਰ ਤੇ ਹੁੰਦਾ ਹੁੰਦਾ ਸੀਗਾ, ਤੇ ਅਮਰੀਕਾ ਦਾ ਗੈਪ ਬਹੁਤ ਹੁੰਦਾ ਸੀਗਾ ਤਗਮਿਆਂ 'ਚ। ਤੁਹਾਨੂੰ ਯਾਦ ਹੋਣਾ 70-70 ਮੇਰਾ ਖਿਆਲ ਉਹਨਾਂ ਦੇ ਹੁੰਦੇ ਸੀ, ਤੇ ਅਗਲਾ ਸ਼ੁਰੂ ਹੁੰਦਾ ਸੀ ਜਾ ਕੇ 45 ਤੋਂ ਜਾਂ ਕੁਛ ਇੱਦਾਂ, ਹੈ ਨਾ। ਤੇ ਹੁਣ ਇਹ ਸਿਮਟ ਰਿਹਾ ਆ, ਹੈ ਨਾ ਕੰਮ। ਤੇ
ਇਹਦਾ ਰੀਜ਼ਨ ਇਹ ਵੀ ਆ ਕਿ ਰੀਜ਼ਨ ਇਹ ਆ ਕਿ ਜਿਹੜੀ ਪਹਿਲਾਂ ਚਾਈਨੀਜ਼ ਇਕਾਨਮੀ ਹੁੰਦੀ ਸੀ, ਇਹ ਵੀ 12-13-14 ਸਥਾਨ ਤੇ ਹੁੰਦੀ ਸੀ, ਤੇ ਹੁਣ ਅਮੈਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਜਿਹੜੀ ਚਾਈਨੀਜ਼ ਇਕਾਨਮੀ ਇਸ ਵੇਲੇ ਉਹਦੀ ਜਿਹੜੀ ਵੈਲਥ ਆ, ਇਕਾਨਮੀ ਦੇ ਜਿਹੜੇ ਐਸੈਟ ਆ, ਚਾਈਨਾ ਤੋਂ USA ਤੋਂ ਬਾਅਦ ਦੂਜੇ ਨੰਬਰ ਤੇ ਆ, ਤੇ ਭਾਰਤ ਦੀ ਇਕਾਨਮੀ ਜਿਹੜੀ 5ਵੇਂ ਨੰਬਰ ਤੇ। ਲੇਕਿਨ ਤਗਮਿਆਂ ਦੇ ਜਾਂ ਮੈਡਲ ਦੀ ਟੈਲੀ ਦੇ ਵਿੱਚ ਭਾਰਤ ਦਾ ਨੰਬਰ ਮੈਨੂੰ ਪਤਾ ਨੀ ਕਿੰਨਾ ਆ, ਲੇਕਿਨ 5-6 ਉਹਦੇ ਕੋਲ ਵੀ ਤਗਮੇ ਹੈਗੇ ਆ, ਛੋਟੇ ਵਾਲੇ ਹੈਗੇ ਆ। ਅੱਜ ਦਾ ਹਾਕੀ ਦੇ ਵਿੱਚ ਵੀ ਤੀਜਾ ਨੰਬਰ ਇਹਨਾਂ ਦਾ ਆਇਆ, ਤੇ ਉਹਨਾਂ ਦੇ ਵਿੱਚ ਵੀ
ਪਾਕਿਸਤਾਨ 6-7 ਨੰਬਰ ਉੱਪਰ ਆ ਗਿਆ, ਪਰ ਉਹਨਾਂ ਕੋਲ ਗੋਲਡ ਮੈਡਲ ਹੈ ਇੱਕ, ਹੈ ਨਾ। ਤੇ ਤੁਸੀਂ ਕਿੱਧਰ ਰਹਿੰਦੇ ਹੋ? ਜੈਵਲਿਨ ਚੋਂ ਨੀਰਜ ਚੋਪੜਾ ਸਿਲਵਰ, ਤੇ ਉਹਨਾਂ ਦੇ ਜਿਹੜੇ ਮੈਨੂੰ ਨਾਮ ਭੁੱਲ
ਗਿਆ, ਉਹਨਾਂ ਦਾ ਖਿਡਾਰੀ ਜਿੱਤ ਗਿਆ।
ਹਾਂਜੀ ਹਾਂਜੀ, ਪਰ ਉਹ ਉੱਥੇ ਨਾ, ਹਾਂ ਉੱਥੇ ਤੁਸੀਂ ਮਿਸ ਕਰ ਗਏ। ਉਹ ਨਾ ਕੱਲ ਵੀ ਗੱਲ ਕੀਤੀ ਸੀ ਕਿ ਇੰਡੀਆ ਦੇ ਵਿੱਚ ਨੀਰਜ ਚੋਪੜਾ ਦੀ ਮਾਤਾ ਜੀ ਦਾ ਇੰਟਰਵਿਊ ਲਈ ਬੰਦੇ ਨੇ, ਵੀ ਤੁਸੀਂ ਕਿੱਦਾਂ ਫੀਲ ਕਰ ਰਹੇ ਹੋ? ਕਹਿੰਦੇ ਬਹੁਤ ਵਧੀਆ ਫੀਲ ਕਰ ਰਹੇ, ਵਧਾਈਆਂ ਜੀ ਸਾਰਾ ਕੁਛ। ਕਹਿੰਦੇ ਗੋਲਡ ਮੈਡਲ ਪਾਕਿਸਤਾਨ ਦੇ ਉਹਨਾਂ ਨੇ ਜਿੱਤ ਲਿਆ। ਕਹਿੰਦੇ ਕੋਈ ਨਹੀਂ ਜੀ, ਉਹ ਵੀ ਆਪਣਾ ਹੀ ਮੁੰਡਾ ਆ, ਉਹ ਵੀ ਆਪਣਾ ਹੀ ਗੋਲਡ ਹੈ। ਕਹਿੰਦਾ ਚਾਹੇ ਉਹਨੇ ਜਿੱਤਿਆ ਚਾਹੇ ਇਹ ਜਿੱਤਿਆ, ਮੇਰੇ ਤਾਂ ਦੋਨੋਂ ਬੇਟੇ ਮੇਰੇ ਹੀ ਆ। ਉਹ ਮਤਲਬ ਉਹਨੇ ਬਿਆਨ ਦਿੱਤਾ ਉੱਧਰ। ਫਿਰ ਪਾਕਿਸਤਾਨ ਦਾ ਜਿਹੜਾ ਇੱਕ ਜਰਨਲਿਸਟ ਸੀਗਾ, ਉਹਨੇ ਉਹਦੀ ਮਾਤਾ ਦੀ ਇੰਟਰਵਿਊ ਲਈ, ਹੈ ਨਾ। ਉਹ ਵੀ ਪੰਜਾਬਣ ਹੈ, ਪਰ ਇਹ ਵੀ ਪੰਜਾਬਣ ਹੈ ਹਰਿਆਣੇ ਦੀ, ਪਰ ਬੋਲਣੀ ਉਹਨਾਂ ਨੂੰ ਹਿੰਦੀ ਪੈਂਦੀ, ਕਿਉਂਕਿ ਚਲੋ ਹਿੰਦੀ ਉਰਦੂ ਉਹਨਾਂ ਦੇ ਕਰਦੇ, ਹੈ ਨਾ। ਸੋ ਉਹ ਕਹਿੰਦੇ ਵੀ ਤੁਹਾਡਾ ਕੀ ਖਿਆਲ ਹੈ ਜੀ, ਹੈ ਨਾ, ਵੀ ਨੀਰਜ ਚੋਪੜਾ। ਕਹਿੰਦੀ ਕੋਈ ਖਿਆਲ ਨਹੀਂ, ਇਹ ਮੈਡਲ ਕਿ ਇਹਦਾ ਹੋਇਆ ਜਾਂ ਉਹਦਾ ਹੋਇਆ, ਕਹਿੰਦੀ ਉਹ ਦੋਨੋਂ ਆਪਣੇ ਮੁੰਡੇ ਨੇ ਕਿਉਂਕਿ ਉਹ ਦੋਨੋਂ ਫਰੈਂਡ ਨੇ ਹਨਾ ਜਦੋਂ ਗੇਮ ਦੇ ਵਿੱਚ ਤਾਂ ਕਰਕੇ
ਇਹ ਤਾਂ ਮੰਦੀ ਕੋ ਫ੍ਰੈਂਡਸ਼ਿਪ ਵਾਲੀ ਗੱਲ ਹੋ ਗਈ ਵਧੀਆ ਗੱਲ ਕੀਤੀ ਇੱਧਰ ਕਹਿੰਦੇ ਇੱਕ ਹਿੰਦੁਸਤਾਨ ਦੀ ਜਿਹੜੀ ਐਥਲੀਟ ਸੀ ਪਤਾ ਨਹੀਂ ਉਹ ਪਹਿਲਵਾਨ ਸੀ ਉਹਨੂੰ ਕੱਢ ਦਿੱਤਾ ਗਿਆ ਸੀ ਉਹਦਾ weight 50 ਕਿਲੋ 50 ਕਿਲੋ ਤੋਂ ਟੱਪ ਗਿਆ ਸੀ ਚਲੋ ਉਹਦਾ ਪ੍ਰੋਟੋਕੋਲ ਆ ਜੇ ਤੁਹਾਡਾ weight ਇੱਕ ਗ੍ਰਾਮ ਜਾਂ 1 ਗ੍ਰਾਮ ਦਾ ਸਵਾ ਹਿੱਸਾ ਵੀ ਉਹ ਤੋਂ ਜ਼ਿਆਦਾ ਹੋ ਜਾਵੇ ਤਾਂ ਵੀ ਤੁਹਾਨੂੰ ਕੱਢ ਦੇਣਾ ਕਿਉਂ ਪ੍ਰੋਟੋਕੋਲ ਫੋਲੋ ਕਰਨਾ ਪੈਂਦਾ ਉਹਨਾਂ ਨੂੰ ਇਸ ਤੋਂ ਜ਼ਿਆਦਾ weight ਵਾਲਾ ਖੇਡ ਨਹੀਂ ਸਕਦਾ
ਨਹੀਂ ਚਲੋ
ਉਹ ਕੋਈ ਕੋਈ ਬੇਇਨਸਾਫੀ ਨਹੀਂ ਹੋਈ ਉਹਨਾਂ ਨਾਲ
ਨਹੀਂ ਨਹੀਂ
ਉਹ ਤਾਂ ਪ੍ਰੋਟੋਕੋਲ
ਹਾਂ ਉਹ ਕੱਲ ਕੱਲ ਵੀ ਇੱਥੇ ਗੱਲ ਹੋਈ ਸੀ ਤੇ ਚਲੋ ਕੋਈ ਗੱਲ ਨਹੀਂ ਪਰ ਉਹ ਜਿਹੜੇ ਜਿਹੜੀ ਉਹਦੀ ਵਿਕਟਰੀ ਸੀ ਨਾ ਉਹ ਆਪਣੇ ਆਪ ਦੇ ਵਿੱਚ ਉਹ 골ਡ ਮੈਡਲ ਦੇ ਬਰਾਬਰ ਹੀ ਸੀ
ਜਿਹੜੀ ਪਰ ਇੱਕ ਗੱਲ ਹੋ ਰਿਹਾ ਭਗਵਾਤਮਾ ਦਾ ਬਿਆਨ ਵੀ ਆਇਆ ਇੱਕ
ਕਿਆ ਕਹਿੰਦਾ
ਉਹ ਕਹਿੰਦਾ ਦੇਖੋ ਮੋਦੀ ਸਾਹਿਬ ਉਧਰ ਯੂਕਰੇਨ ਦੇ ਵਿੱਚ ਲੜਾਈਆਂ ਹਟਾਈ ਜਾਂਦੇ ਆ ਇੱਧਰ ਲੜਾਈਆਂ ਪਤਾ ਨਹੀਂ ਇੱਥੇ ਮੀਡੀਏਸ਼ਨ ਕਰਦੇ ਕਦੇ ਕਿਤੇ ਮੀਡੀਏਸ਼ਨ ਕਰਦੇ ਕਦੇ ਕਿਤੇ ਮੀਡੀਏਸ਼ਨ ਕਰਦੇ ਕਹਿੰਦੇ ਭਾਰਤੀ ਹਾਕੀ ਟੀਮ ਦੇ ਇੱਕ ਖਿਡਾਰੀ ਨੂੰ ਆਖੇ ਉਹਨਾਂ ਨੇ ਰੈੱਡ ਕਾਰਡ ਦੇ ਕੇ ਕੱਢ ਦਿੱਤਾ ਇੱਕ ਗੋਲ ਉਹਨਾਂ ਡਿਸਕੁਆਲੀਫਾਈ ਕਰ ਦਿੱਤਾ ਇੱਧਰੋਂ ਇੱਕ ਕੁੜੀ ਕੱਢ ਦਿੱਤੀ ਉਹਦੇ ਬਾਰੇ ਕਹੀ ਕਿਉਂ ਕਦੇ ਆਵਾਜ਼ ਹੀ ਨਹੀਂ ਉਠਾਈ ਉਹਦੇ ਬਾਰੇ ਕੀ ਆਵਾਜ਼ ਉਠਾਣੀ ਸੀ ਮੋਦੀ ਸਾਹਿਬ ਉਹਦੇ ਜਾ ਕੇ ਪਾਇਰ ਨਾਲ ਜਾ ਕੇ ਲੜਨ ਵੀ ਤੂੰ ਗੋਲ ਡਿਸਕੁਆਲੀਫਾਈ ਕਰਤਾ ਸਾਡਾ
ਪਤਾ ਨੀ ਹੁਣ ਕੀ ਕਰਨਾ ਚਾਹੁੰਦੇ ਆ ਉਹ ਮਤਲਬ ਜਿੱਥੇ ਮਤਲਬ ਜਿਹੜੇ ਮਸਲੇ ਹੈ ਹੀ ਨਹੀਂ ਆਪਣੇ ਹਨਾ ਤੁਸੀਂ ਉਹਨਾਂ ਦੇ ਗੱਲਾਂ ਕਰੀ ਜਾ ਰਹੇ ਹੋ ਮਤਲਬ ਉਹਨਾਂ ਦੇ ਬਾਰੇ ਕਰ ਰਹੇ ਹੋ ਸਿੱਧਾ ਕਹੋ ਭਾਈ ਦੇਖੋ ਵੈਸੇ ਤਾਂ ਕੋਈ ਬਿਆਨ ਦੇਣਾ ਮਾੜਾ ਤਾਂ ਨਹੀਂ ਕਹਿੰਦਾ ਉੱਥੇ ਕਿਹੜੇ ਕੋਈ ਪੁੱਛਦਾ ਇਹਨਾਂ ਨੂੰ ਹਨਾ ਅਤੇ ਲੋੜ ਹੀ ਨਹੀਂ ਹੈਗੀ ਅਤੇ ਤੁਸੀਂ ਆਪਣੇ ਪਲੇਅਰਸ ਦਾ ਖਿਆਲ ਰੱਖੋ ਜਿਹੜੇ ਪੰਜਾਬ ਦੇ ਪਲੇਅਰ ਆ ਪੰਜਾਬ ਦਾ ਇਨਫਰਾਸਟ੍ਰਕਚਰ ਆ ਉਹਨੂੰ ਵਧਾਓ ਦੇਖੋ ਇਹ ਜਿਹੜੀਆਂ ਹੁਣ ਜੇ ਇੱਥੇ ਕ੍ਰਿਕਟ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਦੇਖੋ ਕਿੰਨੀ ਪ੍ਰੋਬਲਮ ਆਈ ਸੀਗੀ ਇੰਡੀਆ ਅਤੇ ਆਸਟ੍ਰੇਲੀਆ ਦੀ ਇੰਡੀਆ ਤੋਂ ਸ਼੍ਰੀਲੰਕਾ ਦੀ ਆਈ ਸੀ ਨਾ ਜਦੋਂ ਵੀ ਇਹ ਟੀਮਾਂ ਆਉਂਦੀਆਂ ਸੀ ਆਸਟ੍ਰੇਲੀਆ ਕਿੰਨਾ ਬੁਲੀ ਕਰਦਾ ਹੁੰਦਾ ਸੀ ਕਿੰਨਾ ਤੰਗ ਕਰਦਾ ਹੁੰਦਾ ਸੀ ਹਾਂ ਅਤੇ ਲੜਾਈਆਂ ਵੀ ਹੋਈਆਂ ਲੜਾਈਆਂ ਮਤਲਬ ਇੱਕ ਤਾਂ ਇੱਕ ਵਾਰੀ ਤਾਂ ਬੈਟ ਵੀ ਮਾਰਨ ਲੱਗੇ ਸੀ ਵੈਸਟ ਇੰਡੀਜ਼ ਵਾਲੇ ਕੁੱਟਣ ਲੱਗੇ ਸੀਗੇ ਹੈ ਨਾ ਆਸਟ੍ਰੇਲੀਆ ਵਾਲਿਆਂ ਨੂੰ ਅਤੇ ਫਿਰ ਵਾਕਆਊਟ ਵੀ ਹੋਏ ਗਾਲਮਗਾਲੀ ਵੀ ਹੋਈ
ਸੁਨੀਲ ਗਵਾਸਕਰ ਨੇ ਇੱਕ ਵਾਰੀ ਸੁਨੀਲ ਗਵਾਸਕਰ ਮੈਨੂੰ ਯਾਦ ਹੈ 1981 ਦੇ ਵਿੱਚ ਮੈਲਬੋਰਨ ਦੇ ਵਿੱਚ ਕ੍ਰਿਕਟ ਮੈਚ ਹੋ ਰਿਹਾ ਸੀ ਤੇ ਇਹ ਦੂਜਾ ਕ੍ਰਿਕਟ ਮੈਚ ਸੀ ਤੇ ਉਹਦੇ ਵਿੱਚ ਕੋਈ ਜਿਹੜਾ ਫੈਸਲਾ ਅੰਪਾਇਰ ਨੇ ਆਸਟ੍ਰੇਲੀਅਨ ਅੰਪਾਇਰ ਉਦੋਂ ਹੁੰਦੇ ਸੀ ਨਾ ਇੱਕ ਕੰਟਰੀ ਦਾ ਆਪਣਾ ਹੁੰਦਾ ਇੱਕ ਦੂਜਾ ਹੁੰਦਾ ਸੀ ਤਾਂ ਉਹ ਸੁਨੀਲ ਗਵਾਸਕਰ ਦੇ ਖਿਲਾਫ ਅੰਪਾਇਰ ਨੇ ਫੈਸਲਾ ਦੇ ਦਿੱਤਾ ਸੀ ਤਾਂ ਉਹਨੇ ਵਾਕਆਊਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਹਿੰਦੇ ਚੱਲ ਆਪਣਾ ਜਿਹੜਾ ਦੂਜਾ ਓਪਨਿੰਗ ਬੈਟਸਮੈਨ ਸੀ ਅੰਸ਼ਵਿਨ ਗਾਇਕਵਾੜ ਉਹਨੂੰ ਲੈ ਕੇ ਬਾਹਰ ਨੂੰ ਆਉਣ ਨੂੰ ਆ ਗਿਆ ਸੀ ਲੇਕਿਨ ਫਿਰ ਵੀ ਜਿਹੜੇ ਮੈਨੇਜਰ ਸੀ ਉਹਨਾਂ ਨੇ ਵਿਚਾਲੇ ਬਹਿ ਕੇ ਉਸ ਮੈਚ ਨੂੰ ਕੰਟੀਨਿਊ ਰੱਖਿਆ ਬਾਅਦ ਚੋਂ ਮੈਚ ਇੰਡੀਆ ਜਿੱਤ ਗਿਆ ਸੀ ਲੇਕਿਨ ਹੁੰਦਾ ਏਦਾਂ ਕਿ ਬੁੱਲੀ ਵੀ ਹੁੰਦੀ ਸੀ ਪਹਿਲਾਂ ਬਹੁਤ ਜ਼ਿਆਦਾ ਇੰਡੀਅਨ ਖਿਡਾਰੀਆਂ ਨੂੰ ਇੱਥੇ ਬੁੱਲੀ ਕੀਤਾ ਜਾਂਦਾ ਸੀ ਲੇਕਿਨ ਅੱਜ ਕੱਲ੍ਹ ਅਮਨਦੀਪ ਇੰਡੀਆ ਦੀ ਐਨੀ ਡੋਮੀਨੇਸ਼ਨ ਆ ਕ੍ਰਿਕਟ ਦੇ ਵਿੱਚ ਕਿ ਇੰਡੀਅਨ ਖਿਡਾਰੀ ਤਾਂ ਤੁਸੀਂ ਕੁਛ ਕਹਿ ਹੀ ਨਹੀਂ ਸਕਦੇ ਜਾਂ ਇੰਡੀਆ ਬਾਰੇ ਈਵਨ ਤੁਸੀਂ ਕਮੈਂਟ ਵੀ ਨਹੀਂ ਕਰ ਸਕਦੇ
ਉਹ ਨਾ ਚੜ੍ਹਾਈ ਦਾ ਕੱਲਾ ਹੁਣ ਦੇਖੋ ਮੈਂ ਗੱਲ ਇਹ ਕਹਿਣਾ ਚਾਹੁੰਦਾ ਸੀ ਵੀ ਇੰਨਾ ਉਦੋਂ ਕਲੇਸ਼ ਪਿਆ ਟੀਮਾਂ ਦੇ ਵਿੱਚ ਪਰ ਮੈਨੂੰ ਨਹੀਂ ਲੱਗਦਾ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਿਸੇ ਪੋਲੀਟੀਸ਼ੀਅਨ ਨੇ ਵਿੱਚ ਕੋਈ ਗੱਲ
ਕੀਤੀ
ਹਨਾ ਉਹ ਜਿਹੜੇ ਬੋਰਡ ਹੈ ਉਹਨੇ ਨੇ ਉਹ ਬੋਰਡ ਜਿਹੜੇ ਅਪੁਆਇੰਟਡ ਬੰਦੇ ਹੁੰਦੇ ਉਹਨਾਂ ਕੋਲ ਅਥਾਰਟੀ ਹੁੰਦੀ ਹੈ ਨਾ ਗੱਲ ਕਰਨ ਦੀ ਆਪਸ ਦੇ ਵਿੱਚ ਉਹਨਾਂ ਨੇ ਰਿਲੇਸ਼ਨ ਰੱਖਣੇ ਹੁੰਦੇ ਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਓਲੰਪਿਕ ਕਮੇਟੀਆਂ ਆ ਉਹ ਉੱਥੇ ਮਤਲਬ ਮੋਦੀ ਨੇ ਵੀ ਕੋਈ ਬਿਆਨ ਨਹੀਂ ਦਿੱਤਾ ਹਨਾ ਉਹ ਜੇ ਰੈੱਡ ਕਾਰਡ ਦਿਖਾ ਦਿੱਤਾ ਤੇ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਭਗਵੰਤ ਮਾਨ ਕਿੱਥੇ ਕਿਹੜੀਆਂ ਗੱਲਾਂ ਕਰੀ ਜਾ ਰਿਹਾ ਮਤਲਬ ਮੈਨੂੰ ਲੱਗਦਾ ਉਹ ਮੈਨੂੰ ਇੱਦਾਂ ਲੱਗਦਾ ਕਿ ਉਹ ਅਮਲੀਆਂ ਨੂੰ ਐਂਟਰਟੇਨ ਕਰ ਰਿਹਾ ਸ਼ਰਾਬੀਆਂ ਨੂੰ ਮਤਲਬ ਕੋਈ ਸੀਰੀਅਸ ਗੱਲ ਤਾਂ ਕਰੀ ਨਹੀਂ ਰਿਹਾ ਉਹ ਕੋਈ ਇੰਟਲੈਕਚੁਅਲ ਦੀ ਗੱਲ ਉਹ ਇੰਟਲੈਕਟ ਦੀ ਗੱਲ ਨਹੀਂ ਕਰ ਰਿਹਾ
ਕੋਈ ਸੀਰੀਅਸ ਗੱਲ ਮੈਨੂੰ ਤਾਂ ਉਹਦੇ ਲੱਗੀ ਜਿਹੜੇ ਸਪੈਲਿੰਗ ਦੱਸੇ ਸੀ ਉਹਦਾ ਚੰਡੀਗੜ੍ਹ ਦੇ ਬਾਕੀ ਤਾਂ ਕੋਈ ਗੱਲ ਨਹੀਂ ਸੀਰੀਅਸ ਕੀਤੀ
ਨਹੀਂ ਦੇਖੋ ਨਾ ਮਤਲਬ ਇਹ ਚਲੋ ਆਪਾਂ ਇੱਥੇ ਟਾਈਮ ਵੇਸਟ ਨਾ ਕਰੀਏ
ਤਾਂ
ਹਾਂ ਤੇ ਮੈਡਲ ਜਿਹੜੇ ਨੇ ਉਹ ਚਾਈਨਾ ਨੰਬਰ 1 ਤੇ ਆ ਰਿਹਾ ਫਿਲਹਾਲ ਜਿੱਦਾਂ ਵੀ ਆ ਇੱਕ ਦੇਸ਼ ਨੇ ਬੜੀ ਤਰੱਕੀ ਕੀਤੀ ਆ ਕਾਫੀ ਪੈਸਾ ਇਨਵੈਸਟ ਕੀਤਾ ਆਪਣੇ ਖਿਡਾਰੀਆਂ 'ਚ ਇੱਕ ਸਿਸਟਮ ਦੇ ਵਿੱਚ ਇਹ ਜਿਹੜੇ ਮੈਡਲ ਹੈ ਨਾ ਭਾਅ ਜੀ ਮੈਂ ਇਹ ਕਹਿੰਦਾ ਹਾਂ ਕਿ ਇਹ ਇੱਕ ਔਰਗਨਾਈਜ਼ਡ ਚੇਨ ਬਣਾਉਣੀ ਪੈਂਦੀ ਆ ਹੁਣ ਕ੍ਰਿਕਟ ਦੀ ਵੀ ਚੇਨ ਬਣੀ ਆ ਗਰਾਊਂਡ ਲੈਵਲ ਤੋਂ ਸਟਰੀਟ ਲੈਵਲ ਤੋਂ ਕ੍ਰਿਕਟ ਸ਼ੁਰੂ ਹੁੰਦੀ ਆ ਜਿਹੜਾ BCCI ਆ ਨਾ ਉਹ ਪੈਸਾ ਇਨਵੈਸਟ ਕਰਦਾ ਸਟੇਡੀਅਮਾਂ ਦੇ ਵਿੱਚ ਜਿਹੜੀਆਂ ਸਟੇਟ ਬੋਡੀਜ਼ ਆ ਫਿਰ IPLs ਆ ਫਿਰ 3-day 4-day ਗਰਾਊਂਡਾਂ ਗਰਾਊਂਡ ਕੀਪਰ ਤਿਆਰ ਕਰਨੇ ਇੱਕ ਪੂਰੀਆਂ ਅਕੈਡਮੀਆਂ ਚੱਲਦੀਆਂ ਫਿਰ ਡਾਟਾ ਮੈਨੇਜਮੈਂਟ ਇੱਕ ਨਾ ਪੂਰਾ ਇਨਫਰਾਸਟ੍ਰਕਚਰ ਬਣਾਉਣਾ ਪੈਂਦਾ ਤਾਂ ਜਾ ਕੇ ਟੀਮ ਨੰਬਰ ਬਣਦੀ ਹੈ। ਇੱਦਾਂ ਹੀ ਜਿਹੜਾ ਅਮਰੀਕਾ, ਚਾਈਨਾ, ਆਸਟ੍ਰੇਲੀਆ, ਇਹਨਾਂ ਦੇ ਪ੍ਰੋਗਰਾਮਸ ਹੁੰਦੇ ਨੇ, ਅਕੈਡਮੀਆਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਇੱਕ ਤਰਤੀਬ ਵਾਰ ਪਲੇਅਰ ਨਿਕਲ ਕੇ ਆਉਂਦੇ ਨੇ ਤਾਂ ਰਿਜ਼ਲਟ ਨਿਕਲਦੇ ਨੇ। ਚਾਈਨਾ ਨੇ ਵੀ ਇੱਦਾਂ ਹੀ ਕੀਤਾ, ਪੂਰਾ ਉਹਨਾਂ ਨੇ ਸੈੱਟ ਕੀਤਾ ਕਿ ਇੱਦਾਂ ਇੱਦਾਂ ਚੱਲਣਾ ਆ, ਇਸ ਲੈਵਲ ਤੋਂ ਅਸੀਂ ਸਕੂਲ ਤੋਂ ਨਿਆਣੇ ਚੱਕਣੇ ਆ, ਉੱਥੇ ਸਕੂਲ ਦੇ ਵਿੱਚ ਸਵਿਮਿੰਗ ਪੂਲ ਹੋਣਗੇ, ਫਿਰ ਬਾਹਰ ਹੋਣਗੇ, ਇੱਦਾਂ ਚੱਲਦਾ ਕੰਮ। ਹੁਣ ਜਿਹੜੇ ਇੰਡੀਆ ਦੇ ਮੈਡਲ, ਜਿਹੜਾ ਇੰਡੀਆ ਦੇ ਮੈਡਲ ਜਿੱਤ ਹੋ ਰਹੇ ਨੇ ਨਾ, ਫਰਕ ਆਪਾਂ ਇਹ ਦੇਖਣਾ ਆ, ਉਹ ਔਰਗਨਾਈਜ਼ ਤਰੀਕੇ ਚੋਂ ਨਹੀਂ ਨਿਕਲ ਰਹੇ, ਉਹ ਰੈਂਡਮ ਇੰਡੀਵਿਜੁਅਲ ਐਫਰਟਸ ਵਿੱਚੋਂ ਨਿਕਲ ਰਹੇ। ਮੇਰੀ ਆਪਣੀ ਰਾਏ ਆ, ਮੇਰੇ ਆਪਣੀ ਮਨੌਟ ਹੈ,
ਸੋ ਆਬਜ਼ਰਵੇਸ਼ਨ ਜਿਹੜੀ ਕਾਫੀ ਠੀਕ ਆ, ਇੰਡੀਵਿਜੁਅਲ ਐਫਰਟ ਦੇ ਵਿੱਚੋਂ ਮੈਡਲ ਆ ਰਹੇ ਆ, ਔਰਗਨਾਈਜ਼ ਐਫਰਟ ਨਹੀਂ ਹੋ ਰਹੀਆਂ। ਕੁਝ ਜਿਹੜੇ ਸਪੋਰਟਿੰਗ ਡਿਸਿਪਲਿਨ ਆ, ਜਿੱਦਾਂ ਕ੍ਰਿਕਟ ਆ, ਹਾਕੀ ਆ, ਹੁਣ ਥੋੜੀ ਜਿਹੀ ਉਹਦੇ ਵਿੱਚ ਐਫਰਟ ਹੋ ਰਹੇ ਕਾਫੀ, ਬਾਕੀ ਜਿਹੜੇ ਇੰਡੀਵਿਜੁਅਲ ਸਟਾਈਲ ਗੇਮ ਆ ਉਹਦੇ ਵਿੱਚ ਐਫਰਟਸ ਬਹੁਤ ਘੱਟ ਹੁੰਦੇ ਆ, ਤੇ ਜਿਹੜੇ ਇੰਡੀਵਿਜੁਅਲ ਆਪਣੇ ਆਪ ਕਰਦੇ, ਜਿੱਦਾਂ ਤੁਸੀਂ ਦੱਸਿਆ ਕਿ ਇੰਡੀਵਿਜੁਅਲ ਐਫਰਟ ਦੇ ਵਿੱਚੋਂ ਕੁਛ ਨਾ ਕੁਛ ਹਾਸਲ ਹੋ ਰਿਹਾ ਹੈ, ਜਿਸ ਤਰ੍ਹਾਂ ਇਹਨੂੰ ਕਲੈਕਟਿਵ ਐਫਰਟ ਬਣਾਇਆ ਜਾਊਗਾ, ਇੱਕ ਸਟੇਟ ਐਫਰਟ ਬਣਾਇਆ ਜਾਊਗਾ ਤੇ ਇੱਕ ਦੇਸ਼ ਦਾ ਐਫਰਟ ਬਣਾਇਆ ਜਾਊਗਾ, ਤਾਂ ਭਾਰਤ ਵੀ ਕਾਫੀ ਤਗਮੇ ਜਿਹੜੇ ਆ।
ਉਹ ਨਹੀਂ ਜਿੱਤ ਹੋਣੀ, ਉਹ ਭਾਜੀ ਨਹੀਂ ਜਿੱਤ ਹੋਣੇ, ਉਹਦੀ ਇੱਕ ਬਹੁਤ ਵੱਡੀ ਇੱਕ ਨਾ ਸਟਰਕਚਰਲ ਪ੍ਰੋਬਲਮ ਹੈ ਇੰਡੀਆ ਦੇ ਵਿੱਚ, ਜਿਹੜਾ ਨੈਪੋਟਿਜ਼ਮ ਹੈ, ਸਿਫਾਰਸ਼ਬਾਜ਼ੀ ਜਿਹੜੀ ਹੈ ਨਾ ਉਹਦੇ ਵਿੱਚ। ਦੇਖੋ ਜਿਹੜੇ ਸਰਕਾਰੀ ਅਦਾਰਿਆਂ 'ਚੋਂ ਸਿਸਟਮ ਦੇ ਵਿੱਚੋਂ ਪਲੇਅਰ ਬਣ ਰਹੇ ਨੇ ਉਹਦੇ ਵਿੱਚੋਂ ਬਹੁਤਾਤ ਕਹਿੰਦੇ, ਇਹੀ ਤਾਂ ਰੌਲਾ ਸੀ ਭਲਵਾਨਾਂ ਦਾ, ਇਹੀ ਤਾਂ ਰੌਲਾ ਹਾਕੀ ਦੀ ਤਰਾਸ ਦੀ ਇਹ ਰਹੀ ਹੈ ਕਿ ਪੋਲੀਟੀਕਲ ਇੰਟਰਫੇਰੈਂਸ, ਅਮੀਰਾਂ ਦੀ ਇੰਟਰਫੇਰੈਂਸ ਹੈ ਨਾ, ਮੇਰਾ ਮੁੰਡਾ ਉੱਥੇ ਜੀ ਬਣ ਜਾਊਗਾ ਹੈ ਨਾ, ਮੇਰਾ ਮੁੰਡਾ ਆਹ ਬਣ ਜਾਊਗਾ। ਸੋ ਉਹ ਕਲਚਰ ਜਿਹੜਾ ਇੰਡੀਆ ਦੇ ਵਿੱਚ ਸਰਕਾਰੀ ਅਦਾਰਿਆਂ 'ਚ ਜਾਂ ਕਿਸੇ ਵੀ ਇੰਸਟੀਟਿਊਸ਼ਨ 'ਚ ਬਣਦਾ ਆ, ਹੈਗਾ ਆ, ਰਹਿਣਾ ਆ, ਉਹਦੇ ਰਿਜ਼ਲਟ ਜਿਹੜੇ ਨੇ ਉਹ ਬੜੇ, ਮਤਲਬ ਆਪਾਂ ਦੇਖ ਹੀ ਲਏ ਆ ਕਿ ਨੰਬਰ 1 ਹਾਕੀ ਦੀ ਟੀਮ ਦਾ ਸੱਤਿਆਨਾਸ਼ ਕਰ ਦਿੱਤਾ ਹੈ ਨਾ, ਇਹ ਇਸ ਪੋਲਿਸੀਆਂ ਨੇ, ਪੋਲੀਟੀਕਲ ਪੋਲਿਸੀਆਂ ਨੇ। ਹੁਣ ਇਹ ਪਤਾ ਨਹੀਂ ਕਿਸ ਤਰ੍ਹਾਂ ਹੋ ਸਕਦਾ ਆ, ਵੀ ਇਹਦਾ ਹੱਲ ਕੀ ਹੋ ਸਕਦਾ ਆ। ਹੁਣ ਜੇ ਦੇਖੋ ਕੋਈ ਪ੍ਰਾਈਵੇਟ ਮਤਲਬ ਐਨ ਜੀ ਓ ਬਣ ਗਈ, ਫੋਰ ਐਗਜ਼ਾਮਪਲ ਅਸੀਂ 20-40-50-100 ਬੰਦਿਆਂ ਨੇ ਇੱਕ ਬਣਾ ਲਈ, ਵੀ ਅਸੀਂ ਇਸ ਏਰੀਏ 'ਚ ਇੱਕ ਸਟੇਡੀਅਮ ਛੋਟਾ ਜਿਹਾ ਬਣਾ ਕੇ ਉੱਥੇ ਆਪਾਂ ਇਸ ਸਪੋਰਟਸ ਦੇ ਪਲੇਅਰ ਤਿਆਰ ਕਰਨੇ ਆ, ਨੰਬਰ 1 ਕਰ ਵੀ ਦੇਵਾਂਗੇ, ਕੋਚ ਵੀ ਰੱਖਾਂਗੇ। ਹੁਣ ਉਹ ਤੋਂ ਉੱਪਰ ਜਦੋਂ ਸਿਲੈਕਸ਼ਨ ਹੋਣੀ ਆ, ਸਿਲੈਕਸ਼ਨ ਹੀ ਨਹੀਂ ਹੋਣੀ ਕਿਉਂਕਿ ਉਹ ਤਾਂ ਫਿਰ ਸਿਫਾਰਸ਼ੀ ਬੈਠੇ ਨੇ ਉੱਪਰ ਜਿਹੜੇ IOC 'ਚ ਜਾਣੇ ਜਾਂ ਜੋ ਵੀ ਜਾਣੇ ਹੈ ਨਾ। ਸੋ ਉੱਥੇ ਮਤਲਬ ਬੜੀ ਫਿਰ ਪ੍ਰੋਬਲਮ ਆਉਂਦੀ ਆ। ਇਹ ਨਾ ਇੱਕ ਜਦ ਤੱਕ ਕੋਈ ਧੜੱਲੇਦਾਰ ਰਾਜਾ ਪ੍ਰਾਈਮ ਮਿਨਿਸਟਰ ਜਾਂ ਡਿਫੈਂਸ,
ਤੁਸੀਂ ਦੁੱਖ ਦੀ ਰੰਗ ਤੇ ਗੱਲ ਰੱਖੀ ਜਿਹੜੀ ਆ ਉੱਤੇ ਗੱਲ ਕੀਤੀ ਆ, ਜਿੱਥੇ ਤੱਕ ਮੇਰਾ ਖਿਆਲ ਦੇ ਵਿੱਚ ਡੈਮੋਕਰੇਟਿਕ ਕੰਟਰੀ ਜਿੰਨੇ ਵੀ ਆ, ਅਮੈਰੀਕਾ ਨੂੰ ਛੱਡ ਲਓ, ਤੁਸੀਂ ਦੇਖਿਆ ਹੋਊਗਾ ਡੈਮੋਕਰੇਟਿਕ ਕੰਟਰੀ ਦੇ ਵਿੱਚ ਜਿਹੜੀ ਲੇਬਰ ਫੋਰਸ ਆ ਉਹ ਬਹੁਤ ਜ਼ਿਆਦਾ ਔਰਗੇਨਾਈਜ਼ ਹੁੰਦੀ, ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਗਰੁੱਪ ਹੁੰਦੇ ਉਹਦੇ ਵਿੱਚ। ਇਸੇ ਤਰ੍ਹਾਂ ਜਿਹੜੀ ਟੂ ਮੱਚ ਲਿਬਰਟੀਜ਼ ਦਿੱਤੀ ਹੋਈਆਂ, ਟੂ ਮੱਚ ਫਰੀਡਮ ਦਿੱਤੀ ਜਾਂਦੀ ਆ ਜਿਹੜੇ ਡੈਮੋਕਰੇਟਿਕ ਸੈਟਅਪ ਆ ਉਹਦੇ ਵਿੱਚ, ਉਹ ਉਸ ਡੈਮੋਕਰੇਟਿਕ ਸੈਟਅਪ ਦੇ ਵਿੱਚ ਵੀ ਮੈਂ ਕਿਹਾ ਡੈਮੋਕਰੇਸੀ ਵੀ ਇੱਕ ਇਹਦਾ ਰੀਜ਼ਨ ਹੋ ਸਕਦੀ ਆ, ਕਿਉਂਕਿ ਇੱਥੇ ਹਰ ਜਿਹੜਾ ਸਟੇਟ ਆ ਉਹਨੂੰ ਅਲੱਗ ਅਲੱਗ ਰਿਪ੍ਰੈਜੈਂਟੇਸ਼ਨ ਦਿੱਤੀ ਜਾਂਦੀ ਆ, ਤਾਂ ਕਿ ਥੋੜਾ ਤੁਸੀਂ ਆਪਣੀ ਜਿਹੜੀ ਵੋਟਿੰਗ ਤੁਹਾਡਾ ਜਿਹੜਾ ਫੂਡ ਆ ਉਹਨੂੰ ਮੇਨਟੇਨ ਰੱਖ ਸਕੋ, ਇੱਦਾਂ ਦੀ ਵੀ ਗੱਲ ਹੈਗੀ। ਹੁਣ ਚਾਈਨਾ ਦੇ ਵਿੱਚ ਉੱਥੇ ਔਰਗੇਨਾਈਜ਼ਡ ਪਾਵਰ, ਇੱਕ ਸੈਂਟਰ ਪਾਵਰ ਆ, ਸੈਂਟਰਲਾਈਜ਼ਡ ਪਾਵਰ ਆ, ਜਿਹੜੀ ਕਿ ਉੱਥੋਂ ਅਥਾਰਟੀਜ਼ ਥੱਲੇ ਨੂੰ ਆਉਣੀਆਂ, ਉਹਨੂੰ ਡੀਸੈਂਟਰਲਾਈਜੇਸ਼ਨ, ਕੰਟਰੋਲਡ ਡੀਸੈਂਟਰਲਾਈਜੇਸ਼ਨ ਕਹਿੰਦੇ ਆ, ਜਿਹੜੇ ਕਮਿਊਨਿਸਟ ਕੰਟਰੀ ਹੁੰਦੇ ਆ ਜਿੱਥੇ ਡਿਕਟੇਟਰ, ਜਿੱਦਾਂ ਡਿਕਟੇਟਰ ਟਾਈਪ ਹੁੰਦੇ ਆ, ਡਿਕਟੇਟਰ ਟਾਈਪ ਕੰਟਰੀ ਦੇ ਵਿੱਚ ਫੈਸਲੇ ਲੈਣੇ ਬੜੇ ਸੌਖੇ ਹੁੰਦੇ ਆ, ਕਿਉਂਕਿ ਸਿੱਧੇ ਫੈਸਲੇ ਆ ਉਹ ਲੈਣੇ ਬੜੇ ਸੌਖੇ ਹੁੰਦੇ ਆ। ਤਾਂ ਇਹ ਬਹੁਤ ਜ਼ਿਆਦਾ ਡੈਮੋਕਰੇਸੀ ਇਸ ਵੇਲੇ ਦੁਨੀਆਂ 'ਚ ਫੈਲੀ ਹੋਈ ਆ, ਇਸ ਨੂੰ ਥੋੜ੍ਹਾ ਕੰਟਰੋਲ ਅਗਰ ਕੀਤਾ ਜਾਵੇ ਤਾਂ ਇਹਦਾ ਖੇਡਾਂ 'ਤੇ ਵੀ ਸਾਡੇ ਵਰਗੇ ਡੈਮੋਕਰੇਟਿਕ ਕੰਟਰੀਆਂ 'ਤੇ ਫਰਕ ਪੈ ਸਕਦਾ ਆ, ਤੁਹਾਨੂੰ ਨਹੀਂ ਲੱਗਦਾ ਕਿ ਟੂ ਮੱਚ ਡੈਮੋਕਰੇਸੀ?
ਹਾਂਜੀ ਹਾਂਜੀ, ਮੈਂ ਉੱਥੇ ਹੀ ਆ ਰਿਹਾ ਨਾ, ਇਹਦੇ ਵਿੱਚ ਟੂ ਮੱਚ ਬਿਊਰੋਕਰੇਸੀ ਆ ਅਤੇ ਟੂ ਮੱਚ ਡੈਮੋਕਰੇਸੀ ਹੈ ਨਾ, ਅਤੇ ਇਹ ਦੋਨੋਂ ਹੀ ਜਿਹੜੀ ਬਿਊਰੋਕਰੇਸੀ ਅਤੇ ਡੈਮੋਕਰੇਸੀ ਨੂੰ ਤੁਸੀਂ ਛੱਡ ਦਿਓ ਪਾਸੇ, ਵੀ ਡੈਮੋ ਜਿਹੜੀ ਬਿਊਰੋਕਰੇਸੀ ਹੈ ਨਾ ਉਹ ਬੇਲਗਾਮ ਹੈ, ਉਹਨਾਂ ਨੇ ਆਪਣੀਆਂ ਡੀਲਾਂ ਬਣਾਈਆਂ ਹੋਈਆਂ ਨੇ ਹੈ ਨਾ, ਅਤੇ ਇਨਕੰਪੀਟੈਂਟ ਬੰਦੇ ਭਰਤੀ ਕੀਤੇ ਹੋਏ ਨੇ ਟੀਮਾਂ ਦੇ ਵਿੱਚ,
ਪਿੱਛੇ ਔਰਗਨਾਈਜ਼ ਰੈਡ ਟੇਪਿਜ਼ਮ ਵੀ ਕਹਿੰਦੇ ਤੁਸੀਂ ਬਿਊਰੋਕਰੇਸੀ ਨੂੰ।
ਹਾਂ, ਰੈਡ ਟੇਪਿਜ਼ਮ ਹੈ ਨਾ, ਉਹ ਜਿਹੜਾ ਆ ਉਹ ਰਿਜ਼ਲਟ ਓਰੀਐਂਟਡ ਨਹੀਂ ਹੈਗੇ। ਹੁਣ ਮੰਨ ਲਓ ਕਿ ਆਹ ਜਿਹੜੀ ਭਾਰਤੀ ਰੈਸਲਰ ਹੈ ਫੋਗਾਟ, ਹੈ ਨਾ, ਇਹਦਾ ਫੇਲੀਅਰ ਹੋਇਆ ਵੇਟ ਦਾ, ਠੀਕ ਹੈ, ਹੁਣ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਵੀ ਕਿਉਂ ਹੋਇਆ, ਠੀਕ ਹੈ। ਅਤੇ ਦੇਖੋ ਪਲੇਅਰ ਦਾ ਤਾਂ ਕੋਈ ਦੋਸ਼ ਨਹੀਂ, ਉਹ ਤਾਂ ਸਾਰੀ ਟੀਮ ਦੇ ਅੰਡਰ ਹੈ, ਉਹਨੂੰ ਤਾਂ ਘੁਲਣਾ ਹੈ, ਉਹਦੇ ਨਾਲ ਟੀਮ ਡਾਇਟੀਸ਼ਨ ਉਹਦੇ ਕੋਚ ਹੈਗੇ ਨੇ, ਹੁਣ ਉਹ ਕੋਚਾਂ ਅਤੇ ਡਾਇਟੀਸ਼ੀਅਨ ਦੀ ਇਨਵੈਸਟੀਗੇਸ਼ਨ ਹੋ ਕੇ ਸੰਬਡੀ ਇਜ਼ ਰਿਸਪੋਂਸੀਬਲ ਫੋਰ ਦੈਟ, ਹੁਣ ਉਹਦੇ ਉੱਤੇ ਕੀ ਹੈ, ਇਹਨੂੰ ਸਾਰੇ ਨੂੰ ਪਰਦਾ ਪਾਉਣਾ ਹੈ, ਇਹਨਾਂ ਨੇ ਢੱਕਣਾ ਉਹਨੂੰ, ਢੱਕ ਕੇ ਉਹਨੂੰ ਸੇਵ ਕਰਨਾ ਬੰਦਿਆਂ ਨੇ, ਕਿਉਂਕਿ ਉਹਦੇ ਲਿੰਕ ਉਹ ਪਹਿਲਾਂ ਹੀ ਲਿੰਕਾਂ ਦੇ ਥਰੂ ਆਏ ਹੋਣੇ ਆ ਬੰਦੇ, ਹੁਣ ਉਹਨਾਂ ਨੇ ਢੱਕਣਾ ਆ। ਹੁਣ ਜੇ ਹੁਣ ਰਾਈਟ ਮੌਕਾ ਆ, ਜੇ ਹੁਣ ਉਹਨੂੰ ਫੜ ਕੇ ਉਹਨੂੰ ਸੈਕ ਕਰੋ, ਉਹਨੂੰ ਕਹੋ ਭਾਈ ਯੂ ਆਰ ਅ ਫੇਲੀਅਰ, ਵੈਸੇ ਤਾਂ ਉਹਨੂੰ ਆਪੇ ਰਿਜ਼ਾਈਨ ਦੇ ਦੇਣਾ ਚਾਹੀਦਾ, ਠੀਕ ਹੈ, ਉਹਨੂੰ ਦੇਣਾ ਨਹੀਂ, ਠੀਕ ਹੈ, ਨੋਬਡੀ ਵਿਲ ਟੇਕ ਰਿਸਪੋਂਸੀਬਿਲਟੀ, ਅਤੇ ਉਹਨੂੰ ਰਿਜ਼ਾਈਨ ਦੇਣਾ ਚਾਹੀਦਾ, ਜੇ ਨਹੀਂ ਦੇਣਾ ਇਨਵੈਸਟੀਗੇਟ ਕਰਕੇ ਉਹਨੂੰ ਫਿਰ ਸੈਕ ਕਰਨਾ ਚਾਹੀਦਾ, ਉਹਨੂੰ ਕੱਢਣਾ ਚਾਹੀਦਾ, ਇੱਥੋਂ ਗੱਲ ਸ਼ੁਰੂ ਹੋਣੀ ਹੈ, ਫਿਰ ਕਲੀਨਅਪ ਸ਼ੁਰੂ ਹੋਣਾ ਹੈ, ਠੀਕ ਹੈ,
ਬਿਲਕੁਲ,
ਇਹ ਇਹਨਾਂ 'ਚ ਦਮ ਹੈ ਨਹੀਂ,
ਕੋਈ ਵੀ ਜਿਹੜਾ ਮੈਡੀਕਲ ਆਪਰੇਸ਼ਨ ਹੁੰਦਾ, ਕੋਈ ਵੀ ਮੈਡੀਕਲ ਗੱਲ ਹੁੰਦੀ ਆ, ਕੋਈ ਵੀ ਹਸਪਤਾਲ ਵਿੱਚ ਕੋਈ ਇਸ਼ੂ ਆ, ਕੋਈ ਸਰਜਰੀ ਹੁੰਦੀ ਜਾਂ ਆਪਰੇਸ਼ਨ ਹੁੰਦਾ, ਉਹਦੀ ਆਟੋ ਇਨਵੈਸਟੀਗੇਸ਼ਨ ਹੁੰਦੀ ਹੈ,
ਆਪਰੇਸ਼ਨ ਥੀਏਟਰ ਚ ਆਪਰੇਸ਼ਨ ਚੱਲ ਰਿਹਾ, ਨਰਸਾਂ ਕਿੱਦਾਂ ਬਿਹੇਵ ਕਰ ਰਹੀਆਂ, ਉਹ ਖੜੀਆਂ ਉੱਤੇ ਫੇਸਬੁੱਕ ਤਾਂ ਨਹੀਂ ਕਿਤੇ ਆਪਣਾ ਚੈੱਕ ਕਰੀ ਜਾ ਰਹੀਆਂ, ਠੀਕ ਹੈ, ਜਾਂ ਕੋਈ ਇੱਧਰ ਉੱਧਰ ਮੱਕ ਅਰਾਊਂਡ ਕਰਦੇ ਆ, ਇਜ਼ ਐਵਰੀਬਡੀ ਡੂਇੰਗ ਅ ਰਾਈਟ ਜੋਬ, ਉਹ ਤੋਂ ਬਾਅਦ ਉਹ ਰਿਕਾਰਡਿੰਗਸ ਚੱਲਦੀਆਂ, ਜੇ ਕੋਈ ਫੇਲੀਅਰ ਹੁੰਦਾ ਆ ਤਾਂ ਉਹ ਫਿਰ ਇਨਵੈਸਟੀਗੇਸ਼ਨ ਉਹਨਾਂ ਦੀ ਟੀਮ ਕਰਦੀ ਆ ਵੀ ਇਹ ਆਪਰੇਸ਼ਨ ਫੇਲ ਕਿੱਦਾਂ ਹੋਇਆ, ਵਟ ਵੈਂਟ ਰੋਂਗ।
ਈਵਨ ਐਜੂਕੇਸ਼ਨ ਸਿਸਟਮ ਦੇ ਵਿੱਚ ਵੀ ਮਤਲਬ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਐਡਵਾਂਸ ਕੰਟਰੀ ਉਹਨਾਂ ਦੇ ਵਿੱਚ ਆਟੋ ਇਨਵੈਸਟੀਗੇਸ਼ਨ ਹੁੰਦੀਆਂ ਆ, ਅਗਰ ਕਿਸੇ ਇੰਸਟੀਟਿਊਸ਼ਨ ਦੇ ਰਿਜ਼ਲਟ ਠੀਕ ਨਹੀਂ ਆ ਰਹੇ ਆ ਤਾਂ ਥੱਲੇ ਤਾਂ ਇਨਵੈਸਟੀਗੇਸ਼ਨ ਹੁੰਦੀ, ਉਹਦਾ ਰੀਜ਼ਨ ਕੀ ਆ, ਫਿਰ ਉਹਨਾਂ ਨੂੰ ਸੋਰਟ ਆਊਟ ਕੀਤਾ ਜਾਂਦਾ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੇ ਹੁਣ ਇੱਥੇ ਸਾਡੇ ਦੇਸ਼ ਦੇ ਵਿੱਚ ਇਹ ਹੋਇਆ ਆ, ਫੇਲੀਅਰ ਜਿਹੜੀ ਆ ਉਹ ਸਿਰਫ ਮੈਨੇਜਰ ਦੀ, ਮੈਨੇਜਰ ਤੋਂ ਵੀ ਜਿਹੜੇ ਉਹਦੇ ਲੁੱਕ ਆਫਟਰ ਕਰਨ ਵਾਲੇ ਲੋਕ ਸੀ ਉਹਨਾਂ ਦੀ ਫੇਲੀਅਰ ਆ, ਕੁੜੀ ਤੇ ਫੇਲ ਰਹੀ ਨਹੀਂ ਹੈ, ਕੁੜੀ ਦਾ ਵੇਟ ਪਹਿਲਾਂ ਉਹਨਾਂ ਨੂੰ ਕਰਨਾ ਚਾਹੀਦੀ ਆ, ਉਹਦੀ ਖੁਰਾਕ ਚੈੱਕ ਕਰਨੀ ਚਾਹੀਦੀ, ਸਭ ਕੁਛ ਕਰਨਾ ਚਾਹੀਦਾ ਸੀ। ਸਾਡੇ ਪਤਾ ਬਿਊਰੋਕਰੇਸੀ ਕੀ ਆ, ਸਾਡੇ ਬਿਊਰੋਕਰੇਸੀ ਆ ਟਰਮੀਨੋਲੋਜੀ ਨੂੰ ਚੇਂਜ ਕਰਨਾ। ਮੈਂ ਤੁਹਾਨੂੰ ਦੱਸਦਾ, ਪਹਿਲੇ ਜਦੋਂ ਅਸੀਂ ਆਏ ਸੀ ਇੱਥੇ 1996 ਦੇ ਵਿੱਚ, ਉਦੋਂ ਆਪਰੇਸ਼ਨ ਕਰਦੇ ਹੁੰਦੇ ਸੀ, ਕਹਿੰਦਾ ਇਹ ਆਪਰੇਸ਼ਨ ਹੋ ਰਹੇ ਆ ਜਿੱਦਾਂ ਕਿਸੇ ਦੀ ਬੋਡੀ ਦਾ ਕੁਛ ਪਾਰਟ ਹੈਗਾ। ਉਹਦੇ ਤੋਂ ਬਾਅਦ ਫਿਰ ਕੀ ਹੋਇਆ ਕਿ ਉਹ ਆਪਰੇਸ਼ਨ ਦੀ ਟਰਮੀਨੋਲੋਜੀ ਚੇਂਜ ਹੋ ਗਈ, ਫਿਰ ਉਹਨੂੰ ਕਹਿਣ ਲੱਗ ਪਿਆ ਜੀ ਇਹ ਸਰਜਰੀ ਇਹਦੀ ਹੋਣੀ ਆ, ਤੁਸੀਂ ਹੁਣ ਆਓਗੇ ਸਰਜਰੀ ਹੋਈ ਜੀ ਇਹਦੀ, ਹੁਣ ਸਰਜਰੀ ਵੀ ਹਟਾ ਦਿੱਤੀ, ਹੁਣ ਪ੍ਰੋਸੀਜਰ ਚੱਲ ਪਿਆ। ਉਹ
ਜਦੋਂ ਤੱਕ ਹਿੰਦੁਸਤਾਨ ਦੇ ਵਿੱਚ ਇਹ ਅਕਾਊਂਟੇਬਿਲਿਟੀ ਹੈ ਨਹੀਂ, ਜ਼ਿੰਮੇਵਾਰੀ ਕਿਹਦੀ ਹੈ ਇਹ, ਉਹ ਹੈ ਨਹੀਂ। ਹੁਣ ਉੱਤੋਂ ਤਾਂ ਦੇਖੋ ਨਾ, ਸੁਖਬੀਰ ਬਾਦਲ ਹੈ, ਕਿੰਨੀ ਵਾਰੀ ਉਹ ਹਾਰ ਚੁੱਕਾ ਹੈ, ਐਂਡ ਹੀ ਸਟਿਲ ਪ੍ਰੈਜ਼ੀਡੈਂਟ ਆਫ ਦੈਟ ਪਾਰਟੀ, ਰਿਜ਼ਾਈਨ ਨਹੀਂ ਦਿੱਤਾ। ਰਾਹੁਲ ਗਾਂਧੀ ਕਿੰਨੀ ਵਾਰੀ ਹਾਰ ਗਿਆ, ਉਹਨੇ ਰਿਜ਼ਾਈਨ ਦਿੱਤਾ, ਕਿਸੇ ਨੇ ਵੀ ਨਹੀਂ ਦਿੱਤਾ, ਮਤਲਬ ਕੁਰਸੀ ਪੜ ਲਈ ਬਸ ਆਪਾਂ ਛੱਡਣੀ ਨਹੀਂ ਹੈਗੀ, ਠੀਕ ਹੈ। ਇਸ ਕਰਕੇ ਨਾ ਜਿਹੜੀ ਆਪਾਂ ਹਿੰਦੁਸਤਾਨ ਦੀ ਸਪੋਰਟਸ ਦੀ ਗੱਲ ਕਰ ਰਹੇ ਹਾਂ, ਉਹਦੀ ਨਾ ਪਲੇਅਰਾਂ ਦੀ ਕੋਈ ਪ੍ਰੋਬਲਮ, ਜਿਹੜੇ ਆਪਾਂ ਕਹਿੰਦੇ ਹਾਂ ਨਾ ਇੰਨੀ ਆਬਾਦੀ ਆ, ਸਾਡੇ ਪਲੇਅਰ ਨਹੀਂ, ਪਲੇਅਰ ਬਹੁਤ ਹੈ, ਬੜੀ ਕੈਪੇਬਿਲਿਟੀਆਂ, ਪਰੇ ਤੋਂ ਪਰੇ ਹੈ, ਫੇਲੀਅਰ ਹੈਗਾ, ਫੇਲੀਅਰ ਹੈਗਾ ਐਡਮਿਨਿਸਟ੍ਰੇਸ਼ਨ 'ਚ, ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ 'ਚ ਫੇਲੀਅਰ ਹੈ, ਜਿਹੜੇ ਸੰਭਾਲਦੇ ਨੇ ਸਿਸਟਮ ਉਹ ਕੱਚੇ ਆ। ਜਿੱਦਣ ਸਾਡੀ ਬਿਊਰੋਕਰੇਸੀ, ਕੋਚਿਸ, ਇਹ ਸਾਰੇ ਇਹ ਸੈੱਟ ਹੋ ਗਏ ਨਾ, ਦੇਖੋ ਤੁਸੀਂ ਪਲੇਅਰ ਨਿਕਲਦੇ ਉੱਥੋਂ, ਠੀਕ ਹੈ ਨਾ। ਜਿਹੜੇ ਹੁਣ ਬਹੁਤ ਸਾਰੀ ਇੰਡਸਟਰੀਜ਼ ਆ, ਹੁਣ ਮੈਡੀਕਲ ਇੰਡਸਟਰੀ ਦੇ ਵਿੱਚ ਬੜਾ ਖਲਾਰਾ ਪਿਆ ਸੀਗਾ, ਡਾਕਟਰਾਂ ਨੇ ਬੜੀਆਂ ਮਾਨਾਈਆਂ ਕੀਤੀਆਂ, 2-3 ਡਾਕਟਰ ਟੰਗੇ, ਭਰੂਣ ਹੱਤਿਆ ਕਰਦੇ, ਮੁੜ ਕੇ ਅੱਜ ਤੱਕ ਸੁਣਿਆ ਕੁਛ ਉੱਥੇ, ਠੀਕ ਹੈ। ਸੋ ਇਸ ਕਰਕੇ ਹੁਣ ਘੱਟ ਹੈ ਨਾ, ਹੁਣ ਹੁਣ ਘੱਟ ਹੈ, ਹੁਣ ਹੁਣ ਪ੍ਰਚਾਰ ਵੀ ਬਹੁਤ ਹੈ, ਅਵੇਅਰਨੈਸ ਵੀ ਬਹੁਤ ਹੈ, ਹੈ ਨਾ, ਰੌਲਾ ਵੀ ਬਹੁਤ ਪਿਆ। ਡਾਕਟਰ ਤਿੰਨ ਚਾਰ ਜੇਲ੍ਹ 'ਚ ਵੀ ਦਿੱਤੇ, ਡੱਕੇ ਡੱਕਣੇ ਪਏ, ਕਿਉਂਕਿ ਇਨ ਦਾ ਐਂਡ ਐਵੀਡੈਂਸ ਆ ਗਈ ਸਾਹਮਣੇ। ਸੋ ਇੱਕ ਰਿਫੋਰਮ ਦੀ ਲੋੜ ਹੈ, ਉਹ ਤੋਂ ਬਾਅਦ ਗੱਲ ਹੋਣੀ। ਖੈਰ ਆਪਾਂ ਚੱਲਦੇ ਹਾਂ ਜੀ। ਪਰਮਜੀਤ ਸਿੰਘ ਕਹਿ ਰਹੇ ਨੇ, ਕਹਿੰਦੇ ਭਾਰਤ 69ਵੇਂ ਨੰਬਰ 'ਤੇ, ਯਾਨੀ ਕਿ 69 ਨੰਬਰ 'ਤੇ, ਅਤੇ ਸਿੱਧੂ ਸਾਹਿਬ ਕਹਿੰਦੇ ਉਹ ਤਾਂ ਹੈ ਜੀ ਅਕਾਲੀ ਦਲ ਬਾਦਲ, ਘਰ ਦੀ ਗੱਡੀ ਗੰਡਾ ਸਿੰਘ ਡਰਾਈਵਰ।
ਬਿਲਕੁਲ ਬਿਲਕੁਲ ਠੀਕ ਹੈ। ਹੁਣ ਅਕਾਲੀ ਦਲ ਬਿਲਕੁਲ ਸਾਹਮਣੇ ਦਿਖ ਰਿਹਾ, ਉਹਦੇ ਰੀਜ਼ਨ ਦਿਖ ਰਿਹਾ ਕਾਹਦੇ ਅਕਾਲੀ ਦਲ ਡਾਊਨਫਾਲ ਆ। ਅਸਲ ਵਿੱਚ ਬਾਦਲ ਪਰਿਵਾਰ ਨੂੰ ਹੁਣ ਪੰਜਾਬ ਦੇ ਵਿੱਚ ਕੋਈ ਲਾਇਕ ਨਹੀਂ ਕਰਦਾ, ਉਹਨਾਂ ਨੂੰ ਪਤਾ ਹੈ, ਕੰਧ ਤੇ ਲਿਖਿਆ ਆ, ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਕਈ ਵਾਰੀ ਤੁਸੀਂ ਨਾ ਬੈਕਫੁੱਟ ਤੇ ਆ ਜਾਂਦੇ ਆ, ਫਿਰ ਤੁਹਾਨੂੰ ਫਰੰਟਫੁੱਟ ਤੇ ਜਾਣ ਦੇ ਚਾਂਸ ਬਹੁਤ ਹੁੰਦੇ ਆ, ਤੁਸੀਂ ਛੱਡਦੇ ਹੋ। ਅਕਾਲੀ ਦਲ ਦੁਬਾਰਾ ਰਿਵਾਈਵ ਹੋਊਗਾ, ਦੁਬਾਰਾ ਪੰਜਾਬ ਦੀ ਸਰਕਾਰ ਬਣਾਊਗਾ, ਫਿਰ ਤੁਹਾਨੂੰ ਮੌਕਾ ਮਿਲ ਸਕਦਾ।
ਨਹੀਂ ਮੌਕਾ ਕੱਲ ਮਿਲਣਾ ਨਹੀਂ, ਕਰ ਲਈ ਹੁਣ ਦੇਖੋ ਨਾ, ਡੇਢ ਪੀੜ੍ਹੀ ਕਰ ਲਈ, ਸਾਰਾ ਕੁਛ ਕਰ ਲਿਆ, ਤੇ ਹੁਣ ਤੁਸੀਂ ਪਿੱਛੇ ਬੈਠ ਕੇ ਸਮਾਂ ਕੇ ਉਹਨਾਂ ਨੂੰ, ਉਹਨਾਂ ਦੇ ਐਡਵਾਈਜ਼ਰ ਬਣੋ, ਕਿੰਗ ਮੇਕਰ ਬਣੋ, ਹਨਾ, ਤੇ ਉਹਨਾਂ ਨੂੰ ਐਡਵਾਈਜ਼ ਕਰੋ। ਇਹ ਹੁਣ ਮੈਂ ਤਾਂ ਕਹਿੰਦਾ ਹਾਂ, ਮੈਂ ਤਾਂ ਸੰਗਤ ਨਹੀਂ ਨਾ ਮੰਨਦੇ
ਉਹ,
ਅਸੀਂ ਤਾਂ ਦੇਖੋ ਇੱਕ ਟਾਈਮ ਹੁੰਦਾ। ਤੇ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਸਾਡੇ ਨਾਲ ਜੁੜੇ ਨੇ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭਾਅ ਜੀ ਤੁਹਾਨੂੰ ਤੇ ਮੈਨੂੰ, ਕਹਿੰਦੇ ਵਿਚਾਰ ਬਹੁਤ ਵਧੀਆ ਸੀ, ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਕਹਿੰਦੇ ਬੈਡਮਿੰਟਨ ਖਿਡਾਰੀ ਸਾਨੀਆ ਨੇਹਵਾਲ ਦੀ ਇੰਟਰਵਿਊ ਸੁਣੀ ਸੀ, ਜਿਸ ਵਿੱਚ ਉਹ ਗੱਲ ਕਰ ਰਹੀ ਸੀ ਕਿ ਅਸੀਂ ਸਾਰੀ ਟ੍ਰੇਨਿੰਗ ਆਪ ਕਰਦੇ ਹਾਂ, ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ, ਜਦੋਂ ਮੈਡਲ ਜਿੱਤ ਕੇ ਜਿੱਤਦੇ ਹਾਂ ਤਾਂ ਉਸ ਤੋਂ ਬਾਅਦ ਸਰਕਾਰ ਮਦਦ ਕਰਦੀ ਹੈ ਬਾਅਦ ਵਿੱਚੋਂ, ਠੀਕ ਹੈ। ਸੋ ਉਹ ਇਸ ਕਰਕੇ ਫਿਰ ਉਹਨਾਂ ਨੂੰ ਕਰਨੀ ਪੈਂਦੀ ਹੈ ਬਾਅਦ ਦੇ ਵਿੱਚੋਂ, ਕਿਉਂਕਿ ਮੈਡਲ ਜਿੱਤ ਕੇ ਜਿਹੜਾ ਉਹਨਾਂ ਦਾ ਅਫੀਸ਼ੀਅਲ ਸਿਸਟਮ ਹੈ ਉਹ ਤਾਂ ਪਤਾ ਨਹੀਂ ਕਿੱਧਰ ਪੈਸਾ ਆ ਰਿਹਾ, ਕਿੱਧਰ ਜਾ ਰਿਹਾ, ਹੈ ਨਾ, ਕੌਣ ਖਾ ਰਿਹਾ ਅਤੇ ਕੌਣ ਨਹੀਂ ਖਾ ਰਿਹਾ। ਖੈਰ ਅਮਰੀਕ ਭਾਅ ਜੀ, ਹੁਣ ਆਪਾਂ ਥੋੜ੍ਹੀ ਜਿਹੀ ਬੰਗਲਾਦੇਸ਼ 'ਤੇ ਟਿੱਪਣੀ ਕਰੀਏ, ਫਿਰ ਇੰਗਲੈਂਡ ਚੱਲਾਂਗੇ। ਬੰਗਲਾਦੇਸ਼ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਿ ਉਹ ਜੋ ਉੱਥੇ ਹੋਇਆ ਉਸਦਾ ਜ਼ਿੰਮੇਵਾਰ ਕੌਣ ਹੈ?
ਅਮਨਦੀਪ, ਜਿੱਦਾਂ ਹੁਣ ਕੱਲ ਗਿੱਲ ਸਾਹਿਬ ਨੇ ਸਾਰੀ ਕਹਾਣੀ ਸੁਣਾਈ ਦਿੱਤੀ ਆ ਕਿ ਬੰਗਲਾਦੇਸ਼ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਕਦੋਂ ਸ਼ੁਰੂ ਹੋਈ, ਕਿਉਂ ਸ਼ੁਰੂ ਹੋਈ ਤੇ ਕੀ ਕਾਰਨ ਸੀਗੇ, ਜਦੋਂ ਮੁਕਤੀ ਬਾਨੀ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਾਇਆ ਤਾਂ ਭਾਰਤ ਨੇ ਸੀ, ਜਿਹੜਾ ਉੱਥੇ ਦਾ ਲੀਡਰ ਸੀ ਮੁਜੀਬੁਰ ਰਹਿਮਾਨ, ਤੇ ਉਹ ਉਸ ਵੇਲੇ ਉਹਨਾਂ ਨੇ ਜਿਹੜੀ ਇੰਡੀਪੈਂਡੈਂਸ ਦੀ ਜਿਹੜੀ ਲੜਾਈ ਦੀ ਲੀਡ ਕੀਤਾ ਸੀ ਉਹਨੂੰ, ਤੇ 1971 ਵਿੱਚ ਭਾਰਤੀ ਸੈਨਾ ਦੇ ਮਦਦ ਦੇ ਨਾਲ ਬੰਗਲਾਦੇਸ਼ ਆਜ਼ਾਦ ਹੋਇਆ, ਤੇ ਮੁਕਤੀ ਬਾਨੀ ਜਿਹੜੇ ਉੱਥੇ ਦੇ ਸੀਗੇ ਯੋਧੇ ਸੀ ਜਿਹਨਾਂ ਨੇ ਫਰੰਟ ਲਾਈਨ ਤੇ ਜਾ ਕੇ ਲੜਾਈ ਲੜੀ ਆ, ਤੇ ਉਹਨਾਂ ਉਹਦੇ ਜਿਹੜੇ ਸਾਰੇ ਪੈਰੋਕਾਰ ਸੀ ਜਾਂ ਮੁਕਤੀ ਬਾਨੀ ਦੇ ਪਰਿਵਾਰ ਸੀ ਉਹਨਾਂ ਨੂੰ, ਹਾਂ ਕਾਰਕੁਨ ਸੀ, ਉਹਨਾਂ ਨੂੰ ਰਿਜ਼ਰਵੇਸ਼ਨ ਉੱਥੇ ਦਿੱਤੀ ਗਈ ਕਿ ਸਰਕਾਰੀ ਨੌਕਰੀਆਂ ਦੇ ਵਿੱਚ, ਈਵਨ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਵੀ ਉਹਨਾਂ ਨੂੰ ਰਿਜ਼ਰਵੇਸ਼ਨ ਕੋਟਾ ਰੱਖਿਆ ਗਿਆ ਕਿ ਉਹਨਾਂ ਨੂੰ, ਉਹ ਫਿਰ ਅੱਗੇ ਤੋਂ ਅੱਗੇ ਚੱਲਦਾ ਰਿਹਾ ਉਹ ਕੋਟਾ, ਹੁਣ ਤੱਕ ਵੀ ਉਹ ਕਾਫੀ ਵੱਡਾ ਕੋਟਾ ਸੀ, ਉਹਦੇ ਸਟੈਟਿਸਟਿਕਸ ਤਾਂ ਮੈਂ ਦੇਖੇ ਸੀ, ਮੈਨੂੰ ਯਾਦ ਨਹੀਂ ਆ, ਜਿੱਦਾਂ ਕੱਲ ਗਿੱਲ ਸਾਹਿਬ ਨੇ ਦੱਸਿਆ ਸੀ ਕਿ ਉਹਦੇ ਨਾਲ ਕੀ ਹੋਇਆ, ਕਿਹੜੇ ਦੂਜੇ ਤਬਕੇ ਸੀ ਜਿਹੜੇ ਹਾਇਰ, ਜਿਹੜੇ ਐਫਲੂਐਂਟ ਤਬਕੇ ਹੁੰਦੇ ਜਾਂ ਦੂਜੇ ਮਿਹਨਤਕਸ਼ ਤਬਕੇ ਹੁੰਦੇ ਜਿਹੜੇ ਕਿ ਮੁਕਤੀ ਬਾਨੀ ਦੇ ਨਾਲ ਰਿਲੇਟਡ ਨਹੀਂ ਸੀ, ਉਹ ਬੜੇ ਥੱਲੇ ਲੱਗੇ, ਯੂਨੀਵਰਸਿਟੀ ਤੋਂ ਡਿਗਰੀਆਂ ਵੀ ਕਰਦੇ ਸੀ ਮੁੰਡੇ, ਪੜ੍ਹਦੇ ਸੀ, ਮਿਹਨਤ ਕਰਦੇ ਸੀ, ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਸੀ, ਰਿਜ਼ਰਵੇਸ਼ਨ ਦੇ ਨਾਲ ਉਹਨਾਂ ਨੂੰ ਫਿਰ ਨੌਕਰੀਆਂ, ਮੁਕਤੀ ਬਾਨੀ ਦੇ ਜਿਹੜੇ ਕੁਛ ਬੰਦੇ ਸੀ ਉਹਨਾਂ ਨੂੰ ਜ਼ਿਆਦਾ ਉਹ ਐਫਲੂਐਂਟ ਬਣ ਗਏ, ਉਹ ਅਮੀਰ ਲੋਕ ਹੋ ਗਏ ਜ਼ਿਆਦਾ,
ਮਤਲਬ ਆਪਾਂ
ਸਰਕਾਰੀ ਨੌਕਰੀਆਂ ਦੇ ਗੱਲਬਾਤ ਉਹਨਾਂ ਦਾ ਰਿਹਾ,
ਇੱਦਾਂ ਕਹਿ ਸਕਦੇ ਹਾਂ, ਜਿੱਦਾਂ ਆਪਣੇ ਫਰੀਡਮ ਫਾਈਟਰਾਂ ਨੂੰ ਇਕੱਲੀਆਂ ਨੌਕਰੀਆਂ ਦੇਣੀਆਂ, ਹਨਾ,
ਫਰੀਡਮ ਫਾਈਟਰਾਂ ਨੂੰ ਇਕੱਲੀਆਂ ਨੌਕਰੀਆਂ ਦੇਣੀਆਂ,
ਸਾਡੇ ਵੀ ਜਿਹੜੀ ਦੇਖੋ ਰਿਜ਼ਰਵੇਸ਼ਨ ਹੈ ਇਹਦੀ ਆਣੀ ਹੈ, ਇਹੀ ਸਮੱਸਿਆ ਦੇਖੋ ਇੰਡੀਆ ਚ ਆਉਣੀ ਹੈ,
ਸਾਡੇ ਵੀ ਆਣੀ ਹੈ ਇਹਦੇ ਨਾਲ ਹੁੰਦਾ ਕੀ ਹੈ, ਮਨਦੀਪ, ਰਿਜ਼ਰਵੇਸ਼ਨ ਦੇਣੀ ਮਾੜੀ ਨੀ ਹੈ, ਇਨੀਸ਼ੀਅਲ ਸਟੇਜ ਦੇ ਵਿੱਚ ਦੇਣੀ ਬਣਦੀ ਵੀ ਹੈ,
ਜਨਰੇਸ਼ਨਲੀ
ਹਾਂਜੀ, ਉਹ ਲਾਗੂ ਨੀ ਹਮੇਸ਼ਾ ਰਹਿਣੀ ਚਾਹੀਦੀ, ਉਹਨੂੰ ਹੌਲੀ 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 ਹਰ ਸਟੇਜ ਤੇ ਘਟਾਉਣਾ ਚਾਹੀਦਾ, ਤਾਂ ਕਿ ਉਹਦੀ ਉਹਦੀ ਐਫੀਸ਼ੀਐਂਸੀ ਜਿਹੜੀ ਹੁੰਦੀ ਨਾ ਕੰਟਰੀ ਦੇ, ਜਿਹੜੇ ਸਕਿਲਡ ਵਰਕਰ ਹੈ ਉਹਦੇ ਤੇ ਨਾ ਪਵੇ। ਹੁਣ ਹਿੰਦੁਸਤਾਨ ਦੇ ਵਿੱਚ ਕਈ ਸਕਿਲਡ ਜਿਹੜੇ ਚੰਗੀਆਂ ਜਿਹੜੇ ਹਾਈ ਲੈਵਲ ਦੇ ਜਿਹੜੇ ਕਾਸਟ ਆ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਲੋਕ ਰਹਿ ਜਾਂਦੇ, ਉਹ ਬਿਊਰੋਕ੍ਰੇਸੀ ਦੇ ਵਿੱਚ ਆਉਂਦੇ ਨੇ, ਬਿਊਰੋਕ੍ਰੇਸੀ ਦੀ ਪ੍ਰੋਬਲਮ ਇਹਨਾਂ ਕੰਟਰੀਆਂ ਤਾਂ ਹੀ ਆਉਂਦੀ ਹੈ
ਭਾਜੀ,
ਬਿਊਰੋਕ੍ਰੇਸੀ
ਮੈਂ
ਜਿਹੜੀ ਪ੍ਰੋਬਲਮ ਆ ਰਹੀ ਹੈ
ਬਹੁਤ
ਨਾ,
ਬਹੁਤ ਪਹਿਲਾਂ
ਬਿਊਰੋਕ੍ਰੈਟਿਕ ਜਿਹੜਾ ਸੈਟਅਪ ਆ ਇਹਦੇ ਵਿੱਚ ਪ੍ਰੋਬਲਮ ਇਹੀ ਆ ਰਹੀ ਹੈ ਰਿਜ਼ਰਵੇਸ਼ਨ ਦੀ।
ਦੇਖੋ ਵੋਟ ਕਲਚਰ ਹੈ ਨਾ ਜਿਹੜਾ, ਜਿਹੜਾ ਵੋਟ ਕਲਚਰ ਰਿਫੋਰਮ ਨਹੀਂ ਹੋਣ ਦੇ ਰਿਹਾ, ਅਮੈਰੀਕਾ ਦੀ ਵੀ ਇਹੀ ਪ੍ਰੋਬਲਮ ਆ ਰਹੀ ਆ ਤੇ ਆਸਟ੍ਰੇਲੀਆ ਦੀ ਵੀ ਇਹੀ ਪ੍ਰੋਬਲਮ ਆ ਰਹੀ ਆ। ਜਿੰਨਾ ਇੱਥੇ ਤੇਜ਼ੀ ਨਾਲ ਕੰਮ ਹੋਣੇ ਚਾਹੀਦੇ ਆ ਜਾਂ ਤੇਜ਼ੀ ਨਾਲ ਡਿਵੈਲਪਮੈਂਟ ਕਲੀਨ ਨੀਟ ਐਂਡ ਕਲੀਨ ਹੋਣੀ ਚਾਹੀਦੀ, ਉਨੀ ਹੋ ਨਹੀਂ ਰਹੀ ਕਿਉਂਕਿ ਇੱਕ ਤਿੰਨ ਸਾਈਕਲ ਦਾ, ਤਿੰਨ ਸਾਲ ਸਾਈਕਲ, 4 ਸਾਲ ਸਾਈਕਲ, 5 ਸਾਲ ਸਾਈਕਲ ਦਾ ਵੋਟ ਸਾਈਕਲ ਜਿਹੜਾ ਹੈ ਨਾ ਉਹ ਪੇਸ਼ ਨਹੀਂ ਜਾਣ ਦਿੰਦਾ। ਇੱਕ ਵੋਟ ਹਟਦੀ ਆ ਦੂਜੀ ਵੋਟ ਸ਼ੁਰੂ ਹੋ ਜਾਂਦੀ। ਈਵਨ ਸਾਡੇ ਮਤਲਬ ਗੁਰੂ ਘਰਾਂ ਦੀਆਂ ਕਮੇਟੀਆਂ, ਸਪੋਰਟਸ ਕਲੱਬਾਂ ਦੀਆਂ ਕਮੇਟੀਆਂ ਜਾਂ ਹੋਰ ਜਿਹੜੀ ਸੰਸਥਾਵਾਂ ਆ ਉਹਨਾਂ ਦਾ ਵੀ ਮਤਲਬ ਸਾਲ ਮਗਰੋਂ ਕਮੇਟੀ ਬਦਲ ਜਾਣੀ ਆ ਜੀ, ਸਾਲ ਮਗਰੋਂ ਪਤਾ ਨਹੀਂ ਰਹਿਣਾ ਜਾਂ ਨਹੀਂ ਰਹਿਣਾ।
ਇੱਕ ਜਿੰਦੀ ਜਾਗਦੀ ਐਗਜ਼ਾਮਪਲ ਹੈ ਅਮਨਦੀਪ, ਜਦੋਂ ਮਨਮੋਹਨ ਸਿੰਘ ਦੀ ਸਰਕਾਰ 1900 ਸਰਕਾਰ ਜਦੋਂ ਬਣੀ ਸੀ, ਮਨਮੋਹਨ ਸਿੰਘ ਪਹਿਲੀ ਸਰਕਾਰ, ਉਹਨਾਂ ਨੇ ਦਿੱਲੀ ਦੇ ਵਿੱਚ ਰਿਫਾਰਮ ਕਰਨੇ ਸ਼ੁਰੂ ਕੀਤੇ ਸੀ, ਕਰਨੇ ਚਾਹੇ ਸੀਗੇ ਤੁਹਾਨੂੰ ਯਾਦ ਹੋਣਾ, ਕਿ ਉਹਨਾਂ ਨੇ ਜਿਹੜੀ ਘਰ ਦੀ ਇੰਡਸਟਰੀ ਸੀ ਨਾ, ਘਰਾਂ ਦੀ ਇੰਡਸਟਰੀ ਨੂੰ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਕੈਪੀਟਲਿਸਟ ਵਿਵਸਥਾ ਦੇ ਵਿੱਚ, ਡੈਮੋਕ੍ਰੈਟਿਕ ਵਿਵਸਥਾ ਦੇ ਵਿੱਚ ਕੈਪੀਟਲਿਸਟ ਐਲੀਮੈਂਟ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਕਿ ਜਿਹੜੇ ਇਹ ਘਰਾਂ ਦੇ ਵਿੱਚ ਇੰਡਸਟਰੀ ਆ ਨਾ ਇਹ ਬੜੀ ਖਤਰਨਾਕ ਆ, ਇਹਦੇ ਨਾਲ ਬੜੀ ਆਵਾਜ਼ ਆਉਂਦੀ ਆ, ਕੂਆ ਪੈਦਾ ਹੁੰਦਾ, ਲੋਕ ਚੱਜ ਨਾਲ ਸੌ ਨਹੀਂ ਸਕਦੇ, ਇਹਨੂੰ ਕੱਢ ਕੇ ਇੱਕ ਆਰਗੇਨਾਈਜ਼ ਸੈਕਟਰ ਦੇ ਵਿੱਚ ਬਾਹਰ, ਦਿੱਲੀ ਤੋਂ ਬਾਹਰਲੇ ਇਲਾਕਿਆਂ ਦੇ ਵਿੱਚ ਲਿਜਾ ਕੇ ਉੱਥੇ ਸੈਟਲ ਕੀਤਾ ਜਾਵੇ ਜਿੰਨੇ ਵੀ ਘਰਾਂ 'ਚ ਕੰਮ ਕਰਦੇ ਆ, ਉਹਦਾ ਅਮਦੀਪ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ।
ਮੈਨੂੰ ਯਾਦ ਹੈ ਦਿੱਲੀ ਦੇ ਤਾਂ ਘਰ, ਉਹ ਪਤਾ ਕੀ ਹੈ ਫਿਰ ਦੇਖੋ ਹੁੰਦੇ ਤਾਂ ਉਹ ਡੋਮੈਸਟਿਕ ਕਨੈਕਸ਼ਨ ਹੈ ਉੱਥੇ ਬਿਜਲੀ ਦੇ, ਲਾ ਲੈਂਦੇ ਵੱਡੀਆਂ ਵੱਡੀਆਂ ਮਸ਼ੀਨਾਂ ਉੱਤੇ, ਕਿਹੜੇ ਕੋਈ ਦੇਖਦਾ ਵੱਡੀਆਂ ਦੇ ਦੇ ਕੇ ਲਾਈ ਜਾਂਦੇ, ਉਹ ਵੀ ਲੋਡ ਪੈਂਦਾ ਰਿਸੋਰਸਿਸ ਦੇ, ਉਹਦੀ ਜਿਹੜੀ ਪੋਲਿਊਸ਼ਨ ਹੈ। ਦੇਖੋ ਨਟ ਬੋਲਟਾਂ ਦੀਆਂ ਘਰਾਂ ਦੇ ਵਿੱਚ ਫੈਕਟਰੀਆਂ ਲਾਈਆਂ ਹੋਈਆਂ ਸੀ ਲੋਕਾਂ ਨੇ ਉੱਥੇ, ਹੈ ਨਾ, ਅਤੇ ਹੁਣ ਵੀ ਆ, ਪਰ ਉਹ ਦੇਖੋ ਉਹਦੀ ਰਿਫੋਰਮ ਕਰਦੇ ਆ ਉਦੋਂ ਬੜਾ ਵਿਰੋਧ। ਖੈਰ ਹੁਣ ਚੱਲਦੇ ਆ ਇੰਗਲੈਂਡ, ਇੰਗਲੈਂਡ ਦੇ ਵਿੱਚ ਕੀ ਸਿਚੁਏਸ਼ਨ ਹੈ?
ਤੁਸੀਂ ਦੱਸਿਆ ਸੀ ਕਿ ਕੱਲ ਮੈਨੂੰ ਹੁਕਮ ਕੀਤਾ ਸੀ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਇੰਗਲੈਂਡ ਦੇ ਵਿੱਚ ਫੋਨ ਕਰਕੇ ਪਤਾ ਕਰੋ ਕੀ ਇੰਗਲੈਂਡ ਵਿੱਚ ਕੀ ਚੱਲ ਕੀ ਰਿਹਾ। ਹੁਣ ਵਫ਼ਾਦਾਰੀ ਦੀ ਅਦਾਇਗੀ ਦਾ ਮੂਵਮੈਂਟ ਆ ਗਿਆ ਹੈ ਕਿ ਉਹਨੂੰ ਅਸੀਂ ਪੇਸ਼ ਕੀਤਾ ਜਾਵੇ, ਮੈਂ ਉਹਦੀ ਅਦਾਇਗੀ ਕਰਨ ਲੱਗਾ ਜਿਹੜਾ ਤੁਸੀਂ ਮੈਨੂੰ ਗੱਲ ਕਹੀ ਸੀ, ਹੁਣ ਵਫ਼ਾਦਾਰ ਹੋ ਕੇ ਮੈਂ ਉਹਦੀ ਅਦਾਇਗੀ ਕਰਨ ਲੱਗਾ। ਤੇ ਉਹਦੇ ਵਿੱਚ ਅਮਨਦੀਪ, ਜੇ ਸਿੱਧੇ ਸ਼ਬਦਾਂ ਵਿੱਚ ਜਿਹੜੀ ਮੇਰੀ ਕਮਿਊਨੀਕੇਸ਼ਨ ਹੋਈ ਆ ਜਾਂ ਇੰਟਰੈਕਸ਼ਨ ਹੋਈ ਆ ਆਪਣੇ ਰਿਸ਼ਤੇਦਾਰਾਂ ਦੇ ਨਾਲ, ਭਰਾਵਾਂ ਦੇ ਨਾਲ, ਤੇ ਸਮੱਸਿਆ ਉਹਨਾਂ ਨੇ ਦੱਸੀ ਆ
ਕਿ
ਕੋਈ ਸਮੱਸਿਆ ਹੀ ਨਹੀਂ, ਕਹਿੰਦੇ ਕੋਈ ਸਮੱਸਿਆ ਨਹੀਂ ਹੈ ਇੱਥੇ, ਕੋਈ ਏਦਾਂ ਦੀ ਸਮੱਸਿਆ ਨਹੀਂ ਹੈ, ਇੱਕ ਪਾਵਰ ਹਾਊਸ ਆ। ਜਿੱਦਾਂ ਮਾਈਗ੍ਰੇਸ਼ਨ ਹੁੰਦੀ ਆ, ਮਾਈਗ੍ਰੇਸ਼ਨ ਹੁੰਦੇ ਨਾ ਹੋਣ ਦੇ ਨਾਲ ਕਈ ਸ਼ਹਿਰਾਂ ਦੇ ਵਿੱਚ ਕਈ ਕਮਿਊਨਿਟੀਆਂ ਦੇ ਪਾਵਰ ਹਾਊਸ ਬਣ ਜਾਂਦੇ ਆ,
ਇਕੱਠੇ ਹੋ ਜਾਂਦੇ,
ਜਿਹਨੂੰ ਤੁਸੀਂ ਸੰਗਠਿਤ ਹੋ ਜਾਂਦੇ ਆ,
ਸੰਗਠਿਤ ਹੋ ਜਾਂਦੇ ਆ। ਅਮਰੀਕਾ ਭਾਸ਼ਾ ਜਿਹਨੂੰ ਗੈਟੋ ਕਹਿੰਦੇ ਆ, ਗੈਟੋ ਦਾ ਮਤਲਬ
ਇਕੱਠੇ, ਹਾਂਜੀ, ਉਹ ਇਕੱਠੇ ਹੋ ਕੇ,
ਇਕੱਠੇ ਹੋ ਕੇ
ਤੇ ਇੱਕ ਕਮਿਊਨਿਟੀ ਦੇ ਲੋਕ ਇਕੱਠੇ ਜਿਲੇ ਹੋ ਗਏ, ਉਹ ਇੱਕ ਪਾਵਰ ਪੁਆਇੰਟ ਬਣ ਗਿਆ, ਪਾਵਰ ਸਟਰਗਲ ਹੋਣ ਲੱਗ ਪਏ। ਜਿਹੜੇ ਹੁਣ ਜਿਹੜੇ ਦੇਸ਼ ਵਿੱਚ ਤੁਸੀਂ ਆਏ ਆ, ਜਿਹਨਾਂ ਜਿਸ ਦੇਸ਼ ਦੀ ਆਬਾਦੀ ਜ਼ਿਆਦਾ ਆ, ਉਹ ਫਿਰ ਕਈ ਵਾਰੀ ਉਹ ਖਿੱਚ ਜਾਂਦੇ ਆ ਉਹਨਾਂ ਪਾਵਰ ਪੁਆਇੰਟ ਤੋਂ, ਕਿਉਂਕਿ ਉਹਨਾਂ ਦੀਆਂ ਜੋਬਸ ਵੀ ਜਾਂਦੀਆਂ ਉੱਥੋਂ, ਉਹਨਾਂ ਦਾ ਉਹਨਾਂ ਦੀਆਂ ਜਿਹੜੇ ਡਿਫਰੈਂਟ ਡਿਫਰੈਂਟ ਕੰਟਰੀ ਤੇ ਜਾਂਦੇ ਨਾ, ਆਪਣਾ ਕਲਚਰ ਵੀ ਨਾਲ ਲੈ ਕੇ ਜਾਂਦੇ। ਜਿਸ ਵਿੱਚ ਤੁਸੀਂ ਜਾਂਦੇ ਆ, ਤੁਸੀਂ ਆਪਣਾ ਕਲਚਰ ਵੀ ਲੈ ਕੇ ਜਾਂਦੇ ਆ, ਉੱਚੀ ਆਵਾਜ਼ ਦੇ ਵਿੱਚ ਡੈਕ ਲਾ ਕੇ ਤੁਹਾਨੂੰ ਸੁਣਨ ਦੀ ਆਦਤ ਹੁੰਦੀ ਆ ਆਪਣੀ ਕਾਰਾਂ ਦੇ ਵਿੱਚ, ਤੇ ਤੁਹਾਨੂੰ ਸੋਸਾਇਟੀ ਦੇ ਵਿੱਚ ਜਿਹੜੇ ਤੁਸੀਂ ਵਿਚਰਦੇ ਆ, ਤੁਸੀਂ ਆਪਣੇ ਤਰੀਕੇ ਦੇ ਨਾਲ ਵਿਚਰਦੇ ਆ, ਉਸ ਕੰਟਰੀ ਦੇ ਤੁਸੀਂ ਰੈਗੂਲੇਸ਼ਨ ਨੂੰ ਫੋਲੋ ਨਹੀਂ ਕਰਦੇ, ਕਈ ਵਾਰ ਉੱਥੇ ਦੇ ਪ੍ਰੋਟੋਕੋਲ ਨੂੰ ਫੋਲੋ ਨਹੀਂ ਕਰਦੇ, ਫਿਰ ਜਿਹੜਾ ਜਿਹੜਾ ਬਿਗਰ ਇੱਕ ਬਿਗਰ ਪਾਵਰ ਹਾਊਸ ਹੁੰਦਾ, ਜਿਹੜੀ ਮੈਜੋਰਿਟੀ ਆ, ਉਹ ਖਿੱਚ ਜਾਂਦੀ ਆ, ਉਹ ਖਿੱਚ ਕੇ ਫਿਰ ਕਲੈਸ਼ ਵਿੱਚੋਂ ਪੈਦਾ ਹੁੰਦੇ ਆ। ਇਹ ਲੜਾਈ ਕਿਸੇ ਕਮਿਊਨਿਟੀ ਦੀ ਨਹੀਂ ਹੈ, ਇਹ ਪਾਵਰ ਹਾਊਸ ਟੂ ਪਾਵਰ ਹਾਊਸ, ਇੱਕ ਸਮਾਲਰ ਪਾਵਰ ਹਾਊਸ, ਇੱਕ ਬਿਗਰ ਪਾਵਰ ਹਾਊਸ ਆ। ਜਿਸ ਵੇਲੇ ਤੁਸੀਂ ਜਿਹੜਾ ਬਿਗਰ ਪਾਵਰ ਹਾਊਸ ਨੂੰ ਚੜਾਉਣ ਦੀ ਕੋਸ਼ਿਸ਼ ਕਰਦੇ ਆ, ਜਾਂ ਉਹਨਾਂ ਦੇ ਜਿਹੜੇ ਕੁਛ ਰਿਸੋਰਸਿਸ ਆ ਉਹਨੂੰ ਤੁਸੀਂ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਆ, ਫਿਰ ਤੁਹਾਨੂੰ ਉਹ ਫਿਰ ਲੜਾਈ ਹੁੰਦੀ ਆ। ਇਹ ਲੜਾਈਆਂ ਕੁਛ ਇਲਾਕਿਆਂ ਵਿੱਚ ਹੋਈਆਂ, ਬਹੁਤ ਜ਼ਿਆਦਾ ਨਹੀਂ ਫੈਲੀਆਂ, ਮੈਂ ਕੱਲ ਪਤਾ ਕੀਤਾ ਜੀ,
ਪਰ
ਲੰਡਨ ਵਿੱਚ ਕੋਈ ਮਿਨੀਮਮ ਹੀ ਰਿਹਾ ਹੈ
ਆਪਣੇ ਸਿਰ ਆਪ ਹੀ ਲੈ ਲੈਣੀ ਗੱਲ। ਜਿਹੜੇ ਪੁਲਿਸ ਆਫਿਸਰ ਸੀ ਉਹ ਜਿਪਸੀਆਂ ਦੇ ਇੱਕ ਨਿਆਣੇ ਨੂੰ ਲੈਣ ਗਏ ਸੀਗੇ, ਜਿਹੜੇ ਕੋਈ ਬਿਮਾਰ ਸੀ, ਪਤਾ ਨਹੀਂ ਉਹਨੂੰ ਖਾਣ ਨੂੰ ਨਹੀਂ ਸੀ ਦਿੰਦੇ, ਉਹ ਆਰਡਰ ਉਡਰ ਆਏ ਹੋਏ ਸੀ ਵੀ ਇਹਨੂੰ ਲਿਆਓ। ਉਹ ਉਹਨੇ ਵਿਰੋਧ ਕੀਤਾ ਪਿਆ ਸੀ, ਨਹੀਂ ਤੁਹਾਨੂੰ ਆਪਣਾ ਜਵਾਕ ਦੇਣਾ ਹੈ ਨਾ, ਅਤੇ ਉਹ ਕਲੈਸ਼ ਹੋਏ ਅਤੇ ਉਹ ਕੁਦਰਤੀ ਉਸ ਏਰੀਏ 'ਚ ਪਾਕਿਸਤਾਨੀ ਪੰਜਾਬੀ ਭਾਈਚਾਰਾ ਰਹਿ ਰਿਹਾ ਸੀ, ਅਤੇ ਉਹਨਾਂ ਨੇ ਉਹਨਾਂ ਦੀ ਹੈਲਪ ਕੀਤੀ, ਅਤੇ ਉਹ ਕੀ ਆ ਜਦੋਂ ਫਿਰ ਮੰਡੀਰ ਇਕੱਠੀ ਹੁੰਦੀ ਆ ਅਤੇ ਉਹ ਵਾਇਲੈਂਟ ਹੋ ਗਈ, ਉਹਨੇ ਕਾਰਾਂ ਪਲਟ ਦਿੱਤੀਆਂ, ਅੱਗ ਲਾ ਦਿੱਤੀ, ਬੜਾ ਕੁਛ ਉੱਥੇ ਹੋਣ ਲੱਗ ਗਿਆ, ਹੈ ਨਾ। ਸੋ ਇਹ ਗੱਲਾਂ ਸਾਹਮਣੇ ਆਈਆਂ। ਉਹ ਤੋਂ ਬਾਅਦ
ਹਾਂ,
ਉਹ ਤੋਂ ਬਾਅਦ ਸਰਕਾਰਾਂ ਵੀ ਬਦਲ ਗਈਆਂ ਉੱਥੇ, ਹੈ ਨਾ, ਲੇਬਰ ਪਾਰਟੀ ਆ ਗਈ, ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਇਤਿਹਾਸਕ। ਅਤੇ ਜਿਹੜਾ ਮੈਨੂੰ ਇੱਦਾਂ ਲੱਗਦਾ ਵੀ ਜਿਹੜਾ ਰਾਈਟ ਵਿੰਗ ਹਾਰਿਆ, ਹੈ ਨਾ, ਲੈਫਟ ਦਾ, ਕਿਉਂਕਿ ਉੱਥੇ ਹੋ ਗਿਆ ਨਾ ਸੈਂਟਰ, ਸੈਂਟਰ ਲੈਫਟ ਅਤੇ ਫਾਰ ਲੈਫਟ ਜਿਹੜੀ ਸਰਕਾਰ ਆ ਗਈ, ਅਤੇ ਜਿਹੜਾ ਰਾਈਟ ਵਿੰਗ ਆ ਉਹਨੂੰ ਇੱਦਾਂ ਲੱਗਿਆ ਵੀ ਇਹ ਤਾਂ ਯਾਰ ਹੁਣ ਅਸੀਂ ਹਾਰ ਗਏ, ਅਤੇ ਉਹਨਾਂ ਨੇ ਜਿਹੜਾ ਹਾਰ ਦਾ ਗੁੱਸਾ ਆ ਉਹ ਫਿਰ, ਜਾਂ ਜਿਹੜੀ ਨਵੀਂ ਆ ਰਹੀ ਸਰਕਾਰ ਹੈ ਉਹਨੂੰ ਡੀਸਟੇਬਲਾਈਜ਼ ਕਰਨ ਦੇ ਲਈ ਇਹਨੂੰ ਮੁੱਦਾ ਬਣਾ ਲਿਆ ਇਸ ਚੀਜ਼ ਨੂੰ, ਅਤੇ ਮੁੱਦਾ ਬਣਾ ਕੇ ਉਹ ਹੁਣ ਭੰਨ ਤੋੜਾਂ ਕਰ ਰਹੇ ਨੇ। ਉਹ ਇਹ ਸ਼ੋਕ ਹੈ, ਉਹ ਇਹਨੂੰ ਰੰਗਤ ਦੇਣਾ ਚਾਹੁੰਦੇ ਤੇ, ਜਿੱਦਾਂ ਯੂਰਪ ਦੇ ਵਿੱਚ ਰੰਗਤ ਦਿੱਤੀ ਆ ਵੀ ਵਾਈਟ, ਬਲੈਕ ਐਂਡ ਵਾਈਟ ਵਾਲੀ, ਵੀ ਇਹਨੇ ਜੀ ਕਬਜ਼ਾ ਕਰ ਲਿਆ, ਇਹ ਜੀ ਤੰਗ ਕਰਦੇ ਆ, ਇਹਦੀ ਮਾਈਗ੍ਰੇਸ਼ਨ ਬੰਦ ਹੋਣੀ ਚਾਹੀਦੀ ਆ। ਹੁਣ ਮੈਂ ਤੁਹਾਨੂੰ ਸ਼ਾਇਦ ਵੀਡੀਓ ਵੀ ਭੇਜਿਆ ਸੀ, ਤੁਸੀਂ ਦੇਖਿਆ ਨਹੀਂ, ਕੱਲ੍ਹ ਮੈਂ ਇੱਕ ਪਾਕਿਸਤਾਨੀ ਆਪਣੇ ਵੀਰ ਆ ਉਹਨਾਂ ਦਾ ਵੀਡੀਓ ਸੁਣ ਰਿਹਾ ਸੀ, ਉਹਦੀ ਸਮੀਖਿਆ ਪਤਾ ਕੀ ਸੀਗੀ, ਕਹਿੰਦਾ ਵੀ ਜਿਹੜੇ ਨਾਰੇ ਮਜ਼ਾਰੇ ਹਿੰਦੁਸਤਾਨ ਕਰਦਾ ਹੁੰਦਾ ਸੀਗਾ 1947 ਤੋਂ ਪਹਿਲਾਂ, ਹੈ ਨਾ, ਵੀ ਸਾਡੇ ਜੀ ਇਹਨਾਂ ਨੇ ਜੌਬਾਂ ਲੈ ਲਈਆਂ, ਹੈ ਨਾ, ਸਾਡੇ ਨਹੀਂ ਦੇਸ਼ ਨੂੰ ਲੁੱਟ ਰਹੇ ਨੇ, ਹੈ ਨਾ, ਆ ਸਾਰੀ ਅਫਸਰੀ ਅਤੇ ਇਹ ਬੈਠੇ ਨੇ, ਸਾਡਾ ਦੇਸ਼ ਛੱਡ ਜਾਓ। ਕਹਿੰਦੇ ਦੇਖ ਲਓ ਵੀ 70-80 ਸਾਲ ਬਾਅਦ ਉਹੀ ਨਾਰੇ ਉਹਨਾਂ ਦੇ ਦੇਸ਼ 'ਚ ਲੱਗਣ ਲੱਗ ਗਏ ਸਾਡੇ ਅਗੇਂਸਟ। ਗੱਲ ਭਾਜੀ, ਮਤਲਬ ਮੈਂ ਹੈਰਾਨ ਰਹਿ ਗਿਆ, ਬੰਦੇ ਨੇ ਗੱਲ ਕੱਢੀ, ਕਹਿੰਦਾ ਕਹਿੰਦਾ ਜਿਹੜੀ ਸਟਰਗਲ ਅਸੀਂ ਕਰ ਰਹੇ ਸੀ ਭੰਨ ਤੋੜ, ਹੈ ਨਾ, ਅਤੇ ਨਾਰੇ ਮਜ਼ਾਰੇ ਧਰਨੇ ਵੀ ਸਾਡਾ ਦੇਸ਼ ਛੱਡ ਕੇ ਚੱਲ ਜਾਓ, ਕਹਿੰਦਾ ਅਸੀਂ ਇੱਦਾਂ ਦੇ ਹਾਲਾਤ ਪੈਦਾ ਕਰਤੇ 70 ਸਾਲਾਂ 'ਚ ਕਿ ਉਹ ਹੁਣ ਕਰ ਰਹੇ।
ਗੋਰੇ
ਜਾਂਦੇ ਹੀ ਨਹੀਂ ਮੈਲਬਨ ਦੇ ਵਿੱਚ, ਮੈਲਬਨ ਦੇ ਵਿੱਚ ਗੋਰਾ ਹੀ ਨਹੀਂ ਸੀਗਾ, ਮੈਲਬਨ ਚ ਕੋਈ ਗੋਰੇ।
ਮੈਂ ਗਿਆ ਸੀ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਮੈਚ ਹੋਏ ਪਿਛਲੇ ਵਰਲਡ ਕੱਪ ਦੇ ਵਿੱਚ 2023 ਦੇ ਵਿੱਚ ਜਿਹੜਾ ਹੋਇਆ ਸੀ 22 ਦੇ ਵਿੱਚ, ਉੱਥੇ ਗੋਰੇ ਬਹੁਤ ਘੱਟ ਸੀਗੇ, ਉਹ ਪਾਕਿਸਤਾਨੀ ਤੇ ਇੰਡੀਅਨ ਨਾਲੇ ਮੈਲਬੋਰਨ ਸਟੇਡੀਅਮ ਸਾਰਾ ਭਰਿਆ ਸੀ 1,00,000 ਬੰਦਾ ਉੱਥੇ।
ਅੱਛਾ, ਹੋਰ ਉਹਨ ਗੱਲ ਦੱਸੀ,
ਹਾਂਜੀ,
ਕਹਿੰਦਾ ਵੀ ਇਹ ਹਾਲਾਤ ਪੈਦਾ ਹੋਏ ਕਿੱਦਾਂ, ਵੀ ਕਹਿੰਦਾ ਦੇਖੋ ਜਦੋਂ ਕਹਿੰਦਾ ਜਿਹੜਾ ਮੂਲ ਨਿਵਾਸੀ ਹੁੰਦਾ ਆ ਉਸ ਏਰੀਏ ਦਾ ਜਿਹਦੇ ਅੰਦਰ ਦਬਦਬਾ ਹੋਇਆ ਹੁੰਦਾ, ਕਹਿੰਦਾ ਜਦੋਂ ਕਹਿੰਦਾ ਉਹ ਸਵੇਰ ਨੂੰ ਉੱਠਦਾ ਆ ਅਤੇ ਉਹ ਦਰਵਾਜ਼ਾ ਖੋਲ੍ਹਦਾ ਪੇਪਰ ਚੱਕਣ ਲਈ, ਤਾਂ ਜਿਹੜਾ ਪੇਪਰ ਸਿੱਟ ਰਿਹਾ ਹੁੰਦਾ ਆ ਉਹ ਕਹਿੰਦਾ ਛੋਟੂ ਰਾਮ ਹੁੰਦਾ ਆ, ਹੈ ਨਾ, ਅਤੇ ਉਹ ਪੇਪਰ ਅੰਦਰ ਲੈ ਆਉਂਦਾ, ਫਿਰ ਕਹਿੰਦਾ ਉਹ ਕੰਮ 'ਤੇ ਉਹਨੂੰ ਜਾਣਾ ਹੁੰਦਾ, ਬੱਸ ਚੜ੍ਹਦਾ, ਜਿਹੜਾ ਡਰਾਈਵਰ ਹੁੰਦਾ ਉਹ ਕਹਿੰਦਾ ਪੰਜਾਬੀ ਹੁੰਦਾ ਜਾਂ ਜੇਲ੍ਹਮ ਤੋਂ ਹੁੰਦਾ ਆ, ਠੀਕ ਹੈ, ਬੱਸ ਉੱਤਰਦਾ ਆ, ਹੈ ਨਾ, ਉੱਤਰ ਕੇ ਉਹ ਕੌਫੀ ਲੈਣ ਜਾਂਦਾ ਆ, ਉੱਤੇ ਕਹਿੰਦਾ ਉਹ ਢਾਕੇ ਤੋਂ ਹੁੰਦਾ ਆ ਬੰਦਾ, ਢਾਕੇ ਵਾਲਾ ਕੌਫੀ ਦੇਣ ਵਾਲਾ, ਫਿਰ ਕਹਿੰਦਾ ਉਹ ਅੰਦਰ ਜਾਂਦਾ ਆ, ਅੰਦਰ ਕਹਿੰਦਾ ਜਿਹੜਾ ਕਲੀਨਿੰਗ ਸਟਾਫ ਹੁੰਦਾ ਆ ਉਹ ਸਾਰਾ ਪਾਕਿਸਤਾਨੀ ਜਾਂ ਪੰਜਾਬੀ ਜਾਂ ਸ਼੍ਰੀਲੰਕਨ ਹੁੰਦੇ ਆ। ਗੱਲ ਸੁਣੋ ਉਹ ਬੰਦੇ ਤੇ, ਮਤਲਬ ਉਹ ਕਹਿੰਦਾ ਵੀ ਉਹਨੂੰ ਕਹਿੰਦਾ ਫਿਰ ਹਵਾ ਲੱਗ ਜਾਂਦੀ ਆ, ਉਹਨੂੰ ਜ਼ੁਕਾਮ ਹੋ ਜਾਂਦਾ, ਕਹਿੰਦਾ ਜਦ ਉਹ ਡਾਕਟਰ ਦੇਖਣ ਜਾਂਦਾ ਆ ਉਹ ਮੋਹਰੇ ਡਾਕਟਰ ਜਿਹੜਾ ਆ ਉਹ ਇੰਡੀਅਨ ਜਾਂ ਸ਼੍ਰੀਲੰਕਨ ਹੁੰਦਾ, ਹੈ ਨਾ, ਫਿਰ ਕਹਿੰਦਾ ਉਹਦੀ ਮਾਂ ਦਾ ਉਹਨੂੰ ਫੋਨ ਆ ਜਾਂਦਾ ਵੀ ਮੇਰੇ ਦਾ ਜੀ ਰਸੌਲੀ ਹੋ ਗਈ, ਉਹਨੂੰ ਹਸਪਤਾਲ ਲੈ ਕੇ ਜਾਂਦੇ ਆ, ਜਿਹੜਾ ਸਪੈਸ਼ਲਿਸਟ ਹੁੰਦਾ ਆ ਉਹ ਪਾਕਿਸਤਾਨੀ ਹੁੰਦਾ ਆ, ਉਹ ਕਹਿੰਦਾ ਜੀ ਇਹਦੀ ਤਾਂ ਸਰਜਰੀ ਕਰਨੀ ਪੈਣੀ ਆ, ਜਿਹੜਾ ਸਰਜਨ ਹੁੰਦਾ ਆ ਉਹ ਇੰਡੀਅਨ ਹੁੰਦਾ ਆ, ਕਹਿੰਦਾ ਉਹਦਾ ਵਾਹ ਜਿਹੜਾ ਹੈ ਨਾ, ਮਤਲਬ ਫਿਰ ਕਹਿੰਦਾ ਉਹਦੇ ਘਰ ਵਾਲੀ ਦਾ ਫੋਨ ਆ ਜਾਂਦਾ ਵੀ ਤੈਨੂੰ ਚੇਤਾ ਭੁੱਲ ਗਿਆ ਸਾਡੀ ਅੱਜ ਐਨਵਰਸਰੀ ਸੀਗੀ, ਓਹੋ ਕਹਿੰਦਾ ਕਿਹੜਾ ਵੀ ਰੈਸਟੋਰੈਂਟ ਕਿਹੜਾ ਬੁੱਕ ਕਰਾਈਏ, ਕਹਿੰਦੇ ਹੋਰ ਤਾਂ ਕੋਈ ਇੰਨਾ ਵਧੀਆ ਹੈ ਨਹੀਂ ਇੰਡੀਅਨ ਰੈਸਟੋਰੈਂਟ ਇੰਡੀਅਨ ਰੈਸਟੋਰੈਂਟ ਕਹਿੰਦਾ ਉੱਥੇ ਮੂਹਰੇ ਸਰਦਾਰ ਜੀ ਕਹਿੰਦਾ ਫਿਰ ਡਿਸ਼ਾਂ ਲੈ ਕੇ ਆਉਂਦੇ ਸਾਰੀਆਂ ਬਣਾਉਂਦੇ ਸ਼ੈੱਫ ਹੁੰਦੇ ਨਜ਼ਾਰੇ ਹੈ ਨਾ ਉੱਤੇ ਕਹਿੰਦਾ ਭੰਗੜੇ ਪੈਂਦੇ ਹੁੰਦੇ ਆ ਹੈ ਨਾ ਮਿਊਜ਼ਿਕ ਇੰਡੀਅਨ ਲੱਗਾ ਹੁੰਦਾ ਕਹਿੰਦਾ ਦੱਸੋ ਬਈ ਹੈ ਨਾ ਇਹ ਗੋਰਿਆਂ ਦਾ ਕਹਿੰਦਾ ਟੋਰਚਰ ਹੈ ਇੰਨਾ ਟੋਰਚਰ ਉਹਨੇ ਇੰਡੀਅਨ ਦਾ ਨਹੀਂ ਕੀਤਾ ਜਿੰਨਾ ਅਸੀਂ ਉਹਨਾਂ ਦਾ ਕਰ ਰਹੇ
ਦਾਸਤਾਂ ਸੁਣਾਈ ਆ
ਸਾਡੇ ਹੋ ਜਾਣਾ ਮੈਂ ਸਮਝ ਗਿਆ ਸਾਡੇ
ਹੋ
ਜਾਣਾ ਨਹੀਂ ਸਾਡੇ ਹੋ ਜਾਣਾ ਆ ਪਰ ਹੋਇਆ ਨੀ ਡਾਕਟਰ ਤਾਂ ਪੰਜਾਬੀ ਆ ਹਜੇ ਏਡੀ ਗੱਲ ਨੀ
ਡਾਕਟਰ ਤਾਂ ਪੰਜਾਬੀ ਆ
ਪਰ ਜਿਹੜੀ ਚਲੋ ਉਸ ਬੰਦੇ ਨੇ ਓਬਜ਼ਰਵੇਸ਼ਨ ਕੀਤੀ ਨਾ ਤੇ ਉਹ ਕਰ ਰਹੇ ਨੇ ਉਹ ਜੱਦੋਜਹਿਦ ਨਾ ਕਰ ਰਹੇ ਨੇ ਅਸਲ ਦੇ ਵਿੱਚ ਇਹ ਪੋਲੀਟੀਕਲ ਕਾਰਨ ਹੈ ਹਾਰ ਤੋਂ ਬਾਅਦ ਜਿਹੜਾ ਰਾਈਟ ਵਿੰਗ ਹੈ ਉਹ ਆਪਣੀ ਹੋਂਦ ਦਰਸਾਉਣਾ ਚਾਹੁੰਦਾ ਆ ਉਹ ਯੂਥ ਨੂੰ ਇੱਕ ਮੁੱਦਾ ਦੇ ਕੇ ਆਪਣੇ ਨਾਲ ਲਾਉਣਾ ਚਾਹੁੰਦਾ ਆ ਕਿ ਅਸੀਂ ਆਹ ਦੇਖੋ ਇੱਕ ਮੂਵਮੈਂਟ ਬਣਾਉਣਾ ਚਾਹੁੰਦਾ ਆ ਮੂਵਮੈਂਟ ਸੋਰੀ ਨੋਟ ਮੂਵਮੈਂਟ ਮੂਵਮੈਂਟ ਬਣਾਉਣਾ ਚਾਹੁੰਦਾ ਆ ਇੰਗਲੈਂਡ ਦੇ ਵਿੱਚ ਤਾਂ ਕਿ ਜਿਹੜਾ ਯੂਥ ਹੈ ਉਹ ਇਹ ਫੀਲ ਕਰੇ ਸਾਡੀਆਂ ਤਾਂ ਜੀ ਨਹੀਂ ਜੋਬਾਂ ਲੈ ਲਈਆਂ ਸਾਡੀਆਂ ਤਾਂ ਨਹੀਂ ਜੋਬਾਂ ਲੈ ਲਈਆਂ ਇੱਥੇ ਵੀ ਇੱਦਾਂ ਹੀ ਹੁੰਦਾ ਮੈਨੂੰ ਭਾਅ ਜੀ ਮਤਲਬ ਪਿਛਲੇ 15 ਸਾਲਾਂ 'ਚ ਇੱਕ ਗੋਰਾ ਕੰਮ 'ਤੇ ਆਇਆ ਸਾਡੇ ਬਸ ਇੱਕ ਗੋਰਾ ਹਾਂ ਮਤਲਬ ਇੱਕ ਗੋਰਾ ਕੰਮ 'ਤੇ ਆਇਆ ਇੱਕ ਗੋਰਾ ਆਪਣਾ ਰੈਜਮੇ ਦੇ ਕੇ ਗਿਆ ਉਹ ਵੀ ਕਹਿੰਦਾ ਵੀ ਮੈਂ ਟੈਂਪਰੇਰੀ ਅਵੇਲੇਬਲ ਹੈ ਮਤਲਬ ਜੋਬਾਂ ਜਿਹੜੀਆਂ ਉਹ ਕਰਦੇ ਹੀ ਨਹੀਂ ਹੈਗੇ ਹੁਣ ਪੰਜਾਬ ਦੇ ਵਿੱਚ ਵੀ ਹੈ ਉਹ ਬੰਦੇ ਤਾਂ ਸਾਡੇ ਤਾਂ ਸ਼ਮਸ਼ਾਨਾਂ 'ਚ ਬੈਠ ਕੇ ਤਾਸ਼ਾਂ ਕੁੱਟ ਰਹੇ ਨੇ ਪਿੰਡ ਦੇ ਜਿਹੜੇ ਕੰਮ ਵਾਲੇ ਬੰਦੇ ਸੀ ਪਰਿਵਾਰ ਠੀਕ ਹੈ ਹੁਣ ਉਹਨਾਂ ਦੇ ਥਾਂ ਫਿਰ ਬਈ ਇਹ ਲਿਆਉਣੇ ਆ ਜਾਂ ਗੋਰੇ ਲਿਆਵਾਂਗੇ ਬਾਹਰੋਂ ਕਿਤੇ ਭਗਵੰਤ ਮਾਨ ਵਾਂਗਰ ਕਹਿੰਦਾ ਇੱਦਾਂ ਆਊਗੇ ਗੋਰੇ ਲੇਬਰ ਕਰਨ ਮਤਲਬ ਦੇਖੋ ਜਦੋਂ ਪੰਜਾਬੀਆਂ ਨੇ ਕੰਮ ਛੱਡ ਦੇਣਾ ਹੈ ਠੀਕ ਹੈ ਅਸਲ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਬਣਿਆ ਆ ਸੜਕਾਂ ਬਣੀਆਂ ਆ ਉਹਦੀ ਸਾਫ਼ ਸਫਾਈ ਵੀ ਕਰਨੀ ਆ ਸਕੂਲ ਵੀ ਚਲਾਉਣੇ ਆ ਉਹਨੂੰ ਚਲਾਉਣ ਲਈ ਮੈਨ ਪਾਵਰ ਤਾਂ ਚਾਹੀਦੀ ਹੈ ਜਦੋਂ ਜਿਹੜੀ ਮੂਲ ਪਾਪੂਲੇਸ਼ਨ ਹੈ ਉਹ ਕੰਮ ਕਰਨ ਤੋਂ ਹੀ ਮੁਨਕਰ ਹੋ ਜਾਵੇ ਠੀਕ ਹੈ ਫਿਰ ਉਹ ਜਿਹੜੇ ਕੰਮ ਹੈ ਉਹ ਸਫਾਈ ਕਰਨੀ ਆ ਘਰ ਦੇ ਲੋਕੀ ਉੱਥੇ ਇਹ ਦੇਖ ਲਓ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇਹ ਹਾਲਾਤ ਹੋ ਗਏ ਨੇ ਪਿੰਡਾਂ 'ਚ ਨਹੀਂ ਹੋਏ ਹਜੇ ਹੋਣ ਲੱਗ ਪਏ ਆ ਪਰ ਸ਼ਹਿਰਾਂ ਦੇ ਵਿੱਚ ਇਹ ਆ ਵੀ ਜਿਹੜੇ ਘਰਾਂ ਦੇ ਮਾਲਕ ਹੈ ਉਹ ਆਪਣੇ ਘਰ ਦਾ ਕੰਮ ਵੀ ਨਹੀਂ ਕਰਦੇ ਉਹਨਾਂ ਤੋਂ ਵੀ ਮੁਨਕਰ ਨੇ ਉਹਨਾਂ ਦੇ ਘਰ ਦੇ ਕੰਮ ਵਿਹੜੇ ਸੰਭਣ ਕੋਈ ਹੋਰ ਆਉਂਦਾ ਆ ਅੰਦਰ ਸੰਭਣ ਕੋਈ ਪੋਚੇ ਹੋਰ ਲਾਉਣ ਆਉਂਦਾ ਕੱਪੜੇ ਧੋਣ ਕੋਈ ਹੋਰ ਆਉਂਦੀ ਆ ਸੁੱਕਣੇ ਪਾਉਣ ਕੋਈ ਹੋਰ ਪ੍ਰੈਸ ਉਹ ਬੰਦਾ ਲੈ ਪ੍ਰੈਸ ਕਰਨ ਕੇ ਲੈ ਕੇ ਜਾਂਦਾ ਉਹ ਦੋ ਜਾਂ 4 ਰੁਪਏ ਲੈਂਦਾ ਪਰ ਪੀਸ ਦੇ ਠੀਕ ਹੈ ਸੋ ਹਰ ਕੰਮ ਜਿਹੜਾ ਆ ਉਹਨਾਂ ਨੇ ਸਿਰਫ ਉਸ ਘਰ ਦੇ ਵਿੱਚ ਰਹਿਣਾ ਹੈ ਤੇ ਬਹਿਣਾ ਹੀ ਹੈ ਹੋਰ ਕੁਛ ਨਹੀਂ ਕਰਨਾ ਜੇ ਕੋਈ ਬੰਦਾ ਜੋ
ਕਿਸੇ ਘਰ ਦੇ ਵਿੱਚ ਨਾ ਉਹ ਜਿਹੜੀ ਪੋਚਾ ਲਾਉਣ ਵਾਲੀ ਸੀ ਉਹ ਲੇਟ ਹੋ ਗਈ ਪੋਚਾ ਲਾਣੇ ਵੀ ਲੇਟ ਹੋ ਗਈ ਪਿੱਛੇ ਹੋਏ ਵੀ ਸ਼ਾਂਤੀ ਤੂੰ ਲੇਟ ਕਦੇ ਆਈ ਆ ਤੈਨੂੰ ਤਾਂ ਟਾਈਮ ਸਿਰ ਆਉਣਾ ਚਾਹੀਦਾ ਸੀ ਉਹ ਸ਼ਾਂਤੀ ਮੋਹਰੇ ਉਹ ਕਹਿੰਦੀ ਉਹ ਮੇਰੀ ਰੋਟੀ ਪਕਾਉਣ ਵਾਲੀ ਨੀ ਆਈ ਟਾਈਮ ਸਿਰ ਮੈਨੂੰ ਨਾਸ਼ਤਾ ਨੀ ਮਿਲਿਆ ਮੋਹਰੇ ਨੌਕਰ ਰੱਖਿਆ
ਉਹੀ ਗੱਲ ਹੈ ਨਾ ਮਤਲਬ ਹੁਣ ਦੇਖੋ ਉਹ ਜਿਹੜਾ ਵੈਕਿਊਮ ਹੈ ਮੰਨ ਲਓ ਇੱਕ ਸ਼ਹਿਰ ਦੇ ਵਿੱਚ 5000 ਘਰ ਹੈ ਠੀਕ ਹੈ ਉਸ ਘਰ ਦੀ ਮੰਨ ਲਓ ਇੱਕ ਇੱਕ ਸਵਾਣੀ ਹੈ ਜਾਣੀ ਕਿ ਉਸ ਘਰ ਦੀ ਲੇਡੀ ਹੈ ਅੱਗੇ ਸੀਗਾ ਕਿ ਘਰ ਲੇਡੀ ਨੇ ਸਾਂਭਣਾ ਬੰਦੇ ਨੇ ਉਹਨੂੰ ਮੇਨਟੇਨ ਕਰਨਾ ਕਮਾ ਕੇ ਲਿਆਉਣਾ ਇੱਦਾਂ ਹੀ ਇਹੀ ਫਾਰਮੂਲਾ ਨਾ ਇੱਕ ਹਾਊਸ ਹੋਲਡ ਇੱਕ ਹਾਊਸ ਹੋਲਡ ਦੇ ਵਿੱਚ ਹਸਬੈਂਡ ਵਾਈਫ ਹੈ ਦੋ ਨਿਆਣੇ ਹੈ ਇੱਕ ਮਾਂ ਬਾਪ ਹੈ ਹੁਣ ਉਹ ਮਾਂ ਅਤੇ ਸੱਸ ਨੇ ਦੋਨਾਂ ਨੇ ਘਰ ਸਾਂਭਣਾ ਬਾਪ ਨੇ ਚਲੋ ਨਿਆਣਿਆਂ ਦੀ ਲੁੱਕ ਆਫਟਰ ਕਰ ਲੈਣੀ ਮਾੜੀ ਮੋਟੀ ਸਾਰਿਆਂ ਨੇ ਉਹ ਜਿਹੜਾ ਮੇਨ ਅਰਨਰ ਬੰਦੇ ਨੇ ਲਿਆ ਕੇ ਕਰਨਾ ਉਹਦੀ ਜਿਹੜੀ ਪਾਪੂਲੇਸ਼ਨ ਹੈ 5000 ਨਾਲ 5 ਨਾਲ ਲਾ ਲਓ ਤੁਸੀਂ ਐਵਰੇਜ ਕਿੰਨੇ ਹੋ ਗਏ 25000 ਹੋ ਗਿਆ ਨਾ ਬੰਦਾ ਠੀਕ ਹੈ ਹੁਣ ਉਹ 25000 ਬੰਦਾ ਇੱਕ ਸ਼ਹਿਰ ਚਲਾ ਰਿਹਾ ਬੜੀ ਐਫੀਸ਼ੀਐਂਟਲੀ ਚਲਾ ਸਕਦਾ ਆ ਪਰ ਹੁਣ ਕੀ ਹੈ ਰੈਜੀਡੈਂਸ਼ੀਅਲ ਏਰੀਆ ਦੀ ਗੱਲ ਕਰ ਰਹੇ ਹੁਣ ਉਹ 5000 ਘਰ ਦੇ ਵਿੱਚੋਂ 4500 ਘਰ ਜਿਹੜਾ ਆ ਉਹ ਕੰਮ ਕਰਨ ਨੂੰ ਛੱਡਤੇ ਉਹਨੇ ਜ਼ਿੰਮੇਵਾਰੀਆਂ ਛੱਡਤੀਆਂ ਅਤੇ ਉਹਨਾਂ ਨੂੰ ਦੋ ਦੋ ਬੰਦੇ ਚਾਹੀਦੇ ਆ ਸੋ 10000 ਬੰਦਾ ਘੱਟੋ ਘੱਟ 10 ਨਹੀਂ 5000 ਬੰਦਾ ਉਹਨਾਂ ਨੂੰ ਐਕਸਟਰਾ ਚਾਹੀਦਾ ਆ ਉਹਨਾਂ ਨੂੰ ਸਾਂਭਣ ਵਾਸਤੇ ਹੁਣ ਉਹ ਕਿੱਥੇ ਰਹਿਣਗੇ ਉਹ ਸ਼ਹਿਰ ਦੇ ਬਾਹਰ ਝੁੰਬੜ ਚੌਂਪੜੀਆਂ ਜਿਹੜੀਆਂ ਸਲਾਮਾਂ ਬਣਦੇ ਨੇ ਉਹ ਇਸ ਕਰਕੇ ਬਣਦੇ ਨੇ ਕਿਉਂਕਿ ਉਹ ਸ਼ਹਿਰ ਵਾਲਿਆਂ ਨੇ ਕੰਮ ਛੱਡ ਦਿੱਤਾ ਹੁੰਦਾ ਹੈ। ਠੀਕ ਹੈ, ਇੱਥੇ ਤੁਸੀਂ ਆਸਟ੍ਰੇਲੀਆ 'ਚ ਦੇਖੋ ਕਿਤੇ ਸਲੰਮ ਹੈ, ਕਿਉਂਕਿ ਇੱਥੇ ਹਰ ਕੰਮ ਆਪ ਕਰਨਾ ਪੈਂਦਾ, ਆਪ ਕਰਦੇ ਹਾਂ ਅਸੀਂ, ਪਰ ਜਿੱਦਣ ਅਸੀਂ ਛੱਡ ਦੇਣੇ ਆ,
ਜਿੰਨਾ ਮਰਜ਼ੀ ਅਮੀਰ ਬੰਦਾ ਹੋਵੇ, ਚਾਹ ਤੁਹਾਨੂੰ ਆਪੇ ਬਣਾਉਣੀ ਪੈਂਦੀ ਆ, ਰੋਟੀਆਂ ਵੀ ਆਪੇ ਸਿੱਕਣੀਆਂ ਪੈਣੀਆਂ, ਕੱਪੜੇ ਵੀ ਆਪੇ ਧੋਣੇ ਪੈਂਦੇ ਆ, ਕੱਪੜੇ ਨਾਲ ਜਿਹੜੇ ਲੈ ਜਿੱਦਾਂ ਜਿਹੜੇ ਡੱਬੇ ਵੀ ਪੈਕ ਪੈਕ ਕਰਕੇ ਖਾਣੇ ਵਾਲੇ ਲੈ ਕੇ ਜਾਂਦੇ ਸਵੇਰ ਨੂੰ, ਉਹ ਵੀ ਆਪ ਪੈਕ ਕਰਨੇ ਪੈਂਦੇ ਆ, ਤੇ ਇੱਥੇ ਤਾਂ ਰੋਕ ਕੇ ਤਾਂ ਚੱਲਦਾ ਹੀ ਨੀ ਕੋਈ, ਨਾ ਝੱਲਣ ਦੀ ਲੋੜ ਆ,
ਬਾਹਰੋਂ ਸ਼ਹਿਰ ਨੂੰ ਸੰਭਾਲਣ ਵਾਸਤੇ ਹੌਲੀ ਹੌਲੀ ਕੀ ਉਹਨਾਂ ਦਾ ਇੱਕ ਮਹੱਲਾ ਬਣ ਜਾਣਾ। ਠੀਕ ਹੈ, ਮਹੱਲਾ ਬਣ ਕੇ ਉਹਨਾਂ ਦੇ ਵੋਟਰ ਆਈ ਡੀ ਕਾਰਡ ਬਣ ਜਾਣੇ, ਰਾਸ਼ਨ ਕਾਰਡ ਬਣ ਜਾਣੇ, ਉਹਨੇ ਉੱਥੇ ਰਹਿਣ ਲੱਗ ਪੈਣਾ, ਹੌਲੀ ਹੌਲੀ ਪਲਾਟ ਲੈ ਕੇ ਉੱਥੇ 15-20-30 ਬੰਦੇ ਰੱਖਣ ਲੱਗ, ਉਹਨਾਂ ਦਾ ਇੱਕ ਆਪਣਾ ਕਲਚਰ ਹੋ ਜਾਣਾ, ਫਿਰ ਉਹਨਾਂ ਨੇ ਧਾਰਮਿਕ ਸਮਾਗਮ ਕਰਨ ਲੱਗ ਪੈਣਾ, ਫਿਰ ਉਹਨਾਂ ਨੇ ਜਗਰਾਤੇ ਕਰਨ ਲੱਗ ਜਾਣਾ, ਫਿਰ ਉਹਨਾਂ ਨੇ ਆਪਣਾ ਜੋ ਵੀ ਕਰਨਾ ਕਰਨ ਲੱਗ ਜਾਣਾ, ਫਿਰ ਜਿਹੜੀ ਤਕਲੀਫ ਹੋਣੀ ਆ ਜਿਹੜੇ ਸ਼ਹਿਰ ਦੇ ਬਛਿੰਦੇ ਆ ਗਏ ਜੀ ਐਂ ਕਰ, ਪਰ ਉਹਨਾਂ ਨੂੰ ਫਸਟ ਪਲੇਸ 'ਤੇ ਲਿਆਉਣ ਵਾਲਾ ਕੌਣ ਹੈ?
ਖੁਦ ਜ਼ਿੰਮੇਵਾਰ,
ਉਹ ਖੁਦ ਜ਼ਿੰਮੇਵਾਰ ਹੈ। ਹੁਣ ਇੰਗਲੈਂਡ ਹੈ, ਠੀਕ ਹੈ, ਸਾਰਾ ਦੁਨੀਆ ਲੁੱਟ ਕੇ ਉਹ ਲੈ ਕੇ ਗਏ ਆ, ਠੀਕ ਹੈ, ਅਤੇ ਹੁਣ ਦੇਖੋ ਜਿਹੜਾ ਲੁੱਟ ਦਾ ਪੈਸਾ ਹੁੰਦਾ, ਆਪਾਂ ਕਈ ਵਾਰੀ ਗੁਰਬਾਣੀ ਦੇ ਸ਼ਬਦ ਵੀ ਕੋਟ ਕਰਦੇ ਹਾਂ ਕਿ ਮਤਲਬ ਜਿੱਦਾਂ ਦੀ ਤੁਸੀਂ ਨੀਤ ਦੇ ਨਾਲ ਘਰ ਦੇ ਵਿੱਚ ਪੈਸਾ ਲੈ ਕੇ ਆਉਂਦੇ ਹਾਂ ਨਾ, ਮਾਇਆ ਲੈ ਕੇ ਆਉਂਦੇ ਹਾਂ, ਉਹ ਪੈਸਾ ਜਾਂ ਮਾਇਆ ਉਸੇ ਤਰ੍ਹਾਂ ਦਾ ਹੀ ਰੂਪ ਧਾਰਨ ਕਰ ਲੈਂਦੀ ਆ। ਜੇ ਮੰਨ ਲਓ ਕੋਈ ਡਰੱਗ ਡੀਲਰ ਹੈ, ਉਹ ਡਰੱਗ ਦਾ ਪੈਸਾ ਘਰ ਲੈ ਕੇ ਆਉਂਦਾ ਤਾਂ ਉਹਦੇ ਜਿਹੜੇ ਨਿਆਣੇ ਆ, ਮੁੰਡੇ ਆ, ਉਹ ਕੁੜੀਆਂ, ਉਹ ਵੀ ਨਸ਼ਈ ਹੋ ਜਾਂਦੇ ਨੇ, ਸ਼ਰਾਬੀਆਂ ਦੇ ਸ਼ਰਾਬੀ ਹੋ ਜਾਂਦੇ ਨੇ। ਜੇ ਕੋਈ ਮਤਲਬ ਲੁੱਟ ਖੋਹ ਦੇ ਪੈਸੇ ਲਿਆਉਂਦੇ ਆ ਤਾਂ ਉਹਨਾਂ ਦੇ ਜਿਹੜੇ ਆ ਉਹ ਮਤਲਬ ਉਹ ਵੀ ਲੁੱਟਾਂ ਖੋਹਾਂ ਕਰਨ ਲੱਗ ਜਾਂਦੇ ਨੇ। ਠੀਕ ਹੈ, ਜੇ ਕੋਈ ਮਿਹਨਤ ਮੁਸ਼ਕਤ ਦਾ ਪੈਸਾ ਲੈ ਕੇ ਆਉਂਦਾ ਤਾਂ ਉਹਦੇ ਘਰ ਬਰਕਤਾਂ ਪੈਂਦੀਆਂ ਨੇ, ਉਹ ਸਹਿਜ ਨਾਲ ਚੱਲਦਾ, ਪਰ ਉਹਨੂੰ ਮਤਲਬ ਸ਼ੋਭਾ ਮਿਲਦੀ ਆ। ਸੋ ਇੱਦਾਂ ਹੀ ਜਿਹੜਾ ਇੰਗਲੈਂਡ ਦੀ ਇੱਕ ਸਿਧਾਂਤਕ ਅਤੇ ਮੂਲ ਜਿਹੜੇ ਕਰਮ ਕੀਤੇ ਹੋਏ ਨੇ, ਉਹਦਾ ਇਹ ਫਲ ਵੀ ਹੈ ਕਿ ਸਾਰੀ ਦੁਨੀਆ ਲੁੱਟੀ ਹੋਈ ਆ, ਉਹ ਮੁਕਤ ਦਾ ਪੈਸਾ ਆ, ਲੋਕਾਂ ਨੇ ਕੰਮ ਕਰਨਾ ਛੱਡ ਦਿੱਤਾ, ਰਜਵਾੜੇ ਬਣ ਗਏ, ਲਾਰਡਸ ਬਣ ਗਏ, ਹੈ ਨਾ, ਵੱਡੇ ਵੱਡੇ ਮਤਲਬ ਬਣ ਗਏ ਜੀ, ਅਸੀਂ ਆਹ ਆਇਆ, ਅਸੀਂ ਉਹ ਆ, ਅਤੇ ਉਹਨਾਂ ਨੇ ਫਿਰ ਨੌਕਰ ਪਾਲ ਲਏ ਕਿਉਂਕਿ ਮੁਕਤ ਦਾ ਪੈਸਾ ਆਇਆ ਸੀ, ਆ ਰਿਹਾ ਸੀ ਲੁੱਟ ਦਾ।
ਤੁਹਾਡੀ ਜਿਹੜੀ ਲੜਾਈ ਹੋਈ ਸਾਡਾ ਮੇਰੇ ਨਾਲ ਉਦੋਂ ਉੱਥੇ
ਬਿਜਲੀ ਦੀ ਮਿਲਣੀ ਚਾਹੀਦੀ ਪਰ ਮੈਂ ਇੱਕ ਹੋਰ ਐਂਗਲ ਤੋਂ ਸੋਚ ਰਿਹਾ ਸੀਗਾ। ਖੈਰ, ਉਹ ਤੋਂ ਬਾਅਦ ਦਲਜੀਤ ਸਿੰਘ ਮਹਿਤਾ ਚੌਂਕ ਆਏ ਨੇ ਭਾਜੀ, ਕਹਿੰਦੇ ਨੇ ਕਿ ਭਾਜੀ ਇਹ ਸਾਰਾ ਪੰਗਾ ਸਰਕਾਰੀ ਫ੍ਰੀ ਅਨਾਜ ਤੇ ਹੋਰ ਫ੍ਰੀ ਸਹੂਲਤਾਂ ਦਾ ਹੈ, ਘਰੇਲੂ ਕੰਮ ਕਰਵਾਉਣ ਨਾਲ ਤਾਂ ਰੋਜ਼ਗਾਰ ਵਧਿਆ ਹੈ। ਨਹੀਂ, ਮੈਂ ਆਪਾਂ ਰੋਜ਼ਗਾਰ ਦੀ ਨਹੀਂ ਗੱਲ ਭਾਜੀ ਕਰ ਰਹੇ, ਬਸ ਥੈਂਕ ਯੂ, ਤੁਹਾਡਾ ਬਹੁਤ ਵਧੀਆ ਇਨਪੁੱਟ ਹੈ।
ਮੈਂ ਇੱਥੇ ਡਾਇਰੈਕਟ ਕਮੈਂਟ ਕਰਨਾ ਚਾਹੁੰਦਾ, ਕਈ ਰੋਜ਼ਗਾਰ ਹੁੰਦੇ ਜਿਹੜੇ ਅਨਪ੍ਰੋਡਕਟਿਵ ਹੁੰਦੇ,
ਹਾਂਜੀ,
ਅਨਪ੍ਰੋਡਕਟਿਵ ਇਨ ਦਾ ਲੌਂਗ ਟਰਮ ਸੋਸਾਇਟੀ ਲਈ, ਜਿਹੜੇ ਸੁਸਾਈਡਲ ਹੁੰਦੇ ਆ ਉਹ ਰੋਜ਼ਗਾਰ ਨਹੀਂ ਹੋਣੇ ਚਾਹੀਦੇ, ਰੋਜ਼ਗਾਰ ਜਿਹੜੇ
ਕਸਟ ਉਹਦੀ ਆਊਟਪੁੱਟ ਹੈ ਨਹੀਂ ਨਾ,
ਰੋਜ਼ਗਾਰ ਆ
ਉਹਦੀ ਪ੍ਰੋਡਕਟਿਵਿਟੀ ਹੈ ਨਹੀਂ, ਪ੍ਰੋਡਕਟਿਵਿਟੀ ਹੈ,
ਉਹ ਜਿਹੜੇ ਰੋਜ਼ਗਾਰ ਆਪ ਤੁਸੀਂ ਕਰਨਾ ਸੀ ਉਹ ਕਿਸੇ ਨੂੰ ਦੇ ਦਿੱਤਾ, ਉਹਦੇ ਨਾਲ ਕੀ ਹੋਇਆ, ਕਮਿਊਨਿਟੀ ਦਾ ਪ੍ਰੈਸ਼ਰ ਬੜਾ ਪੈਂਦਾ, ਜਿੱਦਾਂ ਕਮੇਟੀ ਦੂਜੀ ਕਮੇਟੀ ਆਰਗੇਨਾਈਜ਼ ਹੋ ਗਈ ਉੱਥੇ ਆ ਕੇ, ਫਿਰ ਉਹਨਾਂ ਨੇ ਜਿੱਦਾਂ ਤੁਸੀਂ ਉਹਨੇ ਆਪਣੇ ਧਾਰਮਿਕ ਸਥਾਨ ਵੀ ਬਣਾਏ, ਉਹਨਾਂ ਨੇ ਆਪਣੀਆਂ ਸੰਸਥਾਵਾਂ ਵੀ ਬਣਾਈਆਂ, ਸਭ ਕੁਛ ਆਪਣਾ ਬਣਾਇਆ, ਉਹਦੇ ਨਾਲ ਕਲੈਸ਼ ਹੁੰਦੇ ਇਨ ਦਾ ਲੌਂਗ ਟਰਮ।
ਇੰਗਲੈਂਡ ਦੇ ਵਿੱਚ ਇਹੀ ਹੋ ਰਿਹਾ ਨਾ, ਯੂਰਪ ਦੇ ਵਿੱਚ ਵੀ ਇਹੀ ਹੋ ਰਿਹਾ ਹੁਣ,
ਕੰਸਟ੍ਰਕਟਿਵ ਨਹੀਂ ਹੈ
ਭਾਜੀ।
ਹੁਣ ਇਹ ਵੀ ਕਿਹਾ ਜਾਂਦਾ, ਹੁਣ ਇਹ ਵੀ ਕਿਹਾ ਜਾਂਦਾ ਵਿਆਹਾਂ ਦੇ ਵਿੱਚ ਜੀ ਬਹੁਤ ਬੜੇ ਪੰਡਾਲ ਲੱਗਦੇ ਆ, ਉੱਥੇ ਬੜੇ ਬੜੇ ਖਾਣੇ ਪੱਕਦੇ ਆ, ਬਹੁਤ ਰੁਜ਼ਗਾਰ, ਉਹ ਪ੍ਰੋਡਕਟਿਵ ਰੁਜ਼ਗਾਰ ਨਹੀਂ ਹੈ, ਦੈਟ ਇਜ਼ ਡਿਸਟਰਕਟਿਵ ਰੁਜ਼ਗਾਰ।
ਹਾਂਜੀ, ਹੁਣ ਤੁਸੀਂ ਗੱਲ ਕਰਦੇ ਸੀ ਬਿਜਲੀ ਦੀ, ਹੈ ਨਾ, ਮੈਂ ਨਾ ਇਸ ਐਂਕਲ ਤੋਂ ਸੋਚਦਾ ਥੋੜ੍ਹਾ ਉੱਚੇ ਉੱਠ ਕੇ ਕਿ ਦੇਖੋ ਉਹ ਬੰਦਾ ਸੜਕ 'ਤੇ ਤੁਰਿਆ ਜਾ ਰਿਹਾ, ਉਹ ਸੜਕ ਕਿਹਨੇ ਬਣਾਈ ਆ? ਰੱਬ ਨੇ ਥੋੜਾ ਬਣਾਤੀ ਸੜਕ, ਬੰਦੇ ਨੇ ਬਣਾਤੀ। ਪੰਛੀ ਆ ਉਹ ਜਿਹੜੇ ਮਰਜ਼ੀ ਦਰਖਤ 'ਤੇ ਬਹਿ ਜਾਵੇ, ਕਦੇ ਪੰਛੀਆਂ ਨੇ ਵੀ ਕਿਹਾ ਵੀ ਭਾਈ ਤੂੰ ਇੱਥੇ ਨਹੀਂ ਬਹਿ ਸਕਦਾ, ਤੂੰ ਉੱਥੇ ਨਹੀਂ ਬਹਿਦਾ, ਮੇਰਾ ਆ ਤੇਰਾ ਆ। ਠੀਕ ਹੈ, ਬਾਬਾ ਫਰੀਦ ਜੀ ਨੇ ਪੰਛੀਆਂ ਦੀ ਐਗਜ਼ਾਮਪਲਾਂ ਦਿੱਤੀਆਂ ਆਪਣੇ ਇੱਕ ਸਲੋਕਾਂ 'ਚ। ਇਹ ਧਰਤੀ ਜਿਹੜੀ ਹੈ ਫਰੀ ਹੈ ਹਰ ਬੰਦੇ ਲਈ, ਹਰ ਬੰਦੇ ਲਈ ਰਿਸੋਰਸਿਸ ਅਵੇਲੇਬਲ ਹੋਣੇ ਚਾਹੀਦੇ। ਇੱਦਾਂ ਹੀ ਹੈ ਨਾ, ਜੇ ਆਪਾਂ ਇਕੁਐਲਿਟੀ ਦੀ ਗੱਲ ਕਰੀਏ, ਹੈ ਨਾ, ਸਰਬੱਤ ਦੇ ਭਲੇ ਦੀ ਗੱਲ ਕਰੀਏ ਕਿ ਬੰਦਾ ਮੇਰੇ ਫਾਰਮ ਦੇ ਵਿੱਚੋਂ ਨਿਕਲ ਕੇ ਜਾ ਸਕਦਾ, ਹੋਣਾ ਤਾਂ ਇੱਦਾਂ ਚਾਹੀਦਾ ਬਿਨਾਂ ਫੈਂਸਾਂ ਤੋਂ, ਜਿੱਦਾਂ ਅੱਗੇ ਪਿੰਡ ਹੁੰਦੇ ਸੀ ਵੀ ਭਾਈ ਜਿੱਥੇ ਮਰਜ਼ੀ ਜਿਹੜੇ ਮਰਜ਼ੀ ਖੇਤ 'ਚ ਫਿਰੋ, ਪਿੰਡ ਦੇ ਵਿੱਚੋਂ ਜਿਹੜੇ ਮਰਜ਼ੀ ਵਿਹੜੇ 'ਚੋਂ ਲੰਘ ਜਾਓ। ਇੱਦਾਂ ਹੀ ਹੁੰਦੀ ਸੀ ਨਾ, ਕੰਧਾਂ ਨਹੀਂ ਸੀ ਹੁੰਦੀਆਂ, ਚਾਰ ਦੀਵਾਰੀਆਂ ਨਹੀਂ ਸੀ ਹੁੰਦੀਆਂ। ਠੀਕ ਹੈ, ਵਾੜ ਲਾਈ ਹੁੰਦੀ ਸੀ, ਫੈਂਸ ਲਾਈ ਹੁੰਦੀ ਸੀ ਕਿ ਬੰਦਿਆਂ ਨੂੰ ਅੰਦਰ ਆਉਣ 'ਤੇ ਨਹੀਂ ਸੀ ਲਾਈ ਹੁੰਦੀ, ਪਸ਼ੂਆਂ ਦੇ ਬਾਹਰ ਜਾਣ 'ਤੇ ਲਾਈ ਹੁੰਦੀ ਸੀ ਵੀ ਪਸ਼ੂ ਨਾ ਬਾਹਰ ਕਿਤੇ ਭੱਜ ਜਾਣ, ਤਾਂ ਲਾਈ ਹੁੰਦੀ ਸੀ, ਉਹ ਬੰਦਿਆਂ ਲਈ ਨਹੀਂ ਸੀ ਲਾਈ। ਅੱਜ ਕੱਲ੍ਹ ਚਾਰ ਦੀਵਾਰੀਆਂ ਫੈਂਸਿਸ ਕਿਹਦੇ ਲਈ ਲੱਗ ਰਹੀਆਂ? ਬੰਦਿਆਂ ਲਈ, ਕਿ ਬੰਦੇ ਨਾ ਅੰਦਰ ਆ ਜਾਣ। ਠੀਕ ਹੈ, ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀ ਧਰਤੀ ਆ ਇਹ ਸਾਰਿਆਂ ਦੀ ਸਾਂਝੀ ਹੈ, ਮਾਤਾ ਆ, ਸੋ ਇਸ 'ਤੇ ਹਰ ਬੰਦੇ ਦਾ ਹੱਕ ਹੈ। ਜੇ ਮੇਰੇ ਕੋਲ ਪਾਣੀ ਆ, ਮੇਰੇ ਕੋਲ ਵਾਧੂ ਹੈ, ਤਾਂ ਮੈਂ ਉਹ ਵੰਡਣਾ ਆ, ਦੇਣਾ ਹੈ ਕਿਸੇ ਨੂੰ, ਹੈ ਨਾ। ਇਸੇ ਕਰਕੇ ਲੰਗਰ ਲੱਗਦੇ ਨੇ, ਇਸੇ ਕਰਕੇ ਦਾਨ ਪੁੰਨ ਕਰੀ ਜਾਂਦੇ ਨੇ, ਇਸੇ ਕਰਕੇ ਉਹ ਪ੍ਰਾਹੁਣਾ ਆਉਂਦਾ ਉਹਨੂੰ ਆਪਾਂ ਆਓ ਭਗਤ ਕਰਦੇ। ਇਹ ਸਾਡੇ DNA ਸਾਡੀ ਸਿੱਖੀ ਨੇ ਸਾਨੂੰ ਦਿੱਤਾ ਹੋਇਆ ਹੈ। ਮੈਂ ਇਹ ਕਹਿੰਦਾ ਹਾਂ ਕਿ ਜਿਹੜਾ ਭਾਖੜਾ ਡੈਮ ਹੈ ਬਣਿਆ ਆ, ਉਹ ਸਰਕਾਰੀ ਪੈਸੇ ਨਾਲ ਬਣਿਆ, ਟੈਕਸ ਪੇਅਰ ਪੈਸੇ ਨਾਲ ਬਣਿਆ, ਫਿਰ ਅਸੀਂ ਉਹਦਾ ਬਿੱਲ ਵੀ ਦੇ ਰਹੇ ਹਾਂ। ਠੀਕ ਹੈ, ਕੁਛ ਗੱਲਾਂ ਜਿਹੜੀਆਂ ਨੇ, ਕੁਛ ਚੀਜ਼ਾਂ ਫਰੀ ਵੀ ਹੋਣੀਆਂ ਚਾਹੀਦੀਆਂ। ਹੁਣ ਅਸੀਂ ਮਤਲਬ ਘਰ ਬਣਾਇਆ, ਘਰ ਬਣਾ ਕੇ ਮੈਂ ਹੁਣ ਮੇਰੇ ਬੱਚੇ ਦਾ, ਬੇਟੇ ਦਾ ਇੱਕ ਰੂਮ ਹੈ, ਇੱਕ ਦੂਜੇ ਬੇਟੇ ਦਾ, ਇੱਕ ਮੇਰਾ, ਮੈਂ ਹੁਣ ਆਪਣੇ ਬੇਟਿਆਂ ਤੋਂ ਰੈਂਟ ਚਾਰਜ ਕਰਨ ਲੱਗ ਜਾ ਉਸੇ ਰੂਮ ਦਾ। ਦੇਖੋ ਇੱਕ ਮੈਂ ਇਹ ਕਹਿੰਦਾ ਕਿ ਜਿਹੜੀ ਬੇਸਿਕ ਸਹੂਲਤਾਂ ਆ, ਜਿੱਦਾਂ ਕੰਟਰੀ ਆ ਸੀਰੀਆ ਆ, ਇਰਾਨ ਹੈ, ਇਰਾਨ ਦੇ ਵਿੱਚ ਤੁਸੀਂ ਆਟਾ ਮੁੱਲ ਨਹੀਂ ਵੇਚ ਸਕਦੇ, ਤੁਸੀਂ ਆਟਾ ਵੇਚਣ 'ਤੇ ਸਜ਼ਾ ਆ ਤੁਹਾਨੂੰ, ਕਿਉਂਕਿ ਉਹ ਕਹਿੰਦੇ ਆ ਕਿ ਇਹ ਮਨੁੱਖੀ ਅਧਿਕਾਰ ਹੈ, ਬੰਦਾ ਭੁੱਖਾ ਨਹੀਂ ਸੌਣਾ ਚਾਹੀਦਾ। ਉਹਨੂੰ ਆਟਾ ਫਰੀ ਹੈ, ਦੁਕਾਨਾਂ 'ਤੇ ਪਏ ਆ ਫਰੀ ਆ, ਉੱਤੇ ਮੋਟਰਸਾਈਕਲ ਟੂ ਵੀਲਰ ਗੱਡੀ ਦੇ ਵਿੱਚ ਤੇਲ ਫਰੀ ਹੈ, ਕਿਉਂਕਿ ਉਹਨਾਂ ਦੇ ਦੇਸ਼ ਦਾ ਉਹ ਸਰਮਾਇਆ ਆ, ਉਹ ਕੱਢ ਕੇ ਵੇਚਦੇ ਨੇ। ਉਹ ਕਹਿੰਦੇ ਕਾਰ ਦੇ ਵਿੱਚ ਪਾਉਣਾ ਹੈ ਤਾਂ ਪੈਸੇ ਹੈ, ਮੋਟਰਸਾਈਕਲ 'ਚ ਪਾਉਣਾ ਤਾਂ ਪੈਸੇ ਨਹੀਂ ਹੈਗੇ। ਇੱਦਾਂ ਹੀ ਲੀਬੀਆ ਦੇ ਵਿੱਚ ਸੀਗਾ, ਉਹ ਕਹਿੰਦੇ ਘਰ ਵੀ ਫਰੀ ਹੈ, ਹਰ ਬੰਦੇ ਦਾ ਹੱਕ ਹੈ ਘਰ ਦੇ ਉੱਤੇ ਇਸ ਜਗ੍ਹਾ ਦੇ, ਅਤੇ ਉਹ ਆਪ ਉਹ ਟੈਂਟ 'ਚ ਸੌਂਦਾ ਹੁੰਦਾ ਸੀ। ਮੈਂ ਉਸ ਐਂਗਲ ਤੋਂ ਸੋਚ ਰਿਹਾ ਸੀ ਕਿ ਹਿੰਦੁਸਤਾਨ ਦੇ ਵਿੱਚ ਇੱਕ ਮਤਲਬ ਜਿਹੜੀਆਂ ਅਸੀਂ ਸਾਡੀ ਆਈਡੀਓਲੋਜੀ ਹੈ ਵੇਦਾਂ ਦੀ ਹੈ, ਸਾਡੇ ਸਿੱਖੀ ਦੀ ਹੈ, ਕਿ ਜਿਹੜੀਆਂ ਮੁੱਢਲੀਆਂ ਸਹੂਲਤਾਂ ਆ ਉਹ ਇੱਕ ਲੈਵਲ ਤੱਕ ਮੁਫ਼ਤ ਹੋਣੀਆਂ ਚਾਹੀਦੀਆਂ। ਐਜੂਕੇਸ਼ਨ 12ਵੀਂ ਤੱਕ ਮੁਫ਼ਤ ਹੋਣੀ ਚਾਹੀਦੀ ਹੈ।
ਮੁੱਢਲੀਆਂ ਸਹੂਲਤਾਂ ਦੇ ਵਿੱਚ ਤਾਂ ਖਾਣਾ ਆ,
ਬਿਜਲੀ ਦੇ ਵਿੱਚ ਨਾ ਉਹ ਕੁਛ ਨਾ ਕੁਛ
ਹੋਣੀ ਚਾਹੀਦੀ ਹੈ, ਸਸਤੀ ਤਾਂ ਹੋਣੀ ਚਾਹੀਦੀ ਹੈ, ਲੇਕਿਨ ਫ੍ਰੀ ਨਹੀਂ, ਜਿੱਦਾਂ
ਫ੍ਰੀ ਨਹੀਂ ਦਿੰਦਾ। ਉਹ ਮੇਰੇ ਹਿਸਾਬ ਨਾਲ ਇਹ ਜਿਹੜਾ ਫਾਰਮੂਲਾ ਇਹਨੂੰ ਟਵੀਕ ਕੀਤਾ ਜਾ ਸਕਦਾ, ਇਹਨੂੰ ਹੋਰ ਬੈਟਰ ਬਣਾਇਆ ਜਾ ਸਕਦਾ, ਪਰ ਉਹਦੇ ਨਾਲ ਨਾ ਜਿਹੜੇ ਮੈਂ ਗਰਾਊਂਡ ਲੈਵਲ 'ਤੇ ਦੇਖ ਕੇ ਆਇਆ, ਓਬਜ਼ਰਵ ਕਰਕੇ ਆਇਆ ਭਾਜੀ, ਕਿ ਲੋਕ ਅਵੇਅਰ ਬਹੁਤ ਹੈ। ਮੈਂ ਇੱਕ ਵਾਰੀ ਫੇਰ ਦੱਸ ਦਿੰਦਾ ਕਿ ਸਾਡੇ ਪਿੰਡ ਮਤਲਬ ਬੱਤੀਆਂ ਜਗਦੀਆਂ ਹੁੰਦੀਆਂ ਸੀ, ਹਰ ਉੱਥੇ ਵੀ ਸਾਰੇ ਘਰਾਂ ਨੇ ਬੱਤੀਆਂ ਜਗਾ ਕੇ ਰੱਖੀਆਂ ਹੁੰਦੀਆਂ ਸੀਗੀਆਂ, ਪਰ ਹੁਣ ਕੀ ਹੈ, ਸਟਰੀਟ ਲਾਈਟਾਂ ਹੀ ਜਗਦੀਆਂ ਹੁੰਦੀਆਂ, ਬੰਦੇ ਆਪਣੇ ਘਰ ਦੇ ਵਿੱਚ ਇੱਕ ਵੀ ਬਲਬ ਨਹੀਂ ਜਗਾ ਰਹੇ, ਇੱਕ ਵੀ ਬਲਬ ਨਹੀਂ ਕਈ ਘਰਾਂ 'ਚ ਜਗਦੇ ਰੋਸ਼ਨੀ ਰੱਖਣ ਨੂੰ। ਉਹਨਾਂ ਨੂੰ ਡਰ ਹੈ ਕਿ ਸਾਡੇ ਯੂਨਿਟ 300 ਤੋਂ ਉੱਤੇ ਨਾ ਹੋ ਜਾਣ, ਸੋ ਬਿਜਲੀ ਦੀ ਬੱਚਤ ਹੋ ਰਹੀ ਹੈ, ਮਤਲਬ ਇਹਦਾ ਪੋਜ਼ਿਟਿਵ ਇਫੈਕਟ ਆਪਾਂ ਗੱਲ ਕਰ ਰਹੇ ਹਾਂ ਭਾਜੀ। ਮੈਂ ਇਹ ਨਹੀਂ ਕਹਿ ਰਿਹਾ ਫਰੀ, ਉਹ ਇੱਕ ਲਿਮਿਟ ਬੰਨਤੀ, ਉਹ ਤੋਂ ਉੱਤੇ ਫਿਰ ਪੂਰੇ ਬਿੱਲ ਆਉਂਦੇ ਨੇ, ਪਰ ਉਹ ਜਿਹੜੇ ਬਿੱਲ ਆਉਂਦੇ ਨੇ ਉਹ ਕੰਪਨਸੇਟ ਕਰ ਰਹੇ ਨੇ ਜਿੱਥੇ ਤੱਕ ਮੈਨੂੰ ਨੌਲੇਜ ਆ। ਅਤੇ ਦੂਜੀ ਗੱਲ, ਜਿਹੜੀ ਉਹ ਬਿਜਲੀ ਉਹ ਸੇਵ ਹੋ ਰਹੀ ਆ, ਉਹ ਇੰਡਸਟਰੀ ਨੂੰ ਹਾਈ ਪ੍ਰਾਈਸਿਸ 'ਤੇ ਉਹ ਅਵੇਲੇਬਲ ਹੈ ਬਿਜਲੀ। ਮਤਲਬ ਹੋ ਸਕਦਾ ਮੈਂ ਗਲਤ ਹੋਵਾਂ, ਮਤਲਬ ਮੈਂ ਇਹ ਨਹੀਂ ਕਹਿੰਦਾ,
ਨਹੀਂ ਮੈਂ ਥੋੜੀ ਗਲਤੀ ਕੱਢ ਦਿੰਦਾ ਹੁਣੇ ਹੀ,
ਜਿਹੜੀ
ਇੰਡਸਟਰੀ ਨੂੰ ਬਿਜਲੀ ਆ,
ਇਹਦਾ ਸੱਪ ਤਾਂ ਬੁੱਕਲ 'ਚ ਬੈਠੇ ਆ।
ਹਾਈ ਪ੍ਰਾਈਸਿਸ 'ਤੇ ਜਿਹੜੀ ਇੰਡਸਟਰੀ ਨੂੰ ਤੁਸੀਂ ਬਿਜਲੀ ਦੇ ਰਹੇ ਆ, ਉਹਦਾ ਮਤਲਬ ਕੀ ਆ? ਕੋਸਟ ਆਫ ਪ੍ਰੋਡਕਸ਼ਨ ਆਫ ਦੇ ਗੁਡਸ ਜਾਂ ਪ੍ਰੋਡਕਟਸ ਉਹ ਜ਼ਿਆਦਾ ਹੋ ਗਈਆਂ ਨਾ, ਕੋਸਟ ਆਫ ਪ੍ਰੋਡਕਸ਼ਨ ਆਫ ਗੁਡਸ ਜ਼ਿਆਦਾ ਹੋ ਗਈਆਂ, ਫਿਰ ਤੁਹਾਨੂੰ ਪੈ ਜੇ ਇੱਕ ਚੀਜ਼ ਤੁਸੀਂ ਬਣਾਈ ਆ ਉਹਦੀ ਕੋਸਟ ਜ਼ਿਆਦਾ ਆ ਤਾਂ ਮਹਿੰਗੀ ਵਿਕੂਗੀ, ਉਹ ਮਹਿੰਗੀ ਲਉਂਗੇ ਤੁਸੀਂ ਜਿਹੜੇ ਬਾਹਰ ਜਾਓਗੇ ਮਾਰਕੀਟ ਦੇ ਵਿੱਚ, ਜਿਹੜੀ ਬਿਜਲੀ ਦੀ ਤੁਹਾਨੂੰ ਬਿਜਲੀ ਤਾਂ ਫ੍ਰੀ ਮਿਲ ਗਈ, ਉਹਦੀ ਚੀਜ਼ 6 ਗੁਣਾ ਮਹਿੰਗੀ ਪਈ ਆ, ਉਹ ਬਿਜਲੀ ਦਾ ਬਿੱਲ ਦਿੱਤਾ ਤੁਸੀਂ।
ਅੱਛਾ, ਹੁਣ ਦਲਜੀਤ ਭਾਜੀ ਨੇ ਆਟਾ ਦਾਲ ਸਕੀਮ ਦੀ ਗੱਲ ਕੀਤੀ ਸੀਗੀ, ਇਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਇੰਡੀਆ ਦੇ ਵਿੱਚ ਇੱਕ ਲੋਅ ਆ ਕਿ ਤੁਹਾਨੂੰ 3 ਜਾਂ 4 ਸਾਲ ਦਾ ਜਿਹੜਾ ਅੰਨ ਹੈ ਉਹ ਭੰਡਾਰ ਦੇ ਵਿੱਚ ਰੱਖਣਾ ਪੈਣਾ, ਯਾਨੀ ਕਿ ਤੁਹਾਨੂੰ ਅੰਨ ਭੰਡਾਰ ਕਾਇਮ ਰੱਖਣਾ ਪੈਣਾ 4 ਸਾਲ, ਕਿ ਜੇ ਸੋਕਾ ਵੀ ਪੈ ਜਾਵੇ, ਕੋਈ ਲੋਅ ਬਣਿਆ ਹੋਇਆ ਉਹਦੇ ਅੰਡਰ, ਹੁਣ ਮੈਨੂੰ ਐਗਜੈਕਟ ਫਿਗਰ ਨਹੀਂ ਪਤਾ, ਅਤੇ ਫੂਡ ਸੇਫਟੀ ਐਕਟ ਹੈ ਉਹ, ਅਤੇ ਉਹ ਰੱਖਣਾ ਪੈਣਾ। ਉਹਦੇ ਵਿੱਚ ਕੀ ਹੁੰਦਾ ਆ ਕਿ ਜਿਹੜੀ 4th ਸਾਲ ਦੀ ਕਣਕ ਜਾਂ ਅੰਨ ਜਾਂ ਦਾਲਾਂ ਆ ਜਿਹੜੀਆਂ ਅਸੈਂਸ਼ੀਅਲ ਕਮੋਡਿਟੀਜ਼ ਹੈ ਉਹ ਐਕਸਪਾਇਰ ਹੋ ਜਾਂਦੀਆਂ, ਜਿੱਦਾਂ ਜਿੱਦਾਂ ਵੀ, ਹੁਣ ਮੈਨੂੰ ਐਗਜੈਕਟ ਨਹੀਂ ਪਤਾ ਕਿਹੜੀ ਕਿਹੜੀ ਆ, ਕਿਤੇ ਡਿਟੇਲ 'ਚ ਕੱਢ ਲਿਆਵਾਂਗੇ, ਉਹਨੂੰ ਹੁਣ ਕੀ ਕਰਨਾ ਆ, ਠੀਕ ਹੈ, ਉਹ ਅਨਾਜ ਭੰਡਾਰ ਨੂੰ ਕੀ ਕਰਨਾ, ਜਿਹੜਾ ਸਰਪਲਸ ਹੁੰਦਾ, ਬਹੁਤ ਜ਼ਿਆਦਾ ਸਰਪਲਸ ਹੋ ਜਾਂਦਾ ਆ, ਉਹਨੂੰ ਕੀ ਕਰਨਾ, ਇਸ ਸਾਲ ਦਾ ਨਵਾਂ ਐਡ ਹੋ ਗਿਆ, ਪਿਛਲੇ ਸਾਲ ਦਾ ਕੱਢਣਾ ਆ, ਉਹਨੂੰ ਡੰਪ ਕਰਨ ਦੇ 1 ਅਰਬਾਂ ਕਰੋੜਾਂ ਰੁਪਏ ਖਰਚ ਆਉਣੇ ਆ। ਇਸ ਕਰਕੇ ਉਹ ਜਿਹੜੀ ਇੰਡੀਆ ਦੀ ਗਵਰਨਮੈਂਟ, ਇੱਥੇ ਹੁਣ ਸੋਸ਼ਲ ਸਿਕਿਉਰਿਟੀ ਦਿੰਦੇ ਆ ਆਸਟ੍ਰੇਲੀਆ ਦੇ ਵਿੱਚ, ਪੈਸੇ ਦਿੰਦੇ ਆ, ਉਹ ਪੈਸੇ ਨਹੀਂ ਦਿੰਦੇ, ਉਹ ਇੱਕ ਜਿਹੜਾ ਕਾਰਡ ਬਣਿਆ ਹੋਇਆ ਬਲੂ ਕਾਰਡ, ਪਤਾ ਨਹੀਂ ਕਿਹੜਾ ਕਾਰਡ ਹੈ, ਉਹਦੇ ਹਿਸਾਬ ਨਾਲ ਉਹੀ ਜਿਹੜਾ ਸਿੱਟਣ ਦੀ ਬਜਾਏ ਅੰਨ ਦਾਣਾ ਜਿਹੜਾ ਆ ਐਕਸਪਾਇਰੀ ਤੋਂ ਪਹਿਲਾਂ ਹੋਣ ਤੋਂ ਉਹ ਦੇ ਦਿੰਦੇ ਨੇ, ਤਾਂ ਕਿ ਮੁੱਢਲੀ ਸਹੂਲਤ ਜਿਹੜੀ ਆ ਉਹ ਮਿਲ ਜਾਵੇ। ਸਕੀਮ ਬਹੁਤ ਵਧੀਆ, ਆਲਾ ਦਰਜੇ ਦੀ, ਮਤਲਬ ਉਹ ਸਕੀਮ ਆ, ਇੰਡੀਆ ਦਾ ਇੰਨੀ ਪਾਪੂਲੇਸ਼ਨ ਨੂੰ ਸਾਂਭਣ ਲਈ ਮਤਲਬ ਅੰਨ ਰੱਖਣਾ ਪੈਂਦਾ ਆ। ਹੁਣ ਇਹ ਹੈਗੀ ਵਧੀਆ, ਪਰ ਇਹਦੇ 'ਚ ਤਰੁੱਟੀਆਂ ਇਹ ਨੇ ਕਿ ਇਹਦਾ ਜਿਹੜਾ ਡਿਲੀਵਰੀ ਸਿਸਟਮ ਹੈ ਉਹ ਕਰਪਟ ਕਰ ਲਿਆ, ਉਹ ਕਾਰਡ ਜਿਹੜੇ ਆ ਜਿਹਨਾਂ ਲੋਕਾਂ ਦੇ ਨਹੀਂ ਵੀ ਬਣਨਾ ਚਾਹੀਦੇ ਤੇ ਉਹ ਵੀ ਬਣਾ ਕੇ ਬੈਠੇ ਆ, ਫਿਰ ਉਹਦੇ 'ਚ ਹੇਰਾ ਫੇਰੀਆਂ। ਇਹਦੇ ਵਿੱਚ ਪੋਲਿਸੀ ਲੈਵਲ 'ਤੇ ਕੋਈ ਪ੍ਰੋਬਲਮ ਨਹੀਂ ਹੈਗੀ, ਪੋਲਿਸੀ ਬਹੁਤ ਗੁੱਡ ਹੈ, ਪਰ ਜਿਹੜੀ ਉਹਦੀ ਡਿਲੀਵਰੀ ਆ ਉਹ ਅਸੀਂ ਮਿਸਯੂਜ਼ ਕਰਦੇ ਹਾਂ। ਹੁਣ ਸਿਲੰਡਰਾਂ ਦੀ ਸੀਗੀ, ਬਹੁਤ ਮਿਸਯੂਜ਼ ਹੋਈ ਜੀ, ਸਬਸਿਡੀਆਂ ਖਾ ਗਏ ਸਿਲੰਡਰਾਂ ਵਾਲੇ ਖਾ ਗਏ, ਹੁਣ ਉਹ ਸਾਰਾ ਦੂਰ ਕਰਤਾ, ਤੁਸੀਂ ਸਿਲੰਡਰ ਲਓ ਤੁਹਾਡੇ ਸਿੱਧੇ ਅਕਾਊਂਟ ਦੇ ਵਿੱਚ ਤੁਹਾਡੀ ਸਬਸਿਡੀ ਆਉਣੀ ਆ, 2 ਨੰਬਰ ਦਾ ਕੰਮ। ਹੁਣ ਗੈਸ ਦੀਆਂ ਲਾਈਨਾਂ ਪੈ ਗਈਆਂ ਨਵੇਂ ਸ਼ਹਿਰ ਏਰੀਏ ਸਾਡੇ, ਸਿੱਧੇ ਗੈਸ ਵਾਲੇ ਇੱਥੇ ਮੰਗ, ਉਹ ਕੰਮੇ ਹੀ ਖਤਮ ਕਰਤਾ ਸਾਰਾ ਕੁਛ। ਸੋ ਇਹ ਇੰਪਰੂਵਮੈਂਟ ਹੋਊਗੀ, ਪਰ ਜਿਹੜਾ ਉਹ ਸਰਪਲਸ ਦਾਣਾ ਪਿਆ ਉਹਦਾ ਕੀ ਕਰਨਾ, ਜੇ ਉਹ ਵੰਡਣਾ ਨਹੀਂ ਹੈਗਾ ਜਾਂ ਕਿਸ ਤਰ੍ਹਾਂ ਉਹਨੂੰ ਨਹੀਂ ਡਿਸਪੋਜ਼ ਤੁਸੀਂ ਕਰ ਸਕਦੇ, ਤਾਂ ਫਿਰ ਉਹ ਇੰਨਾ ਖਰਾਬਾ ਜਿਹੜਾ ਅਰਬਾਂ ਦਾ ਕਿੱਦਾਂ ਹੋਊਗਾ। ਹੁਣ 2 ਰੁਪਏ 4 ਰੁਪਏ ਦੇ ਵਿੱਚ ਉਹਦੀ ਥੋੜ੍ਹੀ ਬੱਤੀ ਦਾ ਰਿਕਵਰੀ ਹੁੰਦੀ ਹੈ ਨਾ, ਜਿਹੜੀ ਕਿ ਇੰਸਟੈਡ ਆਫ ਕੋਸਟਿੰਗ ਮਨੀ ਇਟ ਇਜ਼ ਨੋਟ ਕੋਸਟਿੰਗ ਐਨੀਥਿੰਗ, ਹੈ ਨਾ।
ਬਿਜਲੀ ਵਾਲੀ ਗੱਲ ਵੀ ਤੁਹਾਡੀ ਮੰਨ ਲੈਂਦੇ ਹਾਂ ਵੀ ਜਿਹੜੇ ਬਿਜਲੀ ਦੇ ਫ੍ਰੀ ਬਿੱਲ ਆ ਇਹ ਹੋਣੇ ਚਾਹੀਦੇ ਆ, ਫਿਰ ਇੱਥੇ ਇੱਕ ਗੱਲ ਹੋਰ ਵੀ ਉੱਠ ਕੇ ਸਾਹਮਣੇ ਆਉਂਦੀ ਆ ਕਿ ਬਿਜਲੀ ਦੇ ਜਿਹੜੇ ਫ੍ਰੀ ਬਿੱਲ ਆ, ਜਿੱਦਾਂ ਪਾਣੀ ਜਿੱਦਾਂ ਕਿਸਾਨਾਂ ਨੂੰ ਜਦੋਂ ਸ਼ੁਰੂ ਕੀਤੀ ਬਿਜਲੀ ਫ੍ਰੀ ਦੇਣੀ, ਉਸ ਤੋਂ ਬਾਅਦ ਕੁਛ ਹਾਊਸ ਹੋਲਡਰ ਨੂੰ ਵੀ ਬਿਜਲੀ ਫ੍ਰੀ ਦੇਣੀ ਕੀਤੀ, ਇਹ ਦੇਣੀ ਕਿਹਨੇ ਕੀਤੀ, ਜਨਮਦਾਤਾ ਕੌਣ ਸਨ, ਉਹ ਪ੍ਰਕਾਸ਼ ਸਿੰਘ ਬਾਦਲ ਜੀ ਸਨ ਜਿਹਨਾਂ ਨੇ ਪਹਿਲੀ ਵਾਰ ਇਹਦੀ ਇਹ ਜਿਹੜਾ ਨੋਸ਼ਨ ਲਿਆਂਦਾ, ਇਹਦੀ ਕੋਨਸੈਪਟ ਲਿਆਂਦਾ, ਡਿਸਿਪਲਿਨ ਲਿਆਂਦਾ, ਉਹਨਾਂ ਨੇ ਲਿਆਂਦਾ ਸੀ ਪਹਿਲੀ ਵਾਰ ਬਿਜਲੀ ਫ੍ਰੀ ਦਾ। ਇਸ ਦਾ ਮਤਲਬ ਸਾਰਾ ਜਿਹੜਾ ਜਿਹੜਾ ਇਹਦਾ ਮਾਣ ਆ, ਮਾਣ ਸਤਿਕਾਰ ਹੈ, ਜਿਹੜਾ ਇਹਦਾ ਯੋਗਦਾਨ ਹੈ ਉਹਨਾਂ ਨੂੰ ਜਾਂਦਾ
ਨਹੀਂ, ਇਸ ਲਈ ਇਕੱਲੇ ਉਹਨਾਂ ਨੂੰ ਨਹੀਂ ਜਾਂਦਾ, ਇਕੱਲੇ ਉਹਨਾਂ ਨੂੰ ਨਹੀਂ ਜਾਂਦਾ, ਸਾਰਿਆਂ ਨੂੰ ਜਾਂਦਾ ਆ। ਉਹ ਤੋਂ ਬਾਅਦ ਉਹਨੂੰ ਕਿਹੜੇ ਕਿਸੇ ਨੇ ਸੈੱਟ ਕੀਤਾ ਤੇ ਕਿੰਨੀਆਂ ਸਰਕਾਰਾਂ ਆਈਆਂ, ਕਾਂਗਰਸ ਉਹਦਾ ਸ਼ੁਰੂ ਜਿਹਨੇ ਮਰਜ਼ੀ ਕੀਤਾ ਵਾ, ਦੂਜੀ ਸਰਕਾਰ ਬੰਦ ਕਰ ਸਕਦੀ ਆ, ਕਰਨ ਦੀ ਕੋਸ਼ਿਸ਼ ਕੀਤੀ ਕੈਪਟਨ ਨੇ ਪਰ ਨਹੀਂ ਕਰ ਸਕਦਾ, ਫਿਰ ਉਹਨੂੰ ਲਾਣੀ
ਸਾਰਿਆਂ ਨੇ ਜਾਂਦਾ ਉਹ ਸਾਰੇ।
ਹਾਂ, ਇਸ ਕਰਕੇ ਨਾ ਉਹ ਇਹ
ਜਨਮਦਾਤਾ ਹੋ ਸਕੇ, ਜਨਮਦਾਤਾ ਹੋ ਸਕੇ, ਲੇਕਿਨ ਇਹਦਾ ਜਿਹਦਾ ਮਾਣ ਸਤਿਕਾਰ ਆ, ਜਿੰਨੀ ਵੀ ਡਿਵੈਲਪਮੈਂਟ ਹਿੰਦੁਸਤਾਨ ਦੇ ਵਿੱਚ ਹੋਈ ਆ, ਭਾਰਤ ਵਿੱਚ ਹੋਈ ਆ, ਜਾਂ ਪੰਜਾਬ ਦੇ ਵਿੱਚ ਵੀ ਸੜਕਾਂ ਬਣੀਆਂ, ਬਿਜਲੀ ਆਈ, ਸਭ ਕੁਛ ਹੋਇਆ, ਇਹਦਾ ਜਿਹੜਾ ਕ੍ਰੈਡਿਟ ਇੱਕ ਪਾਰਟੀ ਨੂੰ ਜਾਂਦਾ, ਇਹਦਾ ਕ੍ਰੈਡਿਟ ਸਾਰੀਆਂ ਪਾਰਟੀਆਂ ਨੂੰ ਜਾਂਦਾ ਜਿਹਨੇ ਜਿਹਨੇ ਵੀ ਪੰਜਾਬ ਦੇ ਵਿੱਚ ਰਾਜ ਕੀਤਾ, ਜਿਹਨੇ ਜਿਹਨੇ ਵੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਈ ਆ, ਇਹ ਸਾਰਾ ਸਰਕਾਰ ਮਾਣ ਉਹਨਾਂ ਸਾਰਿਆਂ ਨੂੰ ਜਾਂਦਾ, ਇਹ ਕਲੈਕਟਿਵ ਐਫਰਟ ਆ, ਇਹ ਹੋਲੀਸਟਿਕ ਅਪਰੋਚ ਆ।
ਉਹਦੀ ਜਿਹੜੀਆਂ ਜਿਹੜੀਆਂ ਜ਼ਿੰਮੇਵਾਰੀਆਂ ਵੀ ਆ ਉਹ ਵੀ ਸਾਰੀਆਂ ਹੀ ਆ। ਪਰ ਮੈਂ ਤੁਹਾਨੂੰ ਇੱਦਾਂ ਦੱਸ ਦਿੰਦਾ ਵੀ ਜਿਹੜਾ ਇਹ ਬਿਜਲੀ ਵਾਲਾ ਫ੍ਰੀ ਵਾਲਾ ਹਾਊਸ ਹੋਲਡ ਨੂੰ ਕੀਤਾ ਹੈ ਨਾ ਬੇਸ ਲੈਵਲ ਦਾ, ਇਹ ਵੀ ਹੁਣ ਸਦੀਵੀ ਆ, ਸੱਖ ਲਓ ਇਹ ਵੀ ਹਟਣ ਵਾਲਾ ਨਹੀਂ ਹੈਗਾ, ਕਿਉਂਕਿ
ਹਿੰਦੁਸਤਾਨ ਹਿੰਦੁਸਤਾਨ ਚ ਕਿਉਂ ਨਹੀਂ ਹੈ, ਬਾਕੀ ਸਟੇਟ
ਨਹੀਂ, ਬਾਕੀ ਸਟੇਟਾਂ ਦੀ ਤੁਸੀਂ ਛੱਡੋ, ਪਰ ਇਹਦਾ ਕਿਤੇ ਮੈਂ ਕਰੂੰਗਾ ਆਡਿਟ, ਮਤਲਬ ਇਹ ਵੀ ਇਹ ਜਿਹੜੀ ਪਾਰਟੀ ਇਹਨੂੰ ਫ੍ਰੀ ਵਾਲੀ ਬਿਜਲੀ ਨੂੰ ਹਟਾਊਗੀ, ਠੀਕ ਹੈ, ਉਹਦਾ ਪੱਠਾ ਬੈਠੂਗਾ, ਠੀਕ ਹੈ। ਅਤੇ ਇਸ ਕਰਕੇ ਇਹਦੇ ਜਿਹੜੇ ਨਾ ਇਹਨੂੰ ਟਵੀਕ ਕੀਤਾ ਜਾਵੇ, ਮੇਰੇ ਹਿਸਾਬ ਨਾਲ ਜੇ ਇਹਨੂੰ ਹੋਰ ਸੁਧਾਰ ਕੀਤਾ ਜਾਵੇ ਇਹਨਾਂ ਬਿਜਲੀ ਦੇ ਜਿਹੜੀ ਡਿਲੀਵਰੀ ਸਿਸਟਮ ਹੈ, ਮੈਂ ਇਹਦੇ ਹੁਣ ਹੱਕ 'ਚ ਹਾਂ ਵੀ ਇੱਕ ਬੇਸ ਲੈਵਲ ਦੀ ਫੈਸਿਲਿਟੀ ਜ਼ਰੂਰ ਫ੍ਰੀ ਹੋਣੀ ਚਾਹੀਦੀ ਆ।
ਨਹੀਂ ਮੈਂ ਤਾਂ ਇਹਦੇ ਹੱਥ ਵਿੱਚ ਹੁਣ ਜ਼ਿਆਦਾ ਹੋ ਗਿਆ, ਮੈਂ ਤਾਂ ਕਹਿੰਦਾ ਜਿਵੇਂ ਅਜੇ ਦੀ ਕਾਂਗਰਸ ਦੀ ਮੋੜੀ ਸਰਕਾਰ ਬਣਨੀ ਆ, ਹੁਣ ਤਾਂ 300 ਯੂਨਿਟ ਫ੍ਰੀ ਆ ਨਾ, ਉਹਨਾਂ ਨੂੰ 600 ਯੂਨਿਟ ਫ੍ਰੀ ਕਰ ਦੇਣਾ ਚਾਹੀਦਾ, 1200 ਯੂਨਿਟ ਮਹੀਨੇ ਦਾ, 2 ਮਹੀਨੇ ਦਾ 1200 ਯੂਨਿਟ ਫ੍ਰੀ ਚਾਹੀਦਾ।
ਨਹੀਂ ਨਹੀਂ,
ਜਿਹੜੀ ਅਗਲੀ ਸਰਕਾਰ ਆਵੇ ਉਹ 2400 ਯੂਨਿਟ ਕਰ ਦੇਵੇ,
ਤੁਸੀਂ
ਵਧਣਾ ਚਾਹੀਦਾ, ਕਨਸੈਪਟ ਹੀ ਵਧੀਆ ਆ, ਵਾਈ ਨਾਟ ਇਟ ਸ਼ੁੱਡ ਬੀ ਕੰਟੀਨਿਊ।
ਤੁਸੀਂ ਇਹ ਗੱਲ ਕਰਦੇ ਹੋ, ਇਹ ਕੋਨਸੈਪਟ ਵਧੀਆ, ਲੋਕ ਇੰਜੋਏ ਕਰ ਰਹੇ ਨੇ, ਪਹਿਲੀ ਗੱਲ, ਠੀਕ ਹੈ, ਲੋਕ ਇਹਨੂੰ ਯੂਜ਼ ਕਰ ਰਹੇ ਨੇ ਇਸ ਕੋਨਸੈਪਟ ਨੂੰ। ਉਹ ਅੱਗੇ ਕਿਸੇ ਨੇ ਮੀਟਰ ਦੇਖਦਾ, ਅੱਗੇ ਕੋਈ ਮੀਟਰ ਦੇਖਦਾ ਹੁੰਦਾ ਸੀ? ਮੈਂ ਕਈ ਬੰਦੇ ਇਹੋ ਜਿਹੇ ਦੇਖੇ ਆਪਣੇ ਪਿੰਡ ਜਿਹੜੇ ਸਵੇਰੇ ਸ਼ਾਮ ਮੀਟਰ ਦੇਖਣ ਲੱਗ ਗਏ ਨੇ ਹੁਣ ਇਸ ਪੋਲਿਸੀ ਕਰਕੇ। ਹਾਂ, ਉਹ ਕਈਆਂ ਨੇ ਤਾਂ, ਮੈਂ ਕਿਹਾ ਯਾਰ ਤੁਸੀਂ ਇੱਦਾਂ ਕੱਲੇ ਕਰਦੇ ਹਾਂ, ਹੈ ਨਾ, ਕਹਿੰਦੇ ਭਾਅ ਜੀ ਕਿਤੇ 300 ਤੋਂ ਉੱਤੇ ਨਾ ਹੋ ਜਾਵੇ ਫਿਰ ਸਾਰਾ ਹੀ ਬਿੱਲ ਆ ਜਾਣਾ ਸਾਨੂੰ। ਮੈਂ ਕਿਹਾ ਵੀ ਏਦਾਂ ਕਰੋ, ਉਹ ਮੈਂ ਕਿਹਾ ਉਹ ਨਹੀਂ ਨਹੀਂ ਮੈਂ ਕਿਹਾ ਏਦਾਂ ਕਰੋ, ਫੇਰ ਤੁਸੀਂ ਗੁਰੂਆਂ ਦੀ ਫੋਟੋ ਧੂਫ ਵੀ ਮੀਟਰ ਤੇ ਰੱਖ ਲਓ, ਨਾਲੇ ਮੀਟਰ ਦੇ ਕੇ ਆਉਂਦਾ ਨਾਲੇ।
ਹੁਣ ਗੱਲ ਤਾਂ ਛੇੜੀ ਹੈ ਜੀ, ਹੁਣ ਬੀਬੀ ਵਾਲੀ ਫ੍ਰੀ ਕਨਸੈਪਟ ਤੇ ਵੀ ਆ, ਉਹ ਵੀ ਉਹਨੂੰ ਜਸਟੀਫਾਈ ਕਰੋ।
ਉਹ ਅਗਲੀ ਵਾਰੀ ਕਰਾਂਗੇ, ਉਹ ਮੈਂ ਸਮਝਦਾ ਉਹ ਅਗਲੀ ਵਾਰੀ ਕਰਾਂਗੇ, ਪਰ ਜਿਹੜੀ ਕਿ
ਜਸਟੀਫਾਈ ਕਰੂਗੇ ਜਲਦੀ ਕ੍ਰਿਟਿਸਿਜ਼ਮ।
ਨਹੀਂ ਨਹੀਂ, ਉਹ ਹੁਣ ਮੈਨੂੰ ਮਾਈਂਡ ਬਣਾਉਣਾ ਪੈਣਾ ਵੀ ਮੈਂ ਕਿੱਧਰ ਹੋਣਾ,
ਕਿਹੜੀ ਪਾਰਟੀ ਜੁਆਇਨ ਕਰ।
ਹੁਣ ਮੈਂ ਤੁਸੀਂ ਦੱਸੋ ਕਿੱਧਰ ਹੋਵਾਂ, ਮੈਂ ਉੱਧਰ ਹੀ ਹੋ ਜਾਊਂਗਾ। ਚਲੋ ਇਹ ਵੀ ਨੋਟ ਕਰ ਲਿਆ ਮੈਂ, ਹੁਣ ਮੈਨੂੰ ਫੈਸਲਾ, ਮੈਂ ਟੌਸ ਪਾ ਕੇ ਕਰ ਦੇਖ ਲਵਾਂਗੇ। ਆਪਾਂ ਏਦਾਂ ਕਰਾਂਗੇ, ਇੱਕ ਪਾਸੇ ਤੁਸੀਂ ਹੋ ਜਾਓ, ਇੱਕ ਪਾਸੇ ਤੁਸੀਂ ਹੋ ਜਾਓ, ਇੱਕ ਪਾਸੇ ਮੈਂ ਆ ਜਾਊਂਗਾ, ਠੀਕ ਹੈ
ਨਾ।
ਹਾਂ, ਉਹ ਆਪਾਂ ਇਹ ਵੀ ਗੱਲ ਕਰਨੀ ਆ। ਤੇ ਸਾਡੇ ਨਾਲ ਸੁਖਦੇਵ ਸਿੰਘ ਜੀ ਭਾਮ ਜੁੜੇ ਨੇ, ਗੁੱਡ ਮਾਰਨਿੰਗ ਸਾਰੇ ਲਿਸਨਰ ਨੂੰ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲਿਆ, ਗੋਡ ਬਲੈਸ ਯੂ, ਬਹੁਤ ਬਹੁਤ ਧੰਨਵਾਦ ਸੁਖਦੇਵ ਸਿੰਘ ਜੀ, ਜੀ ਆਇਆਂ ਨੂੰ। ਜਗਵੀਰ ਸਿੱਖੋ ਜੀ, ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਠਾਕ ਹੋ। ਅਤੇ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਸਿੱਧੂ ਸਾਹਿਬ ਜਿਹੜੀ ਪਾਰਟੀ ਫ੍ਰੀ ਬਿਜਲੀ ਬੰਦ ਕਰੇਗੀ ਇੱਕ ਵਾਰੀ ਡਿੱਗੇਗੀ ਅਤੇ ਬਾਅਦ ਵਿੱਚ ਬਹੁਤ ਵਧੀਆ ਪਰਫੋਰਮੈਂਸ ਕਰੇਗੀ। ਝਟਕਾ ਤਾਂ ਲੱਗੂ, ਝਟਕਾ ਤਾਂ ਲੱਗੂਗਾ, ਹੈ ਨਾ, ਸੋ ਉਹ ਬਿਜਲੀ ਦਾ ਝਟਕਾ ਲੱਗੂਗਾ ਉਹਨੂੰ ਨਾ। ਅਤੇ ਭਾਅ ਜੀ ਦੇਖੋ, ਪੋਲਸੀਆਂ ਹੋਰ ਵੀ ਆ, ਮੈਂ ਇਹ ਕਹਿੰਦਾ ਵੀ ਜਿਹੜੀਆਂ ਸੜਕਾਂ ਆ ਉਹ ਮੁੱਢਲੀ ਸਹੂਲਤ ਆ, ਉਹ ਉਹਦੇ 'ਤੇ ਕੋਈ ਵੀ ਚੱਲ ਸਕਦਾ, ਪਰ ਜੇ ਤੁਸੀਂ ਬਹੁਤ ਤੇਜ਼ ਜਾਣਾ ਚਾਹੁੰਦੇ ਹੋ ਉਹ ਆਈ ਡੋਂਟ ਮਾਈਂਡ ਟੋਲ ਟੈਕਸ, ਹੈ ਨਾ, ਵੀ ਮੈਂ ਟੋਲ ਦੀਆਂ ਸੜਕਾਂ 'ਤੇ ਮੈਂ ਮਾਈਂਡ ਨਹੀਂ ਕਰਦਾ, ਉਹ ਉਹ ਕੋਈ ਗੱਲ ਨਹੀਂ। ਇਹ ਮਤਲਬ ਤੁਸੀਂ ਇੱਦਾਂ ਹੀ ਸੋਫਟਵੇਅਰਸ ਵੀ ਆ ਗਏ ਹੁਣ, ਸਿਸਟਮ ਇੱਦਾਂ ਚੱਲ ਪਿਆ ਵੀ ਤੁਹਾਨੂੰ ਉਹ ਮੁੱਢਲੀ ਫ੍ਰੀ ਦਿੰਦੇ ਆ ਵੀ ਆਹ ਤੁਸੀਂ ਵਰਤ ਲਓ ਜੇ ਜਿੰਨੀ ਕੁ ਤੁਹਾਨੂੰ ਲੋੜ ਹੈ। ਪਰ ਜੇ ਤੁਸੀਂ ਐਂਟਰਪ੍ਰਾਈਜ਼ ਲੈਵਲ ਦਾ ਬਿਜ਼ਨਸ ਚਲਾਉਣਾ ਚਾਹੁੰਦੇ ਇਹਦੇ 'ਤੇ ਤਾਂ ਤੁਸੀਂ ਐਂਟਰਪ੍ਰਾਈਜ਼ ਪਲਾਨ ਲੈ ਲਓ, ਠੀਕ ਹੈ, ਸਿੱਖਣਾ ਆ ਸਿੱਖਣ ਦੇ ਲਈ ਫ੍ਰੀ ਲੈ ਲਓ, ਫਿਰ ਮਤਲਬ ਇਹ ਟੀਅਰ ਬੇਸਡ ਹੈ। ਇੱਦਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਪਾਣੀ ਦੀਆਂ, ਹੁਣ ਪਾਣੀ ਆ, ਮੈਂ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਵੀ ਕਿਸਾਨਾਂ ਲਈ ਵੀ ਪਰ ਏਕੜ ਜਿੰਨਾ ਪਾਣੀ ਯੂਜ਼ ਹੁੰਦਾ ਉਹ ਫ੍ਰੀ ਹੋਵੇ, ਜੇ ਵੱਧ ਯੂਜ਼ ਕਰਨਾ ਉੱਤੇ ਮੀਟਰ ਲਾ ਦਿਓ, ਬਿਜਲੀ ਫ੍ਰੀ ਰੱਖੋ, ਕੋਈ ਚੱਕਰ ਹੀ ਨਹੀਂ।
ਮੀਟਰ ਲੱਗਣੇ ਨਹੀਂ ਦਿੰਦੇ?
ਨਹੀਂ,
ਉਹ ਲੱਗ ਨਹੀਂ ਸਕਦਾ।
ਨਹੀਂ ਲੱਗ ਸਕਦੇ ਆ, ਪਾਣੀ ਤੇ ਮੀਟਰ ਤਾਂ ਲੱਗ ਸਕਦੇ, ਸਾਰਾ ਕੁਝ, ਬਿਜਲੀ ਫ੍ਰੀ ਰੱਖੋ ਪਰ ਪਾਣੀ ਤੇ ਮੀਟਰ ਲਾ ਦਿਓ, ਵੀ ਜੇ ਪਰ ਏਕੜ ਸਾਲ ਤੋਂ ਮੀਟਰ ਉੱਤੇ ਚੱਲ ਗਿਆ, ਆਸਟ੍ਰੇਲੀਆ 'ਚ ਇੱਦਾਂ ਹੀ ਆ, ਮੀਟਰ ਲੱਗੇ ਹੋਏ ਨੇ ਪੰਪਾਂ 'ਤੇ, ਠੀਕ ਹੈ, ਸੋ ਜਿੰਨਾ ਤੁਹਾਡੇ ਕੋਲ ਲਾਇਸੈਂਸ ਹੈ, ਜੇ ਤੁਸੀਂ ਉਹ ਤੋਂ ਉੱਤੋਂ ਗਏ ਤੁਹਾਨੂੰ ਫਾਈਨ ਵੀ ਹੋ ਸਕਦਾ ਆ, ਜਾਂ ਤੁਹਾਨੂੰ ਤੁਸੀਂ ਪੈਸੇ ਦੇ ਦਿਓ ਉਹਦੇ। ਸੋ ਇਸ ਕਰਕੇ ਇਹ ਜਿਹੜੀਆਂ ਇਹ ਆ ਜਾਣੇ ਆ, ਸਾਰਾ ਕੁਝ ਹੋ ਜਾਣਾ ਜਿੱਦਾਂ ਜਿੱਦਾਂ ਰਿਸੋਰਸਿਸ ਲਈ ਕੰਪੀਟੀਸ਼ਨ ਹੋਣਾ, ਪਾਪੂਲੇਸ਼ਨ ਵੱਧਦੀ ਆ ਅਤੇ ਕੰਪੀਟੀਸ਼ਨ ਵੱਧ ਰਿਹਾ ਚੀਜ਼ਾਂ ਵਾਸਤੇ, ਤਾਂ ਉਹਦੇ ਉਹਨੂੰ ਕੰਟਰੋਲ ਕਰਨ ਦੇ ਲਈ ਉਹਦੀ ਡਿਸਟ੍ਰੀਬਿਊਸ਼ਨ ਵਾਸਤੇ ਇਹ ਕਰਨਾ ਹੀ ਪੈਣਾ ਆ, ਨਹੀਂ ਤਾਂ ਫਿਰ ਵਿਦਰੋਹ ਹੋਣੇ ਆ, ਨਹੀਂ ਤਾਂ ਫਿਰ ਬੰਗਲਾਦੇਸ਼ ਵਾਂਗਰ ਦੰਗੇ ਹੋਣੇ ਆ, ਸਰਕਾਰਾਂ ਬਦਲ ਹੋਣੀਆਂ,
ਹਟਾਣ
ਦੀ ਕੋਸ਼ਿਸ਼ ਕਰ ਰਹੇ ਸੀ,
ਬੰਗਲਾਦੇਸ਼ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਉਹਨੂੰ ਹੁਣ ਹਟਾਉਣ ਦੇ ਖਿਲਾਫ ਜਿਹੜੇ ਲੋਕਾਂ ਨੇ ਉਹਨਾਂ ਨੇ ਮੁਜ਼ਾਹਰੇ ਕੀਤੇ ਵੀ ਇਹਨੂੰ ਹਟਾਓ, ਸਾਨੂੰ ਮੌਕੇ ਨਹੀਂ ਮਿਲ ਰਹੇ।
ਹਾਂ, ਉਹ ਹਟਾਓ ਨਾ, ਉੱਥੇ ਉਲਟ ਹੋ ਗਿਆ, ਪਰ ਇੱਕ ਟਾਈਮ ਇਹ ਆ ਜਾਣਾ ਇੱਥੇ ਵੀ ਇੱਦਾਂ ਹੀ ਹੋਣੀ ਆ, ਹਿੰਦੁਸਤਾਨ 'ਚ ਵੀ ਇੱਦਾਂ ਹੀ ਹੋਣੀ। ਪਰ ਜੇ ਤੁਸੀਂ ਕਾਣੀ ਵੰਡ ਰੱਖਣੀ ਆ, ਇਹ ਕਾਣੀ ਵੰਡ ਸੀ ਬੰਗਲਾਦੇਸ਼ 'ਚ, ਜੇ ਉਹ ਵੰਡ ਕਾਣੀ ਚੱਲੀ ਜਾਣੀ ਆ, ਹੁਣ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ ਜਾਂਦੇ ਜਾਂਦੇ ਕਿ ਇੰਡੀਆ ਦੇ ਵਿੱਚ ਸੋਲਰ ਸਕੀਮ ਆਈ ਆ, ਬਹੁਤ ਵਧੀਆ ਚੱਲ ਰਹੀ ਆ, ਵਧੀਆ ਚੱਲ ਰਹੀ ਆ ਬਹੁਤ। ਇੱਕ ਹੁਣ ਹੋਰ ਆਈ ਆ ਸੈਂਟਰ ਸਰਕਾਰ ਦੀ ਸਕੀਮ, ਉਹ ਕਹਿੰਦੇ ਵੀ 1.5 ਕਿਲੋਵਾਟ ਤੱਕ ਸੋਲਰ ਫ੍ਰੀ ਆ, ਝੁੰਗੀ ਚੋਪੜੀ 'ਚ ਵੀ ਉਹ ਵੀ ਅਵੇਲੇਬਲ ਆ, ਜੇ ਤੁਹਾਡੀ ਝੁੰਗੀ ਆ ਨਾ ਕਿਤੇ, ਹੈ ਨਾ, ਇੱਕ ਮਰਲੇ ਦੋ ਮਰਲੇ 'ਚ, ਉਹਦੇ ਲਈ ਵੀ ਫ੍ਰੀ ਆ, ਨਾਲ ਏ ਸੀ ਵੀ, ਸੋਲਰ ਅਤੇ ਡੀ ਸੀ 'ਤੇ ਚੱਲਣ ਵਾਲਾ। ਵੀ ਤੁਸੀਂ ਜਿਹੜੇ ਬਜ਼ੁਰਗ ਬੱਚੇ ਆ ਉਹ ਐਕਸਟ੍ਰੀਮ ਵੈਦਰ ਦੇ ਵਿੱਚ ਨਾ ਰਹਿਣ, ਉਹ ਵੀ ਆਨੰਦ ਮਾਣ ਸਕਣ, ਕਿਉਂਕਿ ਦੇਖੋ ਬਜ਼ੁਰਗ ਸਾਡੇ ਵੀ ਆ, ਬਜ਼ੁਰਗ ਗਰੀਬ ਤਬਕੇ ਦੇ ਵੀ ਹੁੰਦੇ, ਬੱਚੇ ਵੀ ਹੁੰਦੇ ਆ, ਹੈ ਨਾ, ਬਿਮਾਰ ਠਮਾਰ ਹੁੰਦਾ ਆ, ਉਹ ਜ਼ਿਆਦਾ ਬਿਮਾਰੀ ਵੱਧਦੀ ਆ ਜਦੋਂ ਐਕਸਟ੍ਰੀਮ ਟੈਂਪਰੇਚਰ 'ਚ ਐਕਸਪੋਜ਼ ਹੁੰਦੇ ਆ। ਇਸ ਕਰਕੇ ਉਹ ਸੋਲਰ ਸਕੀਮ ਆ ਰਹੀ ਆ ਕਿ 1.5 ਕਿਲੋਵਾਟ ਝੁੰਗੀਆਂ ਝੋਪੜੀਆਂ ਲਈ ਪਲੱਸ ਏ ਸੀ, ਠੰਡਾ ਰੱਖੋ ਆਪਣੇ, ਬੱਤੀ ਵੀ ਉਹ ਤੋਂ ਜਗਦੀ ਆ, ਬੱਤੀਆਂ ਜੋਗਾ ਸਾਰਾ ਉਹ ਸਟੈਂਡ ਲੋਨ ਸਿਸਟਮ ਲਾ ਲਿਆ, ਤੁਹਾਨੂੰ ਕਨੈਕਸ਼ਨ ਦੀ ਵੀ ਲੋੜ ਨਹੀਂ, ਇੱਕ ਬੈਟਰੀ ਵੀ।
ਹੁਣ 10:01 ਹੋ ਗਿਆ, ਸਾਡਾ ਸਮਾਂ ਵੀ ਹੋ ਗਿਆ, ਇੱਕ ਗੱਲ ਅਗਲੇ ਵੀਕ ਦੇ ਲਈ ਰੱਖ,
ਪਰ ਗੱਲਾਂ ਨਹੀਂ ਮੁੱਕੀਆਂ, ਮੇਰਾ ਤਾਂ ਰਹਿ ਗਿਆ ਭਾਜੀ, ਹੁਣ ਮੈਂ
ਬਹੁਤ ਗੱਲਾਂ ਪਈਆਂ ਆ, ਮਤਲਬ 6 ਹਲੇ ਬੁੱਕ ਮਾਰਕ ਕੀਤੇ ਪਏ,
ਫਿਰ ਏਦਾਂ ਕਰਦੇ ਆ, ਫਿਰ ਪ੍ਰੋਗਰਾਮ ਬੰਦ ਕਰਕੇ ਫੋਨ ਤੇ ਲਾ ਲੈਂਦੇ 2 ਘੰਟੇ।
ਨਹੀਂ ਨਹੀਂ ਉਹ ਤਾਂ ਚਲੋ ਲਾਵਾਂਗੇ, ਭਵਿੱਖ ਦੇ ਵਿੱਚ ਪਤਾ ਕੀ ਹੋਣਾ, ਇੱਕ ਰਿਸਰਚ ਆਈ ਆ ਜਿਹੜੀ ਮੈਂ ਪੜ੍ਹਦਾ ਸੀ ਜਾਂ ਸੋਚ ਵੀ ਰਿਹਾ ਸੀ, ਘਰ ਅਸਮਾਨੋਂ ਡਿੱਗਿਆ ਕਰਨੇ ਆ।
ਉਹ ਕਿੱਦਾਂ,
ਉਹ ਫਿਰ ਅਗਲੇ ਹਫ਼ਤੇ ਦੱਸਾਂਗੇ ਘਰ ਅਸਮਾਨੋਂ ਕਿੱਦਾਂ ਡਿੱਗਿਆ ਕਰਨੇ ਆ, ਜਾਂ ਅਸਮਾਨੋਂ ਲੈਂਡ ਹੋਇਆ ਕਰੂਗੇ ਘਰ, ਉਹ ਕਿੱਦਾਂ ਹੋਊਗੇ
ਭਾਜੀ,
ਘਰ ਬਣਾਉਣੇ ਨੀ ਪਿਆ ਕਰਨੇ, ਸਾਨੂੰ ਮਿਸਤਰੀ ਨੀ ਸੱਦਣਾ ਪੈਣਾ,
ਏਦਾਂ ਕਰੀਏ ਗਰੁੱਪ ਕਾਲ ਲਾ ਕੇ,
ਮਿਸਤਰੀ ਸੱਦਣਾ ਹੀ ਨਹੀਂ, ਤੁਹਾਨੂੰ ਮਿਸਤਰੀ ਸੱਦਣਾ ਹੀ ਨੀ ਪੈਣਾ, ਨਾ ਕੋਈ ਪਲੰਬਰ ਸੱਦਣਾ ਪੈਣਾ, ਕੁਛ ਵੀ ਨੀ, ਤੁਸੀਂ ਆਰਡਰ ਕਰੋ ਘਰ ਅਸਮਾਨੋਂ ਡਿੱਗਿਆ ਕਰਨੇ। ਚਲੋ ਅਗਲੀ ਵਾਰ ਗੱਲ ਕਰਾਂਗੇ ਕਿੱਦਾਂ ਹੋਊਗੀ ਇਹ,
ਹੁਣ ਏਦਾਂ ਕਰਦੇ ਆ 15-20 ਜਣਿਆਂ ਨੂੰ ਫੋਨ ਲਾ ਕੇ ਸਾਰੀਆਂ ਗੱਲਾਂ ਕਰ ਲੈਂਦੇ ਆ 2 ਘੰਟੇ, ਕਿਤੇ ਪਤਰੀ ਨਾ ਹੋ ਜਾਵੇ ਆਪਣੇ,
ਹੋਰ ਵੀ ਕੁਛ ਕੰਮ ਕਰਨ ਵਾਲੇ ਹੈਗੇ ਜਿਹੜੇ ਕਰਦੇ ਹੈਗੇ, ਇੰਗਲੈਂਡ ਨੂੰ ਵੀ ਜਾਣਾ 3 ਵੀਕ ਬਾਅਦ, ਉਹ ਵੀ ਸਮਾਨ ਲੈਣਾ, ਇੰਗਲੈਂਡ ਤੋਂ ਵੀ ਪ੍ਰੋਗਰਾਮ ਪੇਸ਼ ਕਰਨੇ ਆ, ਇੱਕ ਅਸਮਾਨ ਨਾ ਧਰਤੀ ਤੋਂ ਨਾ ਅਸਮਾਨ ਤੋਂ,
ਨਾ ਤੂੰ
ਧਰਤੀ ਨਾ ਅਸਮਾਨ ਤੋਂ, ਨਾ
ਉਹਨੇ ਨੇ ਉਹ ਗੀਤ ਹੈਗਾ, ਨਾ ਤੂੰ ਜ਼ਮੀਨ ਕੇ ਲੀਏ ਨਾ ਆਸਮਾਨ ਕੇ ਲੀਏ,
ਅਮਨਦੀਪ ਕਿਸੇ ਨੇ ਏਦਾਂ ਹੀ ਪ੍ਰੋਗਰਾਮ ਕਰਨਾ, ਨਾ ਉਹ ਧਰਤੀ ਤੇ ਹੋਊਗਾ ਨਾ ਉਹ ਆਸਮਾਨ ਤੇ, ਅੱਛਾ
ਉੱਤੋਂ ਵਾਈਫਾਈ
ਤੇ ਜਾ ਹੋਰੇ ਕਰਾਂਗੇ
ਜਹਾਜ਼ ਚੋਂ,
ਉਹ ਕਿਤੇ ਹੋਰੇ ਜਹਾਜ਼ ਚੋਂ ਵੀ ਨਹੀਂ ਹੋਊਗਾ, ਉਹ ਹੋਰੇ ਕਿਸੇ ਇਲਾਕੇ ਚ ਹੋਊਗਾ, ਕਿਸੇ ਦਿਨ ਕਰਾਂਗੇ,
ਚਲੋ
ਉਹ ਪ੍ਰੋਗਰਾਮ ਹੋਊਗਾ ਤੁਹਾਡਾ 30 ਨਵੰਬਰ
ਨੂੰ,
30 ਨਵੰਬਰ
ਠੀਕ ਹੈ ਪਿਆਰੇ,
ਉਹ ਪ੍ਰੋਗਰਾਮ ਵੀ
ਠੀਕ ਹੈ ਭਾਜੀ,
ਸ਼ਾਨਦਾਰ ਹੋਊਗਾ,
ਆਪਾਂ ਲਈਏ ਜਹਾਜ਼
ਉਦੋਂ ਤੱਕ ਦਿਓ ਇਜਾਜ਼ਤ,
ਸਤਿ ਸ਼੍ਰੀ ਅਕਾਲ। ਸੋ ਪੂਰੇ 1.5 ਘੰਟਾ ਜੀ ਗੱਲਬਾਤ ਚੱਲੀ ਅਮਰੀਕ ਸਿੰਘ ਫਲੋਰਾ ਭਾਜੀ ਹੋਣਾ ਨਾਲ, ਪ੍ਰੋਗਰਾਮ ਬੜੀ ਛੇਤੀ ਪੋਡਕਾਸਟ ਦੇ ਵਿੱਚ ਪਾ ਦਿੱਤਾ ਜਾਵੇਗਾ। ਸੋ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ, ਸਾਨੂੰ ਸੁਣਦੇ ਨੇ, ਪਸੰਦ ਕਰਦੇ ਨੇ, ਫੀਡਬੈਕ ਦਿੰਦੇ ਨੇ। ਸੋ ਮਿਲਦੇ ਹਾਂ ਜੀ ਅਗਲੇ ਹਫ਼ਤੇ, ਤਦ ਤੱਕ ਦੇ ਲਈ ਆਪ ਸਭ ਨੂੰ ਬਹੁਤ ਪਿਆਰ ਅਤੇ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਅਰਦਾਸ ਕਰਦੇ ਹਾਂ, ਆਪ ਸਭ ਦਾ ਦਿਨ ਬਹੁਤ ਵਧੀਆ ਲੰਘੇ ਜੀ।